ਜੇਕਰ ਕੋਈ ਵਿਅਕਤੀ ਆਪਣਾ ਨਿਰਧਾਰਿਤ ਕੰਮ ਨਿਪੁੰਨਤਾ ਨਾਲ ਕਰਨ ਲੱਗ ਪਏ ਤਾਂ ਉਹ ਅਕਸਰ ਹਰੇਕ ਕੰਮ ਨਿਪੁੰਨਤਾ ਨਾਲ ਕਰਨ ਦੇ ਯੋਗ ਹੋ ਜਾਂਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਜੀ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਚਲੋ ਜੀ, ਗੱਜ ਬੱਜ ਕੇ ਬੁਲਾਈਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਤਰੀਕ 13 ਜੂਨ ਸਾਲ 2016 ਤੇ ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਵਰ੍ਹਾ ਤੇ 31 ਜੇਠ, ਜੇਠ ਦਾ ਮਹੀਨਾ ਦਾ ਆਖਰੀ ਦਿਨ, ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਸਾਲ। ਆਵਾਜ਼ ਦੀ ਦੁਨੀਆਂ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ, ਕੋਸ਼ਿਸ਼ ਕਰਾਂਗੇ ਆਉਣ ਵਾਲੇ 2 ਘੰਟੇ ਤੁਹਾਡੇ ਨਾਲ ਆਵਾਜ਼ ਦਾ ਜਿਹੜਾ ਸੰਪਰਕ ਆ ਉਹ ਬਣਾਈ ਰੱਖੀਏ, ਤੇ ਬਹੁਤ ਸਾਰੀਆਂ ਤੁਹਾਡੀਆਂ ਸੁਣੀਏ ਤੇ ਕੁਝ ਆਪਣੀਆਂ ਵੀ ਸੁਣਾਈਏ। ਬਹੁਤ ਸਾਰੀਆਂ ਕਹਿਣ ਦਾ ਮਤਲਬ ਤੁਸੀਂ ਸਮਝ ਹੀ ਗਏ, ਤੇ ਆਪਣੀਆਂ ਥੋੜੀਆਂ ਸੁਣਾਉਣ ਦਾ ਮਤਲਬ ਵੀ ਤੁਸੀਂ ਸਮਝ ਗਏ ਹੋਵੋਗੇ। ਅਕਸਰ ਅਸੀਂ ਆਪਣੀਆਂ ਜ਼ਿਆਦਾ ਸੁਣਾ ਜਾਂਦੇ ਹਾਂ ਤੇ ਤੁਹਾਡੀਆਂ ਥੋੜੀਆਂ ਸੁਣਦੇ ਹਾਂ, ਪਰ ਅੱਜ ਥੋੜੀ ਜੀ ਮੇਰੀ ਆਵਾਜ਼ ਹੀ ਦੱਸ ਰਹੀ ਹੋਣੀ ਆ ਵੀ ਕੱਲ੍ਹ ਦੇ ਸੱਜਣਾ ਮਿੱਤਰਾਂ ਨੂੰ ਬੋਲ ਬੋਲ ਤੇ ਇੱਕ ਵਿਆਹ ਖਾਣ ਤੋਂ ਬਾਅਦ ਜਿਹੜੀ ਹਾਲਾਤ ਗਲੇ ਦੀ ਹੁੰਦੀ ਆ, ਉਹ ਹਾਲਾਤ ਮੇਰੇ ਵੀ ਅੱਜ ਗਲੇ ਦੀ ਹੋ ਚੁੱਕੀ ਆ। ਪਰ ਕੋਈ ਗੱਲ ਨੀ ਜੀ, ਇਹ ਇੱਕ ਕਮਿਟਮੈਂਟ ਆ, ਇਹ ਇੱਕ ਸਾਡੀ ਡਿਊਟੀ ਆ, ਇਹ ਸਾਡਾ ਇੱਕ ਫਰਜ਼ ਆ ਜੋ ਅਸੀਂ ਨਿਭਾਉਣਾ ਹੀ ਨਿਭਾਉਣਾ। ਕਹਿੰਦੇ ਨੀ ਹੁੰਦੇ ਵੀ ਜੱਟ ਤਾਂ ਭਾਵਾਂ ਅੱਧਾ ਵੱਢਿਆ ਜਾਵੇ ਫੇਰ ਘਰੇ ਆ ਜਾਂਦਾ, ਪਰ ਇਹੋ ਜਿਹਾ ਹੀ ਜਨੂਨ ਹਰ ਇੱਕ ਜੱਟ ਦਾ ਤਾਂ ਨਾਂ ਵਰਤਿਆ ਜਾਂਦਾ ਕਹਾਵਤਾਂ ਚ, ਇਹੋ ਜਿਹਾ ਹੀ ਜਨੂਨ ਹੁੰਦਾ ਸਿਰੜੀ ਲੋਕਾਂ ਦੇ ਵਿੱਚ। ਇਹੋ ਜਿਹਾ ਹੀ ਜਨੂਨ ਹੋਣਾ ਚਾਹੀਦਾ ਜਿਹਦੇ ਤਹਿਤ ਚਾਹੇ ਵੱਢੇ ਜਾਈਏ ਟੁੱਕੇ ਜਾਈਏ ਪਰ ਆਪਣਾ ਜਿਹੜਾ ਸਿਰੜ ਆ ਉਹ ਨਿਭਾ ਦਈਏ। ਅਸੀਂ ਤਾਂ ਕੌਣ ਆ ਜੀ, ਅਸੀਂ ਤਾਂ ਬਹੁਤ ਛੋਟੇ ਆ, ਅਸੀਂ ਤਾਂ ਆਮ ਇਨਸਾਨ ਆ, ਕਿਤੇ ਨਾ ਕਿਤੇ ਫੇਰ ਗਲਤੀਆਂ ਕਰ ਜਾਂਦੇ ਆ। ਪਰ ਸਾਨੂੰ ਪ੍ਰੇਰਨਾਦਾਇਕ, ਸਾਨੂੰ ਪ੍ਰੇਰਨਾ ਦੇਣ ਵਾਲੇ ਇਹ ਜੇ ਸਿੱਖ ਇਤਿਹਾਸ ਦੇ ਵਿੱਚ ਜਾਈਏ ਜਾਂ ਸਾਡੇ ਇਤਿਹਾਸ ਦੇ ਵਿੱਚ ਜਾਈਏ ਤਾਂ ਸਾਨੂੰ ਪ੍ਰੇਰਨਾ ਦਿੱਤੀ ਹੈ ਜੀ ਸਾਡੇ ਵੱਡੇ ਵਡੇਰਿਆਂ ਨੇ, ਤੇ ਉਹ ਪ੍ਰੇਰਨਾ ਹੀ ਸਾਨੂੰ ਜਨੂੰਨ ਦਾ ਜਿਹੜਾ ਕੰਮ ਦਿੰਦੀ ਆ। ਸਾਨੂੰ ਬਾਬਾ ਦੀਪ ਸਿੰਘ ਸ਼ਹੀਦ ਦੀ ਯਾਦ ਆ ਜਾਂਦੀ ਹੈ ਜੀ ਵੀ ਜਦੋਂ ਉਨ੍ਹਾਂ ਨੇ ਕਿਹੋ ਜਿਹੀ ਹਾਲਾਤਾਂ ਦੇ ਵਿੱਚ, ਕਿਸ ਉਮਰ ਦੇ ਵਿੱਚ ਤੇ ਕਿਹੋ ਜਿਹੀ ਕੁਰਬਾਨੀ ਦਿੱਤੀ ਤੇ ਆਪਣਾ ਸਿਰੜ ਜਿਹੜਾ ਸਿੱਖੀ ਸਿਦਕ ਜਿਹੜਾ ਉਹ ਨਿਭਾਇਆ, ਤਾਂ ਫਿਰ ਅਸੀਂ ਤਾਂ ਕੀ ਚੀਜ਼ ਸੌਣਾ ਘੱਟ ਟਾਈਮ ਮਿਲਿਆ ਤਾਂ ਕੀ ਕੋਈ ਬਾਹਲੀ ਵੱਡੀ ਸਿਰੜ ਵਾਲੀ ਗੱਲ ਨੀ ਹੈ। ਪਰ ਫਿਰ ਵੀ ਕਈ ਦੋਸਤ ਇਹੋ ਜਿਹੇ ਜਿਹੜੇ ਘੌਲ ਕਰ ਜਾਂਦੇ ਆ, ਤੇ ਅੱਜ ਜਿਹੜੀ ਘੌਲ ਮੈਨੂੰ ਵੀ ਆ ਗਈ ਸੀ ਜੀ, ਕਿਉਂਕਿ ਕੱਲ ਦਾ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਦਿਆਂ ਨੇ ਗ੍ਰਿਫਤ ਦੀਆਂ ਖੇਡਾਂ ਦਾ ਆਨੰਦ ਮਾਣਦਿਆਂ, ਤੇ ਘਰ ਪਹੁੰਚਦਿਆਂ ਜੇ ਰਾਤ ਦੇ 2 ਵੱਜ ਗਏ ਜੀ, ਸੌਂਦੇ ਘਰ ਦੇ 3 ਵੱਜ ਗਏ ਤੇ 6 ਵਜੇ ਜਿਹੜਾ ਅਲਾਰਮ ਦੀ ਜਿਹੜੀ ਸੂਈ ਸੀ ਉਹਨੇ ਵੱਜਣਾ ਹੀ ਸੀਗਾ ਜੀ ਆਪਦੇ ਟਾਈਮ ਦੇ ਉੱਤੇ ਆ ਕੇ। ਸੋ ਥੋੜੇ ਜੇ ਘੰਟੇ ਆਰਾਮ ਕਰਨ ਕਾਰਨ ਜੀ ਆਵਾਜ਼ ਆ ਜਿਹੜੀ ਉਹ ਕਿਤੇ ਨਾ ਕਿਤੇ ਉਸ ਸੁਰ ਚ ਨਹੀਂ ਹੈ, ਪਰ ਮਾਫ਼ੀ ਚਾਹੂੰਗਾ ਜੇ ਕੋਈ ਗੱਲ ਜੀਵ ਨਾ ਪਲਟੀ ਇੱਧਰ ਉੱਧਰ ਕਹੀ ਗਈ ਤਾਂ ਤੁਸੀਂ ਮੈਨੂੰ ਮੇਰੀ ਇਸ ਮਜਬੂਰੀ ਕਰਕੇ ਮਾਫ਼ ਕਰ ਦਿਓ। ਪਰ ਕੋਸ਼ਿਸ਼ ਕਰਾਂਗੇ ਜੀ, ਇਸ ਲਈ ਮੈਂ ਘੱਟ ਬੋਲ ਲੂੰਗਾ ਅੱਜ ਤੇ ਤੁਹਾਡੀਆਂ ਵੱਧ ਸੁਣ ਲਾਂਗੇ, ਤੇ ਫੋਨ ਕਾਲ ਅੱਜ ਲੈਣੀਆਂ ਹੁੰਦੀਆਂ ਸੀ ਤੇ ਅਸੀਂ ਕੋਸ਼ਿਸ਼ ਕਰਾਂਗੇ ਛੇਤੀ ਹੀ ਫੋਨ ਕਾਲਸ ਜਿਹੜੀਆਂ ਸ਼ੁਰੂ ਕਰ ਦਿਆਂਗੇ। ਪਰ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਜੇ ਰੂਪ ਰੇਖਾ ਤਾਂ ਉਹ ਮੈਂ ਥੋੜੀ ਜਿਹੀ ਝਾਤ ਮਾਰਦੇ ਜੀ, ਮੌਸਮ ਦੀ ਜਾਣਕਾਰੀ, ਖ਼ਬਰਾਂ ਤੇ ਥੋੜੀ ਬਹੁਤ ਝਾਤ ਤੇ ਗੀਤ ਸੰਗੀਤ ਸੁਣਾਂਗੇ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਸ ਲਵਾਂਗੇ ਤੇ ਇੱਕ ਜਿਹੜਾ ਅਸੀਂ ਕੋਸ਼ਿਸ਼ ਛੋਟੀ ਬਹੁਤ ਇੱਕ ਦੀ ਮੁਲਾਕਾਤ ਵੀ ਕਰਾਉਣ ਦੀ ਸਾਡੇ ਸੱਜਣਾ ਮਿੱਤਰਾਂ ਨਾਲ ਕਰਾਂਗੇ ਜਿਹੜੇ ਕਿ ਆ ਰਹੇ ਪ੍ਰੋਗਰਾਮਾਂ ਦੇ ਬਾਰੇ ਚ ਗੱਲਬਾਤ ਹੋਵੇ। ਤਾਂ ਇਹ ਸਾਰੇ ਦੌਰਾਨ ਜਿਹੜੀ ਮੇਰਾ ਸਾਥ ਆ ਜਿਹੜਾ ਉਹ ਮਨਦੀਪ ਢਿੱਲੋਂ ਦੇ ਰਹੇ ਆ ਜੀ ਸਾਡੇ ਪਟਿਆਲੇ ਸਟੂਡੀਓ ਤੋਂ, ਤੇ ਉਮੀਦ ਆ ਜੀ ਟੈਕਨੀਕਲ ਤੌਰ ਦੇ ਉੱਤੇ ਉਹ ਕਾਫੀ ਸਟਰਗਲ ਕਰਦੇ ਆ ਤੇ ਕਾਫੀ ਸਟਰਗਲ ਕਰਨੀ ਪੈਂਦੀ ਆ ਜਦੋਂ ਤਿੰਨ ਤਿੰਨ ਚਾਰ ਚਾਰ ਮੁਲਕਾਂ ਨੂੰ ਹੱਕ ਕੇ ਇਕੱਠੇ ਤੋਰਨਾ ਪੈਂਦਾ ਉਦੋਂ ਬਹੁਤ ਔਖਾ ਹੁੰਦਾ ਇਹ ਆਧੁਨਿਕਤਾ ਦਾ ਇੱਜੜ ਕਹਿਣਾ ਹੁੰਦਾ ਮੈਂ ਜੀ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਇੱਜੜ ਹੁੰਦੇ ਸੀ ਭੇਡਾਂ ਜਾਂ ਮੱਝਾਂ ਦੇ ਬੱਗ ਹੁੰਦੇ ਸੀ ਤੇ ਉਹਨਾਂ ਨੂੰ ਟੋਭੇ ਤੇ ਲਿਜਾਣਾ ਪੈਂਦਾ ਸੀ ਨਾ ਤੇ ਇੱਕ ਇੱਕ ਨੂੰ ਇਕੱਠੀ ਕਰਕੇ ਲਿਜਾਣਾ ਜਿਹੜਾ ਉਹ ਕਾਫੀ ਜਿਹੜਾ ਇੱਕ ਔਖਾ ਖੇਡ ਹੁੰਦਾ ਸੀ ਤੇ ਉਦੋਂ ਬਾਅਦ ਫਿਰ ਟੋਭੇ ਚ ਵੜ ਜਾਂਦੀਆਂ ਸਨ ਤਾਂ ਫਿਰ ਠੀਕਰੀਆਂ ਮਾਰ ਮਾਰ ਬਾਹਰ ਕੱਢਣੀਆਂ ਵੀ ਕਾਫੀ ਔਖੀਆਂ ਹੁੰਦੀਆਂ ਸਨ ਸੋ ਇਹੀ ਅੱਜ ਆਧੁਨਿਕਤਾ ਦਾ ਇੱਜੜੀ ਆ ਜੀ ਕਿਧਰੇ ਜਰਮਨ ਦੇ ਵਿੱਚ ਸਰਵਰ ਲੱਗਿਆ ਕਿਤੇ ਪਟਿਆਲੇ ਲੱਗਿਆ ਕਿਤੇ ਕੋਈ ਆਸਟ੍ਰੇਲੀਆ ਦੇ ਵਿੱਚ ਲੱਗਿਆ ਤੇ ਉਹਨਾਂ ਨੂੰ ਇਕੱਠੇ ਕਰਕੇ ਫਿਰ ਤੁਹਾਡੇ ਤੱਕ ਆਵਾਜ਼ ਦੇ ਰੂਪ ਚ ਪਹੁੰਚਾਉਣਾ ਇਹ ਟੈਕਨੀਕਲ ਜਦੋਂ ਜਾਇਦ ਬੋਲਣ ਵਾਲੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਆ ਸੋ ਟੈਕਨੀਕਲ ਜਿਹੜੀ ਸਪੋਰਟ ਆ ਮੈਨੂੰ ਮਨਦੀਪ ਢਿੱਲੋਂ ਦੇ ਰਹੇ ਆ ਤੇ ਮੈਂ ਹੁਣੇ ਪੁੱਛ ਕੇ ਹਟਿਆ ਸੀ ਵੀ ਜੀ ਤਾਇਆ ਦੀ ਕੀ ਪੁਜੀਸ਼ਨ ਆ ਕਹਿੰਦੇ ਤਾਇਆ ਵੀ ਤੁਹਾਡੇ ਵਾਂਗੂ ਰਾਤ ਲੇਟ ਹੀ ਸੁੱਤਾ ਸੀ ਤੇ ਕੋਸ਼ਿਸ਼ ਕਰਾਂਗੇ ਜੇ ਤਾਇਆ ਨਾ ਗੁੱਸੇ ਮੈਂ ਹੋਇਆ ਪਰ ਤਾਏ ਤੋਂ ਨਾ ਤੜਕੇ ਤੜਕੇ ਠਾਉਣ ਨੂੰ ਡਰ ਲੱਗਦਾ ਤੇ ਮਨਦੀਪ ਆ ਦਾ ਬਾਈ ਮੈਂ ਤਾਂ ਨੀ ਠਾਉਂਦਾ ਤੁਸੀਂ ਠਾ ਕੇ ਦੇਖ ਲੋ ਨੀ ਕਹਿੰਦਾ ਬੜਵਾਇਆ ਪਤਾ ਨੀ ਕੀ ਬੋਲੇ ਕਹਿੰਦਾ ਐਵੇਂ ਤੜਕੇ ਤੜਕੇ ਕਿਉਂ ਮੈਨੂੰ ਪ੍ਰਸ਼ਾਦ ਦਵਾਉਣੇ ਹੋ ਮੈਂ ਕੋਈ ਨੀ ਆਪਾਂ ਹਜੇ ਘੰਟਾ ਕੁ ਹੋਰ ਗੱਲਾਂ ਬਾਤਾਂ ਕਰ ਲੈਂਦੇ ਹਾਂ ਤੇ ਫੇਰ ਕੋਸ਼ਿਸ਼ ਕਰਾਂਗੇ ਆਪਾਂ ਤਾਏ ਨੂੰ ਵੀ ਵਿੱਚ ਦੀ ਆਵਾਜ਼ ਮਾਰਾਂਗੇ ਜੇ ਜਮਾਂ ਹਿੜਕਾ ਲੱਗ ਗਿਆ ਤਾਂ ਤੇ ਇਧਰ ਸਰੋਤੇ ਜਿਹੜੇ ਸਾਡੇ ਨਾਲ ਜੁੜ ਸਕਦੇ ਆ ਉਹ ਤਰੀਕੇ ਉਹੀ ਆ ਜੀ ਸਾਡੇ ਨੂੰ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਲੱਭ ਲਓ ਜੀ ਬਹੁਤ ਹੀ ਸੌਖਾ ਹਰਮਨ ਰੇਡੀਓ ਲਿਖੋ ਟੈਲੀਗ੍ਰਾਮ ਤੇ ਜਿਹਨੂੰ ਕਹਿੰਦੇ ਨੇ ਪਟਾਕਦੇ ਨੇ ਚਪੇੜ ਮਾਰਿਆ ਵਾਂਗੂ ਖੁੱਲ ਜਾਂਦਾ ਜੀ ਉਹਦੇ ਨਾਲ ਦੀ ਨਾਲ ਹਰਮਨ ਰੇਡੀਓ ਦਾ ਅਕਾਊਂਟ ਤੇ ਤੁਸੀਂ ਉੱਥੇ ਜੋ ਮਰਜ਼ੀ ਮੈਸੇਜ ਕਰੋ ਜੀ ਉਸੇ ਸਪੀਡ ਨੇ ਸਾਡੇ ਕੋਲ ਆ ਜਾਂਦਾ ਈਮੇਲ ਕਰਨ ਵਾਲੇ ਸੱਜਣ ਸਾਨੂੰ ਈਮੇਲ ਕਰ ਸਕਦਾ ਜੀ request@harmanradio.com ਦੇ ਉੱਤੇ ਤੇ request@gmail.com ਨਾ ਸੋਰੀ ਹਰਮਨ ਰੇਡੀਓ ਡੋਟ ਕਾਮ ਵਾਲਾ ਅਕਾਊਂਟ ਮੈਂ ਮੇਰੇ ਗਲਤ ਸਾਹਮਣੇ ਆ ਗਿਆ ਸੀ ਹਰਮਨ ਰੇਡੀਓ ਡੋਟ ਕਾਮ ਦੇ ਉੱਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਕਿਉਂਕਿ ਹੁਣ ਘੱਟ ਵਰਤਦੇ ਆ ਈਮੇਲ ਇਸ ਲਈ ਥੋੜਾ ਜਿਹਾ ਜਿਹੜਾ ਚੇਤੇ ਚੋਂ ਬਿਸਤਰੀ ਹੋਈ ਹੈ ਜੀ ਜੇ ਤੁਸੀਂ ਸਾਨੂੰ ਫੋਨ ਕਾਲ ਕਰਨਾ ਚਾਹੁੰਦੇ ਹੋ ਤਾਂ ਫੋਨ ਕਾਲ ਦੇ ਲਈ ਅਸੀਂ ਛੇਤੀ ਲਾਈਨ ਖੋਲ ਰਹੇ ਹਾਂ ਜੀ ਤੇ ਫੋਨ ਕਾਲ ਕਰਨ ਦਾ ਜਿਹੜਾ ਤਰੀਕਾ ਹੈਗਾ ਜੀ ਉਹ ਹੈਗਾ ਜੀ ਸਿਡਨੀ ਦਾ ਨੰਬਰ ਆ 02-8599-2811 ਜੇ ਤੁਸੀਂ ਜੁੜਨਾ ਆਸਟ੍ਰੇਲੀਆ ਚੋਂ ਜੇ ਤੁਸੀਂ ਕਿਸੇ ਹੋਰ ਮੁਲਕ ਚੋਂ ਜੁੜਨਾ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਾਰੇ ਮੁਲਕਾਂ ਦੇ ਵੱਖਰੇ ਵੱਖਰੇ ਜਿਹੜੇ ਨੰਬਰ ਲੱਗੇ ਪਏ ਆ ਉੱਥੋਂ ਤੁਸੀਂ ਲੈ ਸਕਦੇ ਹੋ ਤੇ ਜੇ ਤੁਸੀਂ ਇੰਟਰਨੈਟ ਜਾਂ ਡਾਟਾ ਕਾਲ ਕਰਨੀ ਆ ਤਾਂ ਤੁਸੀਂ ਸਕਾਈਪ ਦੇ ਉੱਤੇ ਵੀ harman.radio.com ਦੇ ਉੱਤੇ ਜਾ ਕੇ ਸਾਨੂੰ ਲੱਭ ਸਕਦੇ ਹੋ ਤੇ ਤੁਸੀਂ ਸਾਨੂੰ ਤੁਸੀਂ ਆਡੀਓ ਕਾਲ ਕਰ ਸਕਦੇ ਹੋ ਸੋ ਇਹ ਕੁਝ ਇੱਕ ਤਰੀਕੇ ਆ ਜੀ ਤੇ ਗੀਤ ਸੁਣਨ ਤੋਂ ਪਹਿਲਾਂ ਮੈਂ ਦੱਸ ਦਿਆਂ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਸੀਡੀ ਬੈਟਰੀ ਤੋਂ ਸਾਡੇ ਦਵਿੰਦਰ ਸਿੰਘ ਤੇ ਕੈਨਬਰਾ ACT ਤੋਂ ਸੁਖਪਾਲ ਸਿੰਘ ਤੇ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਤੋਂ ਤੇ ਅਮਰਦੀਪ ਸਿੰਘ ਪਰਥ ਤੋਂ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਵਨਜੀਤ ਸਿੰਘ ਮੈਲਬਨ ਤੋਂ ਇਸ ਪ੍ਰੋਗਰਾਮ ਨੂੰ ਜਿਹੜੇ ਸਪਾਂਸਰ ਕਰ ਰਹੇ ਆ ਕੱਲ ਵੀ ਬਹੁਤ ਸੱਜਣ ਮਿਲੇ ਜਿਨ੍ਹਾਂ ਨੇ ਆਫਰ ਕੀਤੀ ਵੀ ਅਸੀਂ ਪ੍ਰੋਗਰਾਮ ਨੂੰ ਕਿਵੇਂ ਹੈਲਪ ਕਰ ਸਕਦੇ ਹਾਂ ਅਸੀਂ ਕਿਵੇਂ ਸਪਾਂਸਰ ਕਰ ਸਕਦੇ ਹਾਂ ਸੋ ਸੱਜਣੋ ਮਿੱਤਰੋ ਦੇਖੋ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਇਹ 5-6 ਸਿੰਘ ਜੁੜੇ ਆ ਤੇ ਇਹ ਪ੍ਰੋਗਰਾਮ ਨੂੰ ਬੂਸਟ ਮਿਲੀ ਆ ਇਵੇਂ ਜੇ ਕੀ ਤੁਸੀਂ ਹੋਰ ਵੀ ਜਿਹੜੇ ਪ੍ਰੋਗਰਾਮ ਚੱਲਦੇ ਆ ਸਾਰੇ ਦਿਨ ਹਰਮਨ ਰੇਡੀਓ ਤੇ ਚਾਹੇ ਬਾਕੀ ਦਿਨ ਲਹਿਰਾਂ ਹੋਣ ਚਾਹੇ ਦਿਨ ਦੇ ਪ੍ਰੋਗਰਾਮ ਹੋਣ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ ਬਹੁਤ ਸੌਖਾ ਤੇ ਸਸਤਾ ਜਾਂ ਸੌਦਾ ਤੇ ਕਹਿੰਦੇ ਨੀ ਹੁੰਦੇ ਤਿਲ ਤਿਲ ਨਾਲ ਜਾਂ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਤੇ ਤੁਹਾਡੇ ਇਸ ਥੋੜੀ ਬਹੁਤੀ ਹੈਲਪ ਨਾਲ ਜਿਹੜਾ ਹਰਮਨ ਰੇਡੀਓ ਦਾ ਚੱਲਣਾ ਥੋੜਾ ਸੁਖਾਲਾ ਹੋ ਜਾਂਦਾ ਤੇ ਨਹੀਂ ਤਾਂ ਜੀ ਕੋਈ ਗਿਲਾ ਨੀ ਕੋਈ ਸ਼ਿਕਵਾ ਨੀ ਕੋਈ ਇਹ ਆਸ ਰੱਖ ਕੇ ਵੀ ਨੀ ਚੱਲੇ ਸੀ ਜਿਸ ਦਿਨ ਚੱਲੇ ਸੀ ਤਾਂ ਉਸ ਦਿਨ ਤੋਂ ਹੀ ਇਹੀ ਵਿਜਨ ਸੀ ਵੀ ਆਪਾਂ ਕਰਨਾ ਆਪਣਾ ਸ਼ੌਕ ਆ ਸੋ ਜੇ ਕਰਨਾ ਤਾਂ ਕਰਨਾ ਹੀ ਆ ਜੀ ਤੇ ਉਹ ਮਿਹਨਤ ਕਰਕੇ ਕਰ ਲਾਂਗੇ ਇਹੀ ਅਮਨਦੀਪ ਹੋਰਾਂ ਨੇ ਸਦਾ ਹੀ ਸਾਨੂੰ ਹੱਲਾਸ਼ੇਰੀ ਦਿੱਤੀ ਇਸ ਚੀਜ਼ ਦੀ ਤੇ ਹੁਣ ਵੀ ਕਈ ਵਾਰ ਜਦੋਂ ਸਾਡੀ ਗੱਲਬਾਤ ਹੁੰਦੀ ਆ ਤਾਂ ਕਦੇ ਇਹ ਸੋਚ ਨਹੀਂ ਆਈ ਵੀ ਇਸ ਪਲੇਟਫਾਰਮ ਦੇ ਜ਼ਰੀਏ ਆਪਾਂ ਪੈਸਾ ਕਿਵੇਂ ਇਕੱਠਾ ਕਰਨਾ ਸਾਡਾ ਮਕਸਦ ਇਹ ਹੁੰਦਾ ਵੀ ਇਸ ਪ੍ਰੋਗਰਾਮ ਪਲੇਟਫਾਰਮ ਦੇ ਜ਼ਰੀਏ ਅਸੀਂ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਸਾਡੇ ਭਾਈਚਾਰੇ ਨੂੰ ਕਿਵੇਂ ਇਕੱਠਾ ਕਰਨਾ ਤੇ ਉਸ ਦੇ ਲਈ ਅਸੀਂ ਕਈ ਵਾਰ ਸੋਚ ਵੀ ਚੁੱਕੇ ਹਾਂ ਵੀ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਕਿਤੇ ਨਾ ਕਿਤੇ ਖਿਲਾਰ ਪਾਉਂਦੀ ਆ ਬਹੁਤ ਸਾਰਾ ਲੋਕਾਂ ਨੂੰ ਉਦੋਂ ਲੋਕ ਗੱਲਾਂ ਬਾਤਾਂ ਜਾਂ ਚੰਗੀਆਂ ਚੀਜ਼ਾਂ ਸੁਣਨੀਆਂ ਚਾਹੁੰਦੇ ਆ ਤਾਂ ਉਹ ਐਡਵਰਟਾਈਜ਼ਮੈਂਟ ਖਿਲਾਰ ਪਾਉਂਦੀ ਆ ਤੇ ਬਹੁਤ ਵਾਰੀ ਸਾਡੀ ਇਸ ਵਿਸ਼ੇ ਤੇ ਗੱਲ ਹੁੰਦੀ ਆ ਵੀ ਐਡਵਰਟਾਈਜ਼ਮੈਂਟ ਰਹਿਤ ਮੀਡੀਆ ਕਿਵੇਂ ਖੜਾ ਕੀਤਾ ਜਾਵੇ ਕਿਵੇਂ ਰੇਡੀਓ ਨੂੰ ਜਿਹੜਾ ਐਡਲੈਸ ਬਣਾ ਦਈਏ ਤਾਂ ਉਹ ਐਡਲੈਸ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਆ ਜੀ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਚ ਅਸੀਂ ਜਮਾਂ ਹੀ ਐਡ ਬੰਦ ਕਰ ਦਈਏ ਸਾਰੇ ਚਿਰਾਂ ਦੀ ਸਾਲ ਦੋ ਸਾਲਾਂ ਚ ਕੋਈ ਨਾ ਕੋਈ ਇਹੋ ਜਿਹਾ ਬਿਜ਼ਨਸ ਇਹੋ ਜਿਹੀ ਕੋਈ ਚੀਜ਼ ਖੜੀ ਕਰ ਦਈਏ ਜਿਹਦੇ ਨਾਲ ਕਿ ਰੇਡੀਓ ਚੱਲਦਾ ਰਹੇ ਤੇ ਉਹ ਆਪਣਾ ਤੁਹਾਡਾ ਮਨੋਰੰਜਨ ਕਰਦਾ ਰਹੇ ਸੋ ਤੁਸੀਂ ਦੁਆ ਕਰਿਓ ਜੀ ਇਸ ਸੋਚ ਲਈ, ਇਸ ਸਿਸਟਮ ਨੂੰ ਆਜ਼ਾਦ ਕਰਨ ਲਈ, ਕਿਉਂਕਿ ਕਿਸੇ ਦੀ ਦੁਆ, ਕਿਸੇ ਦੀ ਦਵਾ ਤੇ ਕਿਸੇ ਦਾ ਸਹਾਰਾ, ਕਿਸੇ ਦੀ ਹੈਲਪ ਤੇ ਕਿਸੇ ਦੀ ਮਦਦ, ਕਿਸੇ ਵੀ ਭਾਸ਼ਾ ਚ ਕਹਿ ਲਓ ਜੀ, ਤੇ ਉਹ ਸਾਰੇ ਰਲ ਮਿਲ ਕੇ ਇੱਕ ਕਾਫਲਾ ਬਣ ਜਾਣਾ ਜੀ। ਬਹੁਤ ਖੁਸ਼ੀ ਹੋਈ ਕੱਲ ਜਿੰਨੇ ਸਰੋਤੇ ਆਏ ਸੀ ਉਹਨਾਂ ਨਾਲ ਮਿਲ ਕੇ, ਸਾਰਿਆਂ ਦੇ ਅਸੀਂ ਧੰਨਵਾਦੀ ਹਾਂ। ਤੇ ਫਿਰ ਗ੍ਰਿਫਤ ਗੱਲਾਂ ਜਿਹੜੀ ਖੇਡਾਂ ਦੀ, ਅੱਜ ਇੱਕ ਬਰੀਫ ਜੀ ਰਿਪੋਰਟ ਵੀ ਮੈਂ ਦੇਣੀ ਆ ਜ਼ਰੂਰ, ਉਹ ਵੀ ਤੁਹਾਨੂੰ ਦੱਸੂਗਾ ਆਪਣੀ ਨਜ਼ਰ ਨਾਲ ਮੈਂ ਗ੍ਰਿਫਤ ਖੇਡਾਂ ਦੇ ਵਿੱਚ ਕੀ ਦੇਖਿਆ ਤੇ ਕੀ ਚੰਗਾ ਕੀ ਮਾੜਾ ਮੈਂ ਦੇਖਿਆ। ਪਹਿਲਾਂ ਆਪਾਂ ਸੁਣ ਲਈਏ ਇੱਕ ਗੀਤ, ਤੇ ਇੱਕ ਧਾਰਮਿਕ ਗੀਤ ਜਿਹੜਾ ਕਿਉਂ ਕੀਤਾ ਹੋਇਆ ਜੀ ਸੁਬਹ ਸੁਬਹ, ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਗ੍ਰਿਫਤ ਗੇਮਸ ਦੀ ਜਿਹੜੀ ਰਿਪੋਰਟ ਦੱਸਦਾ। ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਬਸ ਰਹਿਣਾ ਰੱਬ ਦਾ ਨਾਂ ਬੰਦਿਆ ਤੇ ਇਹੀ ਰਹਿ ਜਾਣਾ ਜੀ ਹੰਸਰਾਜ ਹੰਸੋਰਾਂ ਦਾ ਬੜਾ ਹੀ ਮਕਬੂਲ ਗੀਤ ਤੇ ਸੱਚ ਦੇ ਬੜਾ ਨੇੜੇ ਸੀ ਜੀ ਇਹ ਗੀਤ ਤੇ ਤਕਰੀਬਨ ਅੱਜ ਵੀ ਗੁਰੂ ਘਰਾਂ ਦੇ ਵਿੱਚ ਇਹ ਗੀਤ ਵੱਜਦਾ ਤੁਸੀਂ ਸੁਣ ਸਕਦੇ ਹੋ ਸੋ ਜੀਵਨ ਦੀ ਸੱਚਾਈ ਦੇ ਨੇੜੇ ਜਿਹੜੀ ਵੀ ਚੀਜ਼ ਆ ਜੀ ਉਹ ਸਦੀਵੀ ਹੋ ਜਾਂਦੀ ਆ ਇਹ ਮੇਰਾ ਤਾਂ ਮੰਨਣਾ ਜੋ ਝੂਠ ਆ ਜੋ ਫਰੇਬ ਆ ਬਣੀ ਬਣਾਈ ਗੱਲ ਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਗੱਲਾਂ ਦੀ ਲਾਈਫ ਨਹੀਂ ਹੁੰਦੀ ਛੇਤੀ ਉਹ ਖਤਮ ਹੋ ਜਾਂਦੀਆਂ ਪਰ ਜਿਹੜੀ ਜ਼ਿੰਦਗੀ ਦੇ ਵਿੱਚ ਦੀ ਸੱਚਾਈ ਆ ਉਹਨੂੰ ਕੋਈ ਨਹੀਂ ਖਤਮ ਕਰ ਸਕਦਾ ਉਹ ਹਮੇਸ਼ਾ ਸਦੀਵੀ ਹੁੰਦੀ ਆ ਸੋ ਇਹ ਸਦੀਵੀ ਆ ਜੀ ਇਹ ਧੁੱਪਾਂ ਛਾਵਾਂ ਸਭ ਚਲੀਆਂ ਜਾਣੀਆਂ ਤੇ ਇੱਕ ਜਿਹੜਾ ਰੱਬ ਦਾ ਨਾਂ ਉਹ ਅਟਲ ਸੱਚਾਈ ਆ ਜੀ ਉਹ ਰਹਿਣਾ ਜੀ ਨਾਨਕ ਹੋਸੀ ਵੀ ਸੱਚ ਆ ਜੀ ਤੇ ਇਸ ਕਰਕੇ ਤੁਸੀਂ ਜਿਹੜਾ ਇਸ ਨੂੰ ਜੇ ਮੰਨ ਲਓਗੇ ਜ਼ਿੰਦਗੀ ਦੇ ਵਿੱਚ ਖੁੱਲੇ ਦਿਲ ਨਾਲ ਮੰਨ ਲਓਗੇ ਤਾਂ ਜ਼ਿੰਦਗੀ ਸੁਖਾਲੀ ਹੋਜੂਗੀ ਜੇ ਤੁਸੀਂ ਇਸ ਦੇ ਉੱਤੇ ਜਿਹੜਾ ਕਿੰਤੂ ਪਰੰਤੂ ਕਰਦੇ ਹੋ ਜਾਂ ਹੋਏਗੇ ਬਹੁਤ ਸਾਰੇ ਲੋਕ ਕਰਦੇ ਆ ਤਾਂ ਉਹ ਭਾਈ ਫਿਰ ਉਸ ਢੰਗ ਨਾਲ ਜ਼ਿੰਦਗੀ ਦਾ ਜਿਹੜਾ ਉਹਦੇ ਉਹੀ ਜੇ ਨਤੀਜੇ ਭੋਗ ਲੈਂਦੇ ਆ ਅਸੀਂ ਨਹੀਂ ਕਹਿੰਦੇ ਵੀ ਉਹ ਮਾੜੀ ਜ਼ਿੰਦਗੀ ਜਿਉਂਦੇ ਹੋਣਗੇ ਜਾਂ ਜਿਉਂਦੇ ਆ ਪਰ ਕੁੱਲ ਮਿਲਾ ਕੇ ਜਿਹੜੀ ਸੱਚ ਤੋਂ ਪਰੇ ਦੀ ਜ਼ਿੰਦਗੀ ਹੁੰਦੀ ਆ ਇਹ ਮੰਨਣਾ ਸਾਡਾ ਤਾਂ ਸੋ ਇਹ ਉਹ ਲੋਕ ਸਾਨੂੰ ਖੈਰ ਐਂਗਲ ਵੱਖਰਾ ਜੀ ਉੱਥੇ ਖੜਕੇ ਦਿੰਦੇ ਹੁਣ ਵੀ ਅਸੀਂ ਆਪਦੇ ਆਪ ਨੂੰ ਭੁਲੇਖੇ ਚ ਰੱਖ ਰਹੇ ਹਾਂ ਸੱਚ ਤੋਂ ਦੂਰ ਹਾਂ ਸੋ ਇਹ ਇੱਕ ਕਾਫੀ ਕੰਟਰੋਵਰਸਲ ਮਸਲਾ ਜੀ ਸਦਾ ਹੀ ਚੱਲਦਾ ਰਹੇਗਾ ਪਰ ਜਿਹੜੇ ਬੰਦਿਆਂ ਨੂੰ ਚੰਗਾ ਲੱਗੇ ਉਹ ਜ਼ਰੂਰ ਮੰਨ ਲਓ ਜੀ ਜਿਹਨੂੰ ਨਹੀਂ ਚੰਗਾ ਲੱਗਦਾ ਜਿੱਥੇ ਜਿਹਦਾ ਰਾਂਝਾ ਰਾਜੀ ਹੈ ਜੀ ਉਹ ਰਾਂਝਾ ਜ਼ਰੂਰ ਰਾਜੀ ਰੱਖੋ ਕਿਉਂਕਿ ਤੁਹਾਡੇ ਕੋਲ ਟਾਈਮ ਥੋੜਾ ਤੇ ਰਾਂਝੇ ਨਾਲ ਲੜ ਕੇ ਵੀ ਕੋਈ ਟਾਈਮ ਕੱਢ ਕੇ ਨਹੀਂ ਜ਼ਿੰਦਗੀ ਗੁਜ਼ਾਰਨ ਚ ਕੋਈ ਬਾਹਲਾ ਫਾਇਦਾ ਥੋੜਾ ਜਿਹਾ ਟਾਈਮ ਆ ਉਸ ਚ ਜੇ ਜਿਹੜਾ ਬੰਦਾ ਆਪੋ ਆਪਣਾ ਰਾਂਝਾ ਰਾਜੀ ਰੱਖ ਲੂਗਾ ਉਹ ਵਧੀਆ ਰਹਿ ਲੂਗਾ ਤੇ ਜਿਹੜਾ ਲੜ ਭਿੜਕੇ ਕੱਢੂਗਾ ਉਹ ਵੀ ਕੱਢ ਲੂਗਾ ਜ਼ਿੰਦਗੀ ਦਾ ਫਿਰ ਬਾਅਦ ਚ ਫਿਰ ਲੇਖੇ ਜੋਖੇ ਕਰਨ ਵੇਲੇ ਆ ਜਿਹੜੇ ਉਹਦੇ ਕੋਲੇ ਕੋਈ ਯਾਦਾਂ ਨਹੀਂ ਹੋਣੀਆਂ ਉਹਦੇ ਕੋਲੇ ਕੱਲਾ ਪਛਤਾਵਾ ਹੋਊਗਾ ਤੇ ਦੂਜੇ ਕੋਲੇ ਮਿੱਠੀਆਂ ਮਿੱਠੀਆਂ ਯਾਦਾਂ ਹੋਣੀਆਂ ਇਹ ਜ਼ਰੂਰ ਪੱਲੇ ਬੰਨ ਲਿਓ ਜੀ ਗੱਲ ਸੋ ਅੱਜ ਦਾ ਜਿਹੜਾ ਇੱਕ ਵਿਚਾਰ ਆ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਭੇਜਤਾ ਜੀ ਧੜਾ ਧੜ ਜਿਹੜੇ ਈਮੇਲ ਤੇ ਮੈਸੇਜ ਵੀ ਆ ਰਹੇ ਆ ਜੀ ਉਹ ਵੀ ਆਪਾਂ ਲੈਣੇ ਆ ਪਰ ਪਹਿਲਾਂ ਮੈਂ ਨਾ ਬਰੀਫ ਚ ਇੱਕ ਕਿਉਂਕਿ ਮੈਨੂੰ ਬਹੁਤ ਸਾਰੇ ਸੱਜਣ ਫੋਟੋਆਂ ਭੇਜ ਰਹੇ ਆ ਜੀ ਚ ਕੋਹਰਾ ਪੈ ਰਿਹਾ ਤੇ ਕੋਹਰਾ ਕੱਲ ਗ੍ਰਿਫਤ ਦੇ ਵਿੱਚ ਵੀ ਮੈਂ ਦੇਖਿਆ ਥੋੜਾ ਥੋੜਾ ਪੈ ਰਿਹਾ ਸੀਗਾ ਤੜਕੇ ਤੜਕੇ ਜਿਹੜਾ ਜੀਰੋ ਮਾਈਨਸ ਪੁਆਇੰਟ ਥ੍ਰੀ ਜਿਹੜਾ ਟੈਂਪਰੇਚਰ ਅਸੀਂ ਨੋਟ ਕੀਤਾ ਸੀ ਸੁਬਹਾ ਸੁਬਹਾ ਜਦੋਂ ਉੱਠ ਕੇ ਤਾਂ ਕਾਫੀ ਠੰਡ ਸੀ ਜੀ ਤੇ ਮੈਨੂੰ ਵੀ ਲੱਗਦਾ ਜਿਹੜੀ ਮੇਰੀ ਆਵਾਜ਼ ਆ ਉਹ ਮੈਂ ਵੀ ਕੱਲ ਜਿਹੜਾ ਨਹੀਂ ਆਉਂਦਾ ਸ਼ੌਂਕ ਦੇ ਪੱਟਿਆਂ ਨੇ ਤੇ ਮੈਨੂੰ ਲੱਗਦਾ ਵੀ ਮੈਂ ਵੀ ਥੋੜੀ ਜਿਹੀ ਉਹਦੀ ਮਾਰ ਚ ਆਇਆ ਉਸ ਠੰਡ ਦੀ ਮਾਰ ਚ ਆਇਆ ਕਿਉਂਕਿ ਠੰਡ ਕਹਿੰਦੇ ਆ ਵੀ ਦੋ ਹੀ ਪਾਸੋਂ ਲੱਗਦੀ ਆ ਜਾਂ ਸਿਰ ਤੋਂ ਲੱਗਦੀ ਆ ਜਾਂ ਪੈਰਾਂ ਤੋਂ ਲੱਗਦੀ ਆ ਸਿਰ ਤੋਂ ਤਾਂ ਉਹ ਪਰਸੋਂ ਦਸਤਾਰ ਸਜਾ ਲਈ ਸੀ ਤੇ ਕੱਲ ਕੰਨ ਬਾਲੇ ਦੁਖਣ ਲੱਗ ਗਏ ਤੇ ਉਹ ਕੱਲ ਘੋਲ ਕਰਕੇ ਸਜਾਉਣ ਦੀ ਵੀ ਚੱਲ ਅੱਜ ਥੋੜੀ ਜਿਹੀ ਰਿਲੈਕਸ ਹੁੰਦੇ ਆ ਇਸ ਚੀਜ਼ ਤੋਂ ਹੌਲੀ ਹੌਲੀ ਆਦਤ ਪਾਵਾਂਗੇ ਤਾਂ ਉਹ ਸਿਰ ਤਾਂ ਐ ਨੰਗਾ ਸੀ ਕੱਲ ਤੇ ਜਿਹੜੇ ਪੈਰਾਂ ਦੇ ਵਿੱਚ ਜਿਹੜੀ ਸ਼ੌਂਕ ਵਜੋਂ ਫਿਰ ਪੰਜਾਬੀ ਖੋਸੇ ਪਾਲੇ ਤੇ ਖੋਸਿਆਂ ਨਾਲ ਜੇ ਜਰਾਬਾਂ ਪਾਲੀਏ ਤਾਂ ਲੋਕ ਹੱਸਦੇ ਆ ਵੀ ਇਹਨੂੰ ਤਾਂ ਅਕਲ ਹੀ ਨਹੀਂ ਹੈ ਜੁੱਤੀ ਨਾਲ ਜਰਾਬਾਂ ਪਾਈ ਫਿਰਦਾ ਮੇਲ ਜਾ ਨਹੀਂ ਹੈਗਾ ਉਹ ਸਾਗ ਤੇ ਬ੍ਰੈਡ ਵਾਲਾ ਹੀ ਮੇਲ ਜਾ ਹੋ ਜਾਂਦਾ ਸੋ ਉਹ ਵੀ ਨਾ ਜਰਾਬਾਂ ਪਾਈਆਂ ਤੇ ਉਹਦਾ ਹੁਣ ਜਿਹੜੇ ਨਤੀਜੇ ਥੋੜੇ ਥੋੜੇ ਸਾਹਮਣੇ ਆ ਰਹੇ ਆ ਵੀ ਆਵਾਜ਼ ਦੇ ਵਿੱਚ ਜਿਹੜੀ ਗੜਬੜ ਜੀ ਹੋ ਚੁੱਕੀ ਆ ਹੋ ਸਕਦਾ ਵੀ ਇੱਕ ਦੋ ਦਿਨ ਇਹ ਭੋਗਣੀ ਵੀ ਪਵੇ ਪਰ ਮੌਸਮ ਦੀ ਜੇ ਜਾਣਕਾਰੀ ਦੀ ਗੱਲ ਕਰੀਏ ਤਾਂ ਮੌਸਮ ਅੱਜ ਜੀ ਜਿਹੜਾ ਸਿਡਨੀ ਦੇ ਵਿੱਚ 10 ਤੋਂ 20 ਨਾਲ ਟੈਂਪਰੇਚਰ ਬੜਾ ਸਾਫ਼ ਸੁਥਰਾ ਦਿਖਾਈ ਦੇ ਰਿਹਾ ਜੀ ਤੇ ਮੈਲਬਰਨ 5 ਤੋਂ 14 ਡਿਗਰੀ ਨਾਲ ਮੋਸਟਲੀ ਸਨੀ ਦੱਸਿਆ ਜੀ ਤੇ ਬ੍ਰਿਸਬਨ 16 ਤੋਂ 22 ਡਿਗਰੀ ਤੇ ਪੋਸੀਬਲ ਸ਼ਾਵਰਸ ਆ ਤੇ ਪਰਥ ਦੀ ਜੇ ਗੱਲ ਕਰੀਏ ਤਾਂ 12 ਤੋਂ 18 ਡਿਗਰੀ ਟੈਂਪਰੇਚਰ ਆ ਜੀ ਤੇ ਐਡੀਲੇਡ 5 ਤੋਂ 15 ਡਿਗਰੀ ਟੈਂਪਰੇਚਰ ਅੱਜ ਰਹਿਣ ਦੀ ਸੰਭਾਵਨਾ ਜੀ ਐਡੀਲੇਡ ਦਾ ਜਿਹੜਾ ਮੌਸਮ ਆ ਹੋ ਸਕਦਾ ਵੀ ਅੱਜ ਮੁਹੰਮਦ ਸਦੀਕ ਸਾਹਿਬ ਜਿਹੜੇ ਪਹੁੰਚੇ ਹੋਏ ਆ ਉਹ ਜ਼ਰੂਰ ਗਰਮਾਉਣਗੇ ਅੱਜ ਸ਼ਾਮ ਨੂੰ ਤੇ ਪਰ ਫਿਲਹਾਲ ਜਿਹੜਾ ਠੰਡ 5 ਡਿਗਰੀ ਤੱਕ ਦਿਖਾਈ ਦੇ ਰਹੀ ਆ ਤੇ ਕੈਨਬਰਾ ਜਿਹੜਾ ਜਿਹੜੀ ਫਰੋਸਟ ਵੀ ਦੱਸੀ ਆ ਤੇ ਬਾਅਦ ਚ ਸਨੀ ਦੱਸਿਆ -2 ਤੋਂ 15 ਇਹ ਕੈਨਬਰਾ ਦੇ ਵਿੱਚ ਠੰਡ ਅਸੀਂ ਜ਼ਿਆਦਾ ਤਾਂ ਪਵਾਉਣੇ ਆ ਉੱਥੇ ਬਹੁਤ ਹੀ ਗਰਮ ਖਿਆਲੀਏ ਲੋਕ ਰਹਿੰਦੇ ਆ ਇਸ ਕਰਕੇ ਸਾਨੂੰ ਕੋਸ਼ਿਸ਼ ਆ ਵੀ ਉਹ ਠੰਡਾ ਹੀ ਰਵੇ ਤੇ ਹੌਬਰਟ ਦੀ ਜੇ ਗੱਲ ਕਰੀਏ ਤਾਂ 10 ਤੋਂ 15 ਡਿਗਰੀ ਟੈਂਪਰੇਚਰ ਆ ਜੀ ਤੇ ਡਾਰਵਨ 21 ਤੋਂ 33 ਡਿਗਰੀ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ ਜੀ ਤੇ ਲਾਲ ਹੋ ਰਿਹਾ 33 ਡਿਗਰੀ ਕਾਫੀ ਹੋ ਜਾਂਦਾ ਜੀ ਗਰਮ ਹੋ ਜਾਂਦਾ ਸੋ ਬਹੁਤ ਵਧੀਆ ਜਿਹੜਾ ਮੌਸਮ ਆਸਟ੍ਰੇਲੀਆ ਦੇ ਵਿੱਚ ਜਿਹੜਾ ਠੰਡ ਦਾ ਸ਼ੁਰੂ ਹੋ ਚੁੱਕਿਆ ਤੇ ਸਾਰੇ ਦੋਸਤਾਂ ਨੂੰ ਬੇਨਤੀ ਆ ਵੀ ਮੇਰੇ ਵਰਗਿਆਂ ਵਾਂਗੂ ਨਾ ਰਹੋ ਬਚ ਕੇ ਰਹੋ ਜੀ ਥੋੜਾ ਜਿਹਾ ਕਿਉਂਕਿ ਕਈ ਵਾਰੀ ਕੁਝ ਨਾ ਕੁਝ ਪੰਗੇ ਖੜੇ ਹੋ ਜਾਂਦੇ ਆ ਤੇ ਕਾਲਾਂ ਅਸੀਂ ਖੋਲਣ ਦੀ ਕੋਸ਼ਿਸ਼ ਤਾਂ ਨਹੀਂ ਅਜੇ ਕੀਤੀ ਸੀ ਪਰ ਸਾਡੇ ਇੱਕ ਸੰਦੀਪ ਰਾਏ ਹੋਰਾਂ ਨੇ ਸਿਡਨੀ ਤੋਂ ਕਾਲ ਦੇ ਵਿੱਚ ਐਂਟਰੀ ਮਾਰ ਲਈ ਆ ਤੇ ਮੈਂ ਗ੍ਰਿਫਤ ਦੀ ਜਿਹੜੀ ਵੇਰਵਾ ਦੇਣ ਤੋਂ ਪਹਿਲਾਂ ਫਿਰ ਆਪਾਂ ਸੰਦੀਪ ਰਾਏ ਹੋਰਾਂ ਨੂੰ ਸੁਣ ਲੈਂਦੇ ਹਾਂ ਵੀ ਉਹਨਾਂ ਨੇ ਅੱਜ ਕਿਹੜੇ ਵਿਸ਼ੇ ਤੇ ਕਿਵੇਂ ਕਾਲ ਕੀਤੀ ਹੈ ਤੜਕੇ ਤੜਕੇ ਨਿਰਣੇ ਕਾਲ ਚ ਜਿਹੜੀ ਕਾਲ ਕੀਤੀ ਹੈ ਸੁੱਖ ਤਾਂ ਹੈ ਸੋ ਮੈਨੂੰ ਲੱਗਦਾ ਢਿੱਲੋਂ ਸਾਹਿਬ ਕੋਸ਼ਿਸ਼ ਕਰੋ ਜੀ ਜੇ ਆਪਾਂ ਕਾਲ ਲੈ ਸਕੀਏ ਤਾਂ ਕਿਉਂਕਿ ਕਾਲ ਜਿਹੜੀ ਐਕਸਚੇਂਜ ਦੇ ਵਿੱਚ ਆ ਰਹੀ ਹੈ ਜੀ ਸੰਦੀਪ ਰਾਏ ਹੋਰਾਂ ਦੀ। ਹੈਲੋ ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ, ਕੀ ਹਾਲ ਹੈ ਜੀ? ਅਸੀਂ ਤਾਂ ਅਜੇ ਕਾਲਾਂ ਖੋਲੀਆਂ ਨਹੀਂ ਸੀ, ਤੁਸੀਂ ਕਿਹੜੀ ਚੋਰ ਮੋਰੀ ਵਿੱਦੀ ਆ ਕੇ ਵੜ ਗਏ?
ਮੈਂ ਤਾਂ ਸੁਣਿਆ ਨੀ ਪ੍ਰੋਗਰਾਮ, ਮੈਂ ਤਾਂ ਸਿੱਧੀ ਕਾਲ ਹੀ ਕਰ ਦਿੱਤੀ। ਮੈਂ ਕਿਹਾ ਅੱਜ ਹੁੰਦੇ ਆ ਮਿੰਟੂ ਜੀ ਨੂੰ ਕਾਲ ਕਰ ਲਈਏ।
ਅੱਛਾ, ਚਲੋ ਕੋਈ ਨੀ ਜੀ, ਬਹੁਤ ਵਧੀਆ ਤੇ ਤੁਸੀਂ ਸਵਾਗਤ ਕੀਤਾ ਜੀ। ਅਸੀਂ ਵੀ ਆਪਦਾ ਪ੍ਰੋਟੋਕੋਲ ਤੋੜਤਾ ਤੁਹਾਡਾ, ਅਸੀਂ ਆਖਿਆ ਕਿਤੇ ਹੁਣ ਸਾਡੇ ਸੰਦੀਪ ਰਾਏ ਜੀ ਕਿਸੇ ਵਿਪਤਾ ਚ ਹੋਣ, ਭਾਈ ਰੱਬ ਨਾ ਕਰੇ, ਸੋ ਕਾਲ ਲੈਣੀ ਚਾਹੀਦੀ ਹੈ।
ਮੈਂ ਤਾਂ ਬਸ ਤੁਹਾਡੀ ਪਾਲੇ ਦੀ ਗੱਲ ਸੁਣੀ ਸੀ ਤੇ ਮੈਨੂੰ ਗੱਲ ਚੇਤੇ ਆ ਗਈ ਮੇਰੀ ਦਾਦੀ ਦੀ।
ਆਉਣ ਦਿਓ।
ਉਹ ਕਹਿੰਦੇ ਹੁੰਦੇ ਸੀਗੇ ਪਾਲਾ ਗੱਭਰੂਆਂ ਦਾ ਸਾਲਾ, ਨਿੱਕਿਆਂ ਦਾ ਭਾਈ, ਬੁੜਿਆਂ ਦਾ ਜਵਾਈ।
ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਸੱਚਾਈ ਹੈ ਜੀ ਇਸ ਗੱਲ ਦੀ, ਅਸੀਂ ਵੀ ਸੁਣਦੇ ਰਹੇ ਹਾਂ ਕਹਾਵਤ।
ਕਿਉਂਕਿ ਨਿੱਕਿਆਂ ਨੂੰ ਕਦੇ ਵੀ ਪਾਲਾ ਨੀ ਲੱਗਦਾ ਤੇ ਉਸੇ ਬਿਹੇਵ ਉਸੇ ਹਿਸਾਬ ਨਾਲ ਹੁੰਦਾ ਆ, ਤੇ ਟਰੁੱਥ ਹੈ ਇਸ ਗੱਲ ਦੇ ਵਿੱਚ।
ਹੁਣ ਸਾਡੇ ਬਾਰੇ ਕੀ ਕਹੋਗੇ? ਜੇ ਤਾਂ ਹੁਣ ਨਾ ਤਾਂ ਸਾਨੂੰ ਬੁੱਢੇ ਅਕਸੈਪਟ ਕਰਦੇ ਆ, ਬੁੱਢੇ ਤਾਂ ਕਹਿੰਦੇ ਕਹਿੰਦੇ ਆਪਦੇ ਵਿੱਚ ਸ਼ਾਮਲ ਕਰਦੇ ਆ, ਕਹਿੰਦੇ ਭਾਈ ਤੁਹਾਡਾ ਬੇੜਾ ਲੱਦ ਗਿਆ, ਹੁਣ ਅਸੀਂ ਕਿਹੜੀ ਕੈਟਾਗਰੀ ਚ ਆਵਾਂਗੇ? ਇਹ ਪੁੱਛਿਓ ਜਰੂਰ ਜੇ ਦਾਦੀ ਜੀ।
ਨਹੀਂ ਭਾਈ, ਤਾਂ ਡੈਥ ਹੋ ਗਈ ਹੁਣ ਤਾਂ। ਤੇ ਮੈਂ ਇੱਕ ਗੱਲ ਸ਼ੇਅਰ ਕਰਨੀ ਸੀ, ਕੱਲ ਨਾ ਮੈਂ ਦੇਸੀ ਮੇਲਾ ਦੇਖਣ ਗਿਆ ਸੀ ਇੱਥੇ ਬਲੈਕ ਟਾਊਨ ਦੇ ਵਿੱਚ
ਜੀ ਜੀ,
ਤੇ ਮੇਰਾ ਕਾਫੀ ਵਿਚਾਰ ਬਦਲੇ। ਮੈਂ ਸੋਚਦਾ ਸੀਗਾ ਕਿ ਮਤਲਬ ਕਿ ਪੰਜਾਬੀ ਦਾ ਘਾਣ ਹੋ ਰਿਹਾ, ਪੰਜਾਬੀ ਖਤਮ ਹੋ ਰਹੀ ਆ, ਜਿੱਦਾਂ ਦੇ ਗਾਣੇ ਆ ਰਹੇ ਅਲੱਗ 28 ਜਾਂ ਹੋਰ। ਲੇਕਿਨ ਮੈਨੂੰ ਜਦੋਂ ਮੈਂ ਕੱਲ ਸੁਰਖਾਬ ਨੂੰ ਸੁਣਿਆ, ਹੋਰ ਵੀ ਬਥੇਰੇ ਆਏ ਸੀ, ਕੱਲ ਸੁਰਖਾਬ ਵੀ ਆਇਆ ਹੋਇਆ ਸੀ ਉੱਥੇ, ਤੇ ਬਈ ਮੈਨੂੰ ਉਹਦੀਆਂ ਗੱਲਾਂ ਬਾਤਾਂ ਚੋਂ, ਕਿਉਂਕਿ ਉਹਨੇ 3-4 ਗਾਣੇ ਸੁਣਾਏ ਤੇ ਮੈਨੂੰ ਇੱਦਾਂ ਲੱਗਾ ਕਿ ਆਉਣ ਵਾਲਾ ਗੁਰਦਾਸ ਮਾਨ ਆ
ਜੀ। ਕਿਆ ਬਾਤ ਆ ਜੀ, ਕਿਆ ਬਾਤ ਆ। ਨਹੀਂ ਮੁੰਡਾ ਬੜਾ ਜੈਂਟਲ ਮੁੰਡਾ ਜੀ, ਤੇ ਉਹਦੀ ਜਿਹੜੀ ਚੋਣ ਆ, ਉਹ ਸਿਲੈਕਸ਼ਨ ਆ ਜਿਹੜੀ ਉਹਦੀ ਗੀਤਾਂ ਦੀ, ਉਹੀ ਉਹਦਾ ਜਿਹੜਾ ਸਭ ਤੋਂ ਵੱਡਾ ਹਥਿਆਰ ਤੇ ਪਲੱਸ ਪੁਆਇੰਟ ਆ।
ਮੈਂ 2 ਘੰਟੇ ਉੱਥੇ ਬੈਠਾ, ਹੋਰਾਂ ਨੂੰ ਵੀ ਸੁਣਿਆ, ਹੋਰ ਵੀ ਕਾਫੀ ਵਧੀਆ ਸੀਗਾ ਉੱਥੇ, ਇੱਕ ਫਤਿਹਗੜੀਆ ਕਰਕੇ ਸੀਗਾ, ਉਹ ਵੀ ਕਾਫੀ ਵਧੀਆ। ਲੇਕਿਨ ਕਈ ਬੰਦੇ ਸਿਰਫ ਗਾਣਾ ਗਾਉਣਾ ਨਹੀਂ, ਕਿ ਜਿਹੜੇ ਸਾਹਮਣੇ ਤੁਹਾਡੇ ਬੰਦੇ ਬੈਠੇ ਹੁੰਦੇ ਆ, ਉਹਨਾਂ ਨੂੰ ਬੰਨਣਾ ਵੀ ਆਉਣਾ ਚਾਹੀਦਾ ਆ।
ਬਿਲਕੁਲ
ਠੀਕ ਆ, ਆਪਣੀਆਂ ਗੱਲਾਂ ਨਾਲ ਸਾਰਿਆਂ ਨਾਲ, ਤੇ ਉਹ ਬੰਦਾ ਬਹੁਤ ਵਧੀਆ ਲਿਖਦਾ ਆ ਤੇ ਗਾਉਂਦਾ ਆ, ਠੀਕ ਆ, ਕਲਮ ਦਾ ਵੀ ਨਹੀਂ ਆ ਸਾਰਾ ਕੁਛ, ਤੇ ਮੇਰਾ ਜੀ ਕਰੇ ਕਿ ਉਹੀ ਸੁਣਾਈ ਜਾ। ਉਹਦੇ ਬਾਅਦ ਮੁਹੰਮਦ ਸਦੀਕ ਨੇ ਆਉਣਾ ਸੀ, ਲੇਕਿਨ ਅਸੀਂ ਨਹੀਂ ਰੁਕੇ, ਮੇਰਾ ਜੀ ਕਰਿਆ ਕਿ ਉਹਦਾ ਪ੍ਰੋਗਰਾਮ ਚੱਲੀ ਜਾਵੇ
ਜੀ 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 ਜੀ। ਸੋ ਨੌਜਵਾਨਾਂ ਨੇ ਸੋਹਣਾ ਜਿਹੜਾ ਰੰਗ ਬੰਨਿਆ, ਸਾਡੇ ਬਹੁਤ ਸਾਰੇ ਨੌਜਵਾਨ ਇਸ ਟਾਈਮ ਆਸਟ੍ਰੇਲੀਆ ਚ ਗਾ ਰਹੇ ਆ, ਤੇ ਪਰ ਜਿਹੜੀ ਆਹ ਮਹਿਮਾ ਜਾਂ ਆਹ ਸ਼ਬਦ ਇੱਕ ਅਚਾਨਕ ਇੱਕ ਆਮ ਬੰਦੇ ਬੰਨਿਓ ਦਿੱਤੇ, ਕਿਉਂਕਿ ਮੇਰੇ ਵਰਗਾ ਕਈ ਵਾਰੀ ਸਾਰਿਆਂ ਨੂੰ ਜਾਰੀਆਂ ਪਗਾਉਣ ਲੱਗ ਜਾਂਦਾ ਤੇ ਆਪਣੇ ਯਾਰਾਂ ਮਿੱਤਰਾਂ ਨੂੰ ਕਹਿ ਦਿੰਦਾ ਵੀ ਸਰਖਾਬ ਬੜਾ ਚੰਗਾ ਬੰਦਾ, ਬੜਾ ਵਧੀਆ ਗਾਉਂਦਾ, ਕਿਉਂਕਿ ਯਾਰੀਆਂ ਪਗਾਉਣ ਵਾਲੇ ਪਾਸੇ ਆ ਜਾਂਦੇ। ਪਰ ਜਦੋਂ ਇੱਕ ਨਿਊਟਰਲ ਬੰਦਾ ਆ ਕੇ, ਇੱਕ ਆਮ ਲਿਸਨਰ ਆ ਕੇ, ਤੇ ਜਦੋਂ ਇਹ ਜੀ ਫੀਡਬੈਕ ਦਿੰਦਾ, ਤੇ ਮਾਣ ਕਰਨ ਵਾਲੀ ਗੱਲ ਆ ਜੀ ਸੁਰਖਾਬ ਹੋਰੇ ਨੌਜਵਾਨਾਂ ਲਈ ਵੀ, ਤੇ ਆਮ ਸਾਨੂੰ ਆਸਟ੍ਰੇਲੀਆ ਵਾਸੀਆਂ ਨੂੰ ਵੀ ਲਈ ਵੀ ਸਾਡੇ ਹਜੇ ਜ਼ਮੀਰ ਮਰੀ ਨਹੀਂ ਸਾਰਿਆਂ ਦੀ, ਸਾਡੇ ਲੋਕ ਅਜੇ ਇਹੋ ਜਿਹੇ ਚੀਜ਼ਾਂ ਚ ਨਹੀਂ ਗਏ ਵੀ ਉਹ ਜਿਹੜੇ ਡੌਪ ਸ਼ੌਪ ਨਿੱਕੀ ਛੁੱਕ ਗਾਉਣ ਵਾਲੇ, ਸਾਡੇ ਨੌਜਵਾਨ ਅੱਜ ਵੀ ਚਿੰਤਾ ਤੇ ਚਿੰਤਕ ਤੇ ਵਧੀਆ ਗੱਲਾਂ ਲਿਖ ਤੇ ਵਧੀਆ ਗਾ ਰਹੇ ਆ। ਸੋ ਮੈਂ ਤੁਹਾਡੀ ਇਹ ਫੀਡਬੈਕ ਉਹਨਾਂ ਤੱਕ ਜ਼ਰੂਰ ਪਹੁੰਚਾਊਂਗਾ ਸੰਦੀਪ ਜੀ।
ਤੇ ਨਾਲੇ ਉੱਥੇ ਨਾ ਉਹਨਾਂ ਨੂੰ ਪੁੱਛਿਆ ਵੀ ਗਿਆ ਜਿਹੜਾ ਹੋਸਟ ਕਰ ਰਿਹਾ ਸੀ, ਮੋਰੇ ਬੰਦਾ, ਉਹਨੇ ਪੁੱਛਿਆ ਵੀ ਕਿ ਤੁਹਾਡੀ ਸਿਲੈਕਸ਼ਨ ਮਤਲਬ ਡਿਫਰੈਂਟ ਆ, ਜਿਹੜਾ ਬਾਕੀ ਤਾਂ ਹੁਣ ਇੱਦਾਂ ਦੇ ਗਾਣੇ ਗਾਉਂਦੇ ਆ, ਤੇ ਉਹਦਾ ਬੰਦੇ ਦਾ ਸਿੱਧਾ ਸਾਦਾ ਜਵਾਬ ਸੀ, ਕਹਿੰਦਾ ਕਿ ਮਤਲਬ ਗਾਣੇ ਸਾਰੇ ਚੰਗੇ ਹੁੰਦੇ ਆ, ਠੀਕ ਆ, ਤੇ ਕਹਿੰਦੇ ਮੈਂ ਵੀ ਗਾਣੇ ਗਾ ਰਿਹਾ ਆ, ਇਹਨੂੰ ਵੀ ਸਾਰੇ ਲੋਕੀ ਵੈਲਕਮ ਕਰ ਰਹੇ ਆ, ਸਾਰੇ ਸੁਣ ਰਹੇ ਆ, ਗਾਣੇ ਮੇਰੇ ਵੀ ਠੀਕ ਆ, ਉਹ ਵੀ ਠੀਕ ਆ, ਕਹਿੰਦੇ ਜਨਤਾ ਦੀ ਉਹ ਹੈ ਪਰਸੈਂਟੇਜ ਆ ਕੇ ਕਿਹੜੀ ਜਨਤਾ ਕਿੱਦਾਂ ਸੁਣਨਾ ਚਾਹੁੰਦੀ ਆ।
ਇਹ ਤਾਂ ਹੈ ਜੀ ਤਾੜੀ,
ਕੱਲ ਦਾ ਮੈਂ ਸੰਡੇ ਨੂੰ ਬਾਹਰ ਜਾਂਦਾ ਨੀ ਹੁੰਦਾ ਨੋਰਮਲੀ, ਕਿਉਂਕਿ ਇੱਕ ਦਿਨ ਮਿਲਦਾ ਹੁੰਦਾ ਆ ਰੈਸਟ ਕਰੀ ਦੀ ਫੈਮਿਲੀ, ਲੇਕਿਨ ਕੱਲ ਮੇਰਾ ਦਿਨ ਬਣ ਗਿਆ, 3-4 ਘੰਟੇ ਮੈਂ ਉੱਥੇ ਰੁਕਿਆ
ਜੀ 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 ਜੀ,
ਤੇ ਮਤਲਬ ਕਿ ਉਸ ਦਿਨ ਮੈਨੂੰ ਸਿਰਫ ਇੱਕ ਸਰਕਾਰ ਦੇ 10 ਮਿੰਟਾਂ ਦੇ ਕਰਕੇ ਮੇਰਾ ਪੂਰਾ ਦਿਨ ਬਹੁਤ ਵਧੀਆ ਨਿਕਲਿਆ।
ਕਿਆ ਬਾਤ ਆ ਜੀ, ਕਿਆ ਬਾਤ ਆ। ਸੋ ਸਰਖਾਬ ਲਈ ਅੱਜ ਮਾਣ ਦੀ ਗੱਲ ਆ ਜੀ, ਤੇ ਮਾਣ ਵਾਲੀ ਕਾਲ ਆ ਇਹ, ਤੇ ਮੈਂ ਜਰੂਰ ਉਹਨਾਂ ਤੱਕ ਤੁਹਾਡਾ ਜਿਹੜਾ ਮੈਸੇਜ ਹੈ ਪਹੁੰਚਦਾ ਕਰੂੰਗਾ। ਤੇ ਤੁਸੀਂ ਜੇ ਮੈਨੂੰ ਲੱਗਦਾ ਸਦੀਕ ਸਾਹਿਬ ਨੂੰ ਵੀ ਸੁਣ ਕੇ ਆਉਂਦੇ ਤਾਂ ਉਹਨਾਂ ਨੇ ਵੀ ਰੌਣਕਾਂ ਲਾ ਦੇਣੀਆਂ ਸੀ, ਤੇ ਉਹ ਅੱਜ ਸਾਡੇ ਅਡਲੇ ਦੇ ਵਿੱਚ ਰੌਣਕਾਂ ਲਾ ਰਹੇ ਆ ਜੀ।
ਪ੍ਰੋਬਲਮ ਕੀ ਆ, ਇੱਥੇ ਨਾ ਠੰਡ ਹੋ ਗਈ ਸੀ, 4 ਵੱਜ ਗਏ, 4:30 ਸਦੀਕ ਸਾਹਿਬ ਆਏ ਨੀ,
ਉਹ ਮੇਲੇ ਚ ਨਾ ਹਮੇਸ਼ਾ ਹੀ
ਸਾਡੇ ਨਾਲ ਬੱਚਾ ਵੀ ਸੀ ਤੇ ਅਸੀਂ ਫਿਰ ਕਿਉਂਕਿ 5 ਵਜੇ ਤੋਂ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਅੱਜਕਲ
ਤੁਸੀਂ ਬਹੁਤ ਔਖਾ ਜੀ ਕਿਸੇ ਦੀ ਵਡਿਆਈ ਕਰਨੀ ਤੇ ਮੈਨੂੰ ਬਹੁਤ ਸਾਲ ਪਹਿਲਾਂ ਕਿਸੇ ਬੰਦੇ ਨੇ ਫੋਨ ਕਰਿਆ ਸੀ ਕਹਿੰਦਾ ਵੀ ਦਿਲ ਤੇ ਪੱਥਰ ਧਰ ਕੇ ਕਿਸੇ ਨੂੰ ਚੰਗਾ ਕਿਹਾ ਜਾਂਦਾ ਮਾੜਾ ਕਹਿਣਾ ਬਹੁਤ ਔਖਾ ਸੋ ਜੇ ਕਿਸੇ ਦੀ ਕੋਈ ਚੰਗੀ ਚੀਜ਼ ਲੱਗੀ ਤੇ ਤੁਸੀਂ ਉਹਨੂੰ ਖੁੱਲੇ ਦਿਲ ਨਾਲ ਉਹਦਾ ਸਵਾਗਤ ਕੀਤਾ ਇੱਕ ਪਲੇਟਫਾਰਮ ਦੇ ਆ ਕੇ ਉੱਤੇ ਕਿਹਾ ਤੇ ਤੁਹਾਡਾ ਵੀ ਬੜੱਪਣ ਬਹੁਤ ਮਿਹਰਬਾਨੀ ਸੰਦੀਪ ਜੀ
ਚੰਗਾ ਜੀ
ਸੋ ਦੋਸਤੋ ਸੰਦੀਪ ਰਾਏ ਸਿਡਨੀ ਤੋਂ ਸਾਡੇ ਨਾਲ ਜੁੜੇ ਸਨ ਤੇ ਉਹਨਾਂ ਨੇ ਨੌਜਵਾਨ ਗਾਇਕ ਸੁਰਖਾਵ ਨੂੰ ਬੜੇ ਸੋਹਣੇ ਸ਼ਬਦਾਂ ਨਾਲ ਜਿਹੜੀ ਉਹਨਾਂ ਦੀ ਤਾਰੀਫ ਕੀਤੀ ਹੈ ਸੋ ਇਹ ਜੇ ਸ਼ਬਦ ਹੁੰਦੇ ਆ ਜਿਹੜੇ ਕਿ ਉਸ ਨੌਜਵਾਨ ਨੂੰ ਹੋਰ ਚੰਗਾ ਲਿਖਣ ਲਈ ਪ੍ਰੇਰਨਗੇ ਹੋਰ ਚੰਗਾ ਗਾਉਣ ਲਈ ਪ੍ਰੇਰਨਗੇ ਕਿਉਂ ਨਹੀਂ ਇੱਕ ਜੀ ਜੀ ਨਹੀਂ ਇੱਕ ਲਾਂਭਾ ਹੀ ਹੁੰਦਾ ਸਾਨੂੰ ਵੀ ਭਾਈ ਜੇ ਮੈਂ ਚੰਗਾ ਗਾਵਾਂ ਤਾਂ ਹੀ ਜੇ ਕੋਈ ਉਹਨੂੰ ਪ੍ਰੇਰਨਾ ਦੇਵੇ ਕੋਈ ਸੁਣੇ ਜਾਂ ਉਹਦਾ ਕੋਈ ਮੈਨੂੰ ਫੀਡਬੈਕ ਦੇਵੇ ਸੋ ਇਹੋ ਜੀ ਫੀਡਬੈਕ ਜ਼ਰੂਰੀ ਆ ਜੀ ਸੋ ਬਹੁਤ ਮਿਹਰਬਾਨੀ ਸੰਦੀਪ ਰਾਏ ਜੀ ਸੋ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕਿਆ ਜੀ ਪਿੱਛੋਂ ਨੰਬਰ ਹੈਗਾ ਉਹਨਾਂ ਦਾ 222 ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸਾਡੇ ਅੰਕਲ ਜੀ ਜੁੜ ਗਏ ਗਿਆਨ ਸਿੰਘ ਕੰਗ ਇਹ ਬ੍ਰਿਸਬਨ ਵਾਲੇ
ਹਾਂਜੀ ਹਾਂਜੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਅੰਕਲ ਜੀ ਪਹਿਲਾਂ ਮੈਂ ਸਾਡੇ ਸਰੋਤਿਆਂ ਨੂੰ ਅੰਕਲ ਜੀ ਇੱਕ ਮਿੰਟ ਪਹਿਲਾਂ ਮੈਂ ਸਾਡੇ ਸਰੋਤਿਆਂ ਨੂੰ ਦੱਸ ਦਿਆਂ ਵੀ ਸਰਦਾਰ ਗਿਆਨ ਸਿੰਘ ਕੰਗ ਦੀ ਉਮਰ ਇਸ ਟਾਈਮ 83 ਸਾਲ ਆ ਜੀ ਤੇ ਉਹਨਾਂ ਦੀ ਐਕਟਿਵਨੈਸ ਤੁਸੀਂ ਦੇਖ ਹੀ ਸਕ ਲਓਗੇ ਹੁਣ ਉਹ ਗੱਲਾਂ ਬਾਤਾਂ ਤੁਹਾਡੇ ਨਾਲ ਕਰਨਗੇ ਤੇ ਉਹ ਕਿੰਨੇ ਜ਼ਿੰਦਗੀ ਚ ਐਕਟਿਵ ਆ ਬਹੁਤ ਸੋਹਣਾ ਲਿਖਦੇ ਆ ਜੀ ਕਾਫੀ ਪੁਰਾਣੇ ਆਸਟ੍ਰੇਲੀਆ ਚ ਆਏ ਆ ਤੇ ਮੈਨੂੰ ਵੇਲੇ ਵੇਲੇ ਸਿਰ ਉਹ ਮੇਰੀਆਂ ਗਲਤੀਆਂ ਨੂੰ ਅਕਸਰ ਮੈਨੂੰ ਕਾਲ ਕਰਕੇ ਦਰੁਸਤ ਕਰਦੇ ਰਹਿੰਦੇ ਆ ਤੇ ਮੈਨੂੰ ਹੌਸਲਾ ਵੀ ਦਿੰਦੇ ਆ ਸੋ ਬਹੁਤ ਮਿਹਰਬਾਨੀ ਅੰਕਲ ਜੀ ਪਹਿਲਾਂ ਤਾਂ ਤੁਹਾਡੀ
ਸ਼ੁਕਰੀਆ ਜੀ ਬੇਨਤੀ ਇਸ ਤਰ੍ਹਾਂ ਜੀ ਬਈ ਪਿਛਲੀ ਕੱਲ ਜਿਸੇ ਕੋਈ 2 ਜਾਂ 2:30-3 ਵਜੇ ਦੇ ਵਿਚਾਲੇ ਕੋਈ ਸੱਜਣ ਅਮਰ ਸੰਚਾਰ ਤੇ ਗੱਲ ਕਰ ਰਿਹਾ ਸੀ ਰੇਡੀਓ ਹਰਮਨ ਤੇ
ਜੀ
ਔਰ ਦਾਸ ਨੂੰ ਸੁਣ ਕੇ ਬੜਾ ਦੁੱਖ ਹੋਇਆ ਕਿ ਉਹ ਕਹਿੰਦਾ ਵੀ ਗੁਰੂ ਸਾਹਿਬ ਨੇ ਇੱਕ ਪਹਾੜੀ ਦੇ ਪਿਛਲੇ ਪਾਸੇ ਬੱਕਰੇ ਬੰਨੇ ਹੋਏ ਸਨ
ਜੀ ਜੀ
ਮੈਂ ਤੁਹਾਡੇ ਪੂਰੇ ਸਰੋਤਿਆਂ ਨੂੰ ਔਰ ਸਟਾਫ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ 4 ਲਫ਼ਜ਼ ਨੇ ਚਰਨ ਸਿੰਘ ਸਫ਼ੀ ਉਹਨਾਂ ਦੇ ਲਿਖੇ ਹੋਏ ਉਹ ਕਹਿੰਦੇ ਨੇ ਕਿ ਪਾਕ ਨਵੀ ਜੇ ਮੈਸਰ ਦੇ ਦਿਨ ਮੋਈ ਖਲਕ ਜਗਾ ਸਕਦਾ ਹੈ ਹਜ਼ਰਤ ਈਸਾ ਇੱਕ ਮਾਈ ਦਾ ਮੋਇਆ ਪੁੱਤ ਜਵਾ ਸਕਦਾ ਹੈ ਪਾਕ ਨਵੀ ਜੇ ਮੈਸਰ ਦੇ ਦਿਨ ਮੋਈ ਖਲਕ ਜਗਾ ਸਕਦਾ ਹੈ ਹਜ਼ਰਤ ਈਸਾ ਇੱਕ ਮਾਈ ਦਾ ਮੋਇਆ ਪੁੱਤ ਜਵਾ ਸਕਦਾ ਹੈ ਰਾਮ ਤੇ ਲਕਸ਼ਮਣ ਮੂਰਛਾ ਵਿੱਚੋਂ ਮੁੜ ਕੇ ਹੋਸ਼ ਚ ਆ ਸਕਦਾ ਹੈ ਸ਼ਿਵ ਜੀ ਜੇਕਰ ਸ਼ਿਵ ਜੀ ਜੇਕਰ ਗਣੇਸ਼ ਦੇ ਸਿਰ ਤੇ ਹਾਥੀ ਦਾ ਸਿਰ ਲਾ ਸਕਦਾ ਹੈ
ਜੀ
ਜੋ ਦੁਨੀਆਂ ਤੇ ਹੋ ਨਹੀਂ ਸਕਦਾ ਜੇ ਉਹ ਕੀਤਾ ਜਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਮੋਇਆ ਸਿੱਖਾਂ ਵਿਚ ਮੁੜ ਕੇ ਜ਼ਿੰਦਗੀ ਪਾ ਸਕਦਾ ਹੈ ਇਹ ਲਫ਼ਜ਼ ਜਿਹੜੇ ਨੇ ਜੀ ਇਹ ਬਹੁਤ ਇਹ ਇੱਕ ਜੇ ਉਹ ਸਭ ਕੁਛ ਹੋ ਸਕਦਾ ਤੇ ਅਸੀਂ ਕੌਣ ਹੁੰਨੇ ਆ ਗੁਰੂ ਦੇ ਤੰਬੂ ਦੇਖਣ ਵਾਲੇ ਸਾਨੂੰ ਕੀ ਹੱਕ ਹੈ ਸਿਰਫ ਚੌਹਾਂ ਪਿਆਰਿਆਂ ਨੂੰ ਪੰਜਾਂ ਪਿਆਰਿਆਂ ਨੂੰ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਨੇ ਕਿ ਉਸ ਤੰਬੂ ਦੇ ਵਿਚ ਕੀ ਹੋਇਆ ਹੈ ਦੁਨੀਆਂ ਦੇ ਬਾਕੀ ਕਿਸੇ ਬੰਦੇ ਨੂੰ ਇਲਮ ਨਹੀਂ ਇਸ ਗੱਲ ਦਾ ਅਸੀਂ ਆਪਣੇ ਘੋੜੇ ਲੜਾਈ ਜਾਂਦੇ ਆ ਕੋਈ ਕਹਿੰਦਾ ਬੱਕਰੇ ਵੱਡੇ ਆ ਬੱਕਰਾ ਤਾਂ ਇੱਕ ਨੀ ਚੁੱਪ ਕਰਦਾ 5 ਬੱਕਰੇ ਕਿੱਦਾਂ ਚੁੱਪ ਕਰ ਜਾਣਗੇ ਰੌਲਾ ਪਾਉਣ ਤੋਂ ਸੋ ਮੈਂ
ਨਹੀਂ 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 ਕੋਈ ਖਿਮਾ ਵਾਲੀ ਗੱਲ ਨਹੀਂ ਜੀ ਤੁਸੀਂ ਬਹੁਤ ਵਧੀਆ ਜਿਹੜੀ ਦਲੀਲ ਦੇ ਕੇ ਜਿਹੜੀ ਗੱਲ ਸਮਝਾਈ ਆ ਸੋ ਅਸੀਂ ਮੈਂ ਪੁੱਛ ਵੀ ਰਿਹਾ ਸੀ ਮਨਦੀਪ ਹੋਰਾਂ ਨੂੰ ਪਿੱਛੇ ਜੇ ਵੀ ਕੌਣ ਪ੍ਰੋਗਰਾਮ ਕਰ ਰਿਹਾ ਸੀ ਤੇ ਕਿਹੜੇ ਸੱਜਣ ਸੀ ਜਿਨ੍ਹਾਂ ਨੇ ਉਹ ਕੀਤਾ ਸੀ ਗੱਲ ਪਰ ਕੀ ਹੁੰਦਾ ਨਾ ਅਸੀਂ ਆਪਣੇ ਪ੍ਰੈਜੈਂਟਰਸ ਨੂੰ ਜਾਂ ਉਹ ਤਾਂ ਅਸੀਂ ਸਾਰਿਆਂ ਨੂੰ ਟਿਊਨ ਇਨ ਕਰ ਸਕਦੇ ਹਾਂ ਉਹਨਾਂ ਨੂੰ ਦੱਸ ਸਕਦੇ ਹਾਂ ਕੋਈ ਇੱਕ ਪ੍ਰੋਟੋਕੋਲ ਕੋਈ ਹਦਾਇਤਾਂ ਦੇ ਸਕਦੇ ਹਾਂ ਪਰ ਕਈ ਵਾਰੀ ਜਿਹੜਾ ਸਰੋਤਾ ਜਾਂ ਕੋਈ ਗੈਸਟ ਹੁੰਦਾ ਉਹ ਆਪਦਾ ਜਿਹੜੀ ਗੱਲ ਕਹਿ ਦਿੰਦਾ ਤੇ ਅਸੀਂ ਇੱਕ ਆਜ਼ਾਦ ਪਲੇਟਫਾਰਮ ਹੋਣ ਨਾਤੇ ਜਾਂ ਅਸੀਂ ਕਹਿਣੇ ਆ ਵੀ ਸਭ ਨੂੰ ਬੋਲਣ ਦਾ ਹੱਕ ਆ ਤੇ ਅਸੀਂ ਉਹਨੂੰ ਰੋਕਦੇ ਵੀ ਨਹੀਂ ਤੇ ਉਹ ਕਹਿ ਦਿੰਦਾ ਪਰ ਅਸੀਂ ਬੇਨਤੀ ਜ਼ਰੂਰ ਕਰਦੇ ਹਾਂ ਸਰੋਤਿਆਂ ਨੂੰ ਵੀ ਜੇ ਕੋਈ ਵੀ ਗੱਲ ਤੁਹਾਨੂੰ ਲੱਗਦਾ ਵੀ ਅਸੂਲ ਤੋਂ ਅੱਗੇ ਪਿੱਛੇ ਆ ਤਾਂ ਜ਼ਰੂਰ ਐਂ ਆ ਕੇ ਉਹਦਾ ਜਵਾਬ ਦਿੱਤਾ ਜਾਵੇ ਆਨਰ ਤਾਂ ਕਿ ਫਿਰ ਉਹ ਪਤਾ ਲੱਗ ਜਾਵੇ ਵੀ ਉਹ ਬੰਦਾ ਕਿੱਥੇ ਖੜਾ ਸੀ ਤੁਸੀਂ ਕਿੱਥੇ ਖੜੇ ਸੀ ਕਿਉਂਕਿ ਰੇਡੀਓ ਖੁਦ ਦਾ ਕੋਈ ਡਿਸੀਜ਼ਨ ਨਹੀਂ ਹੁੰਦਾ ਮੀਡੀਆ ਦਾ ਆਪਦਾ ਕੋਈ ਡਿਸੀਜ਼ਨ ਨਹੀਂ ਹੁੰਦਾ ਇਹ ਸਰੋਤਿਆਂ ਦਾ ਹੀ ਡਿਸੀਜ਼ਨ ਹੋਣਾ ਚਾਹੀਦਾ
ਬਹੁਤ ਅੱਛਾ ਜੀ ਬੜੀ ਮਿਹਰਬਾਨੀ ਮੈਂ ਬਹੁਤ ਇਸ ਗੱਲ ਨੂੰ ਮਾਣ ਸਮਝਾਂਗਾ ਆਪਣੇ ਟਾਈਮ ਦਿੱਤਾ ਸੋ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਅੰਕਲ ਜੀ ਸੋ ਦੋਸਤੋ ਸਾਡੇ ਨਾਲ ਸਰਦਾਰ ਗਿਆਨ ਸਿੰਘ ਕੰਗ ਜੁੜੇ ਹੋਏ ਸਨ ਬ੍ਰਿਸਬਨ ਤੋਂ ਤੇ ਮੈਂ ਬਹੁਤ ਵਾਰੀ ਕਹਿਣਾ ਉਹਨਾਂ ਨੂੰ ਉਹਨਾਂ ਵੀ ਉਹ ਰੇਡੀਓ ਲਗਾਤਾਰ ਸੁਣਦੇ ਆ ਵੀ ਉਹ ਮੈਨੂੰ ਫੀਡਬੈਕ ਦਿੰਦੇ ਆ ਵੀ ਜ਼ਰੂਰ ਆਨ ਏਅਰ ਵੀ ਆਇਆ ਕਰੋ ਅੱਜ ਉਹ ਆਏ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ ਉਹਨਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਜੀ ਤੇ ਉਹ ਜ਼ਰੂਰ ਤੁਹਾਨੂੰ ਵੀ ਚੰਗੀ ਲੱਗੀ ਹੋਣੀ ਹੈ ਤੇ ਇੱਧਰ ਸਾਡੇ ਕੋਲ ਜਿਹੜੇ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਜੀ ਆਪਣਾ ਵਿਚਾਰ ਆ ਉਹ ਭੇਜਤਾ ਸੀ ਜੀ ਪ੍ਰੋਗਰਾਮ ਸ਼ੁਰੂ ਦੇ ਵਿੱਚ ਹੀ ਤੇ ਵਿਚਾਰ ਦੇ ਵਿੱਚ ਮੈਂ ਥੋੜਾ ਜਿਹਾ ਮੈਨੂੰ ਲੱਗਿਆ ਮੈਨੂੰ ਦਰੁਸਤ ਕਰਨਾ ਚਾਹੀਦਾ ਮੈਂ ਦੇਖਿਆ ਉਹ ਚ ਲਿਖਿਆ ਉਹਨਾਂ ਨੇ ਸਭ ਤੋਂ ਵੱਡਾ ਪਾਪ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਉਣਾ ਤੇ ਸਭ ਤੋਂ ਵੱਡਾ ਪੁੰਨ ਕਿਸੇ ਦੇ ਪੁੱਤ ਨੂੰ ਰੋਟੀ ਤੇ ਲਾਉਣਾ ਮੈਨੂੰ ਲੱਗਦਾ ਜਿਹਨੇ ਲਿਖਿਆ ਨਾ ਉਹ ਥੋੜੀ ਜਿਹੀ ਰੋਟੀ ਲਾਉਣਾ ਨਹੀਂ ਹੁੰਦਾ ਰੋਟੀ ਪਾਉਣਾ ਹੁੰਦਾ ਰੋਜੀ ਪਾਉਣਾ ਕਿਹਾ ਜਾ ਸਕਦਾ ਸੀ ਰੋਟੀ ਪਾਉਣਾ ਔੜ ਜਾ ਲੱਗਦਾ ਗਲਤ ਚੀਜ਼ ਦੇ ਉੱਤੇ ਲਾਇਆ ਜਾਂਦਾ ਹੁੰਦਾ ਸਹੀ ਚੀਜ਼ ਦੇ ਉੱਤੇ ਤਾਂ ਉਹਨੂੰ ਕਹਿ ਸਕਦੇ ਉਹਨੂੰ ਗ੍ਰਹਿਣ ਕਰਨਾ ਪਾਉਣਾ ਜਾਂ ਉਹ ਹੁੰਦਾ ਪਰ ਜਿਹਨੇ ਵੀ ਇਹ ਵਿਚਾਰ ਦਿੱਤਾ ਜਿਹੜੀ ਉਹਦੀ ਮਨਸ਼ਾ ਆਪਾਂ ਉਹਦੇ ਤੇ ਗੱਲ ਕਰਨੀ ਆ ਆਪਾਂ ਉਹ ਚਲੋ ਤੁਕਬੰਦੀ ਹੋ ਸਕਦਾ ਮੇਰੇ ਵਰਗਾ ਸ਼ਾਇਰ ਹੋਵੇ ਉਹਨੂੰ ਨਹੀਂ ਪਤਾ ਹੋਵੇ ਤੇ ਉਹ ਤਾਂ ਲਿਖਤੀ ਹੋਵੇ ਤੇ ਪਰ ਇਹ ਪੰਜਾਬੀ ਚੁਟਕਲੇ ਤੇ ਕਹਾਵਤਾਂ ਤੇ ਸ਼ਾਇਰੀ ਵਾਲਿਆਂ ਦੇ ਪੇਜ ਦੇ ਉੱਤੇ ਛਪੀ ਸੀ ਜਿੱਥੋਂ ਉਹਨਾਂ ਨੇ ਸਾਂਝੀ ਕੀਤੀ ਆ ਸੋ ਗੱਲ ਤਾਂ ਇਹ ਆ ਜਾਂਦੀ ਆ ਜੀ ਵੀ ਜਿਹੜਾ ਗੁਰਦਾਸ ਮਾਨ ਹੋਰਾਂ ਨੇ ਗੀਤ ਚ ਵੀ ਲਿਖਿਆ ਸੀ ਵੀ ਕਿਸੇ ਦੇ ਪੁੱਤ ਨੂੰ ਸੁਲਫੇ ਸੂਟੇ ਤੇ ਨਹੀਂ ਲਾਈਦਾ ਸੋ ਬਿਲਕੁਲ ਇਹ ਸੱਚਾਈ ਆ ਜੀ ਜੇ ਤੁਸੀਂ ਕਿਸੇ ਦਾ ਸਵਾਰ ਨਹੀਂ ਸਕਦੇ ਤਾਂ ਤੁਸੀਂ ਵਿਗਾੜੋ ਵੀ ਨਾ ਕਿਹੜੀਆਂ ਲੇਲੜੀਆਂ ਨਾਲ ਬੱਚਾ ਜਵਾਨ ਹੁੰਦਾ ਮਾਂ ਬਾਪ ਆਪਦੇ ਧੀ ਪੁੱਤ ਤੇ ਮਾਣ ਕਰਦੇ ਆ ਮੈਂ ਇਕੱਲੇ ਪੁੱਤਾਂ ਦਾ ਨਹੀਂ ਕਹੂੰਗਾ ਇੱਥੇ ਧੀਆਂ ਦੇ ਬਾਰੇ ਵੀ ਕਹੂੰਗਾ ਵੀ ਕਿੰਨੀਆਂ ਆਸਾਂ ਉਹਨਾਂ ਤੋਂ ਲੈ ਕੇ ਤੇ ਉਹਨਾਂ ਨੂੰ ਉਸ ਪੋਜੀਸ਼ਨ ਤੇ ਲੈ ਕੇ ਆਉਂਦੇ ਆ ਜਿਹਦੇ ਰਾਹੀਂ ਵੀ ਆਪਣੇ ਅਧੂਰੇ ਰਹੇ ਸੁਪਨਿਆਂ ਨੂੰ ਬੱਚਿਆਂ ਵਿੱਚ ਦੀ ਪੂਰਾ ਕੀਤਾ ਜਾ ਸਕੇ ਤੇ ਉਹਨਾਂ ਦਾ ਬੱਚਾ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਉਹ ਕਿਸੇ ਮਾੜੀ ਲੱਤ ਦਾ ਸ਼ਿਕਾਰ ਹੋ ਗਿਆ ਤਾਂ ਹੁਣ ਤੁਸੀਂ ਦੇਖੋ ਵੀ ਉਹਨਾਂ ਮਾਂ ਬਾਪ ਤੇ ਕੀ ਬੀਤਦੀ ਹੋਏਗੀ ਤੇ ਇਹ ਚੀਜ਼ ਮੈਂ ਅਕਸਰ ਦੇਖੀ ਆ ਖਾਸ ਤੌਰ ਕਰਕੇ ਦੋ ਥਾਵਾਂ ਦੇ ਉੱਤੇ ਜਾਂ ਤਾਂ ਜਿੱਥੇ ਬਹੁਤ ਜ਼ਿਆਦਾ ਅਨਪੜ੍ਹਤਾ ਉੱਥੇ ਦੇਖੀ ਆ ਵੀ ਫਲਾਨੇ ਦਾ ਪੁੱਤ ਆ ਕੇ ਕਬੀਲਦਾਰੀ ਨਾਲ ਸਾਂਭ ਲੇ ਫਲਾਨੇ ਦਾ ਇਹ ਨਾ ਹੋ ਜੇ ਉਹਨੂੰ ਆਪਾਂ ਪੁੱਠੇ ਰਾਹੀਂ ਪਾ ਦਈਏ ਸੋ ਉਹਨੂੰ ਪੁੱਠੇ ਰਾਹੀਂ ਪਾ ਦਿੱਤਾ ਜਾਂਦਾ ਸੋ ਇੱਕ ਤਾਂ ਇਹ ਕਾਰਨ ਹੁੰਦਾ ਤੇ ਦੂਜੇ ਪਾਸੇ ਜਿਹੜੀ ਗੱਲ ਹੁੰਦੀ ਆ ਉਹ ਮੈਂ ਦੇਖੀ ਆ ਵੀ ਜ਼ਿਆਦਾ ਪੜ੍ਹਾਈ ਲਿਖਾਈ ਦੇ ਵਿੱਚ ਵੀ ਕਿਤੇ ਇਹ ਚੀਜ਼ਾਂ ਉੱਥੇ ਬੱਚਿਆਂ ਦੀ ਕੇਅਰ ਨਹੀਂ ਕੀਤੀ ਜਾਂਦੀ ਤੇ ਉੱਥੇ ਫਿਰ ਜਿਹੜੇ ਪੈਸਿਆਂ ਵਾਲੇ ਲੋਕ ਇਹ ਪਾ ਦਿੰਦੇ ਆ ਪਰ ਹੁਣ ਸਾਡੇ ਨਾਲ ਇੱਧਰ ਨਵੀਂ ਮਲਹਾਂਸ ਜੁੜ ਚੁੱਕੇ ਆ ਜੀ ਬ੍ਰਿਸਬਨ ਮੈਲਬਨ ਵਾਲੇ ਸੋ ਨਵੀਂ ਹੋਰਾਂ ਨਾਲ ਗੱਲ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਸਤਿ ਸ੍ਰੀ ਅਕਾਲ ਨਵੀਂ ਜੀ
ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ
ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ
ਬਸ ਠੀਕ ਠਾਕ ਜੀ ਅਸੀਂ ਵੀ ਅੱਜ ਮੈਲਬੋਰਨ ਤੋਂ ਨੀ ਅਸੀਂ ਗ੍ਰਿਫਤ ਤੋਂ ਜੁੜਿਆ ਜੀ ਬ੍ਰੇਕਫਾਸਟ ਕਰ ਰਹੇ ਹਾਂ ਜੀ ਹੋਟਲ ਬੈਠੇ
ਅੱਛਾ ਕੱਲ ਤੁਸੀਂ ਪਹੁੰਚੇ ਹੋਏ ਸੀ ਗ੍ਰਿਫਤ
ਪਹੁੰਚੇ ਹੋਏ ਸੀ ਜੀ ਪਰ ਤੁਹਾਨੂੰ ਮਿਲ ਨੀ ਸਕੇ ਤੁਸੀਂ ਵੀ ਬਿਜੀ ਸੀਗੇ ਹੈਰੀ ਮਿਲੇ ਸੀ ਤੁਹਾਨੂੰ
ਬਸ ਬਸ ਅੱਛਾ ਤੁਹਾਡੇ ਦਰਸ਼ਨ ਨਹੀਂ ਹੋਏ ਹਾਂਜੀ ਹਾਂਜੀ ਮੈਂ ਵੀ
ਮੈਂ ਦਰਸ਼ਨ ਤਾਂ ਤੁਹਾਡੇ ਹੋ ਗਏ ਸੀਗੇ ਜੀ ਅੱਖ ਜਾਪ ਕੈਮਰੇ ਦੀ ਅੱਖ ਜਾਪ ਤੁਹਾਨੂੰ ਕੈਦ ਕਰਨਾ ਸੀ ਪਰ ਮੈਂ ਕਿਹਾ ਕਾਹਨੂੰ ਡਿਸਟਰਬ ਕਰਨਾ ਮੈਂ ਤੁਸੀਂ ਲੱਗੇ ਹੋਏ ਜੀ ਫੋਟੋਗ੍ਰਾਫੀ ਕਰਨ
ਜੀ ਜੀ ਜੀ
ਚਲੋ ਜੀ ਬਾਈ ਬਹੁਤ ਵਧੀਆ ਪ੍ਰੋਗਰਾਮ ਪਰ ਬਸ ਇੱਕ ਕੰਪਲੇਂਟ ਆਈ ਆਪਣੇ ਅਨਾਊਂਸਰਾਂ ਨੂੰ ਸਾਰਿਆਂ ਨੂੰ ਤੇ ਹਰਦੀਪ ਬਾਈ ਜੀ ਨੇ ਵੀ ਕਿਹਾ ਤੇ ਜਿਹੜੀਆਂ ਆਪਣੇ ਸੰਗਤਾਂ ਨੇ ਬੀਬੀਆਂ ਨੇ ਲੰਗਰ ਬਣਾਇਆ ਸੀ ਉਹਨਾਂ ਦਾ ਆਪਣਾ ਧੰਨਵਾਦ ਅੱਜ ਕਿਸੇ ਨੇ ਨੀ ਕੀਤਾ ਜੀ
ਦੇਖੋ ਅਨਾਊਂਸਰਾਂ ਨੇ ਉੱਥੇ ਨੀ ਕੀਤਾ ਪਰ ਮੈਂ ਹਜੇ ਰਿਪੋਰਟ ਦੇਣੀ ਬਾਕੀ ਤੇ ਮੇਰੀ ਰਿਪੋਰਟ ਦੇ ਵਿੱਚ ਮੂਲ ਮੁੱਦਾ ਹੀ ਇਹ ਸੀਗਾ ਤੇ ਪਰ ਕੱਲ ਬੇਨਤੀ ਸਪੈਸ਼ਲ ਕੀਤੀ ਸੀ ਕੱਲ ਮੈਂ ਬੇਨਤੀ ਨਾ ਜਿਹੜੇ ਦੋ ਦਿਨਾਂ ਤੋਂ ਮਾਇਕ ਦੇ ਉੱਤੇ ਵੱਖੋ ਵੱਖਰੇ ਸਿੰਘ ਬੋਲਦੇ ਰਹੇ ਆ ਪਹਿਲਾਂ ਨੌਜਵਾਨ ਸਾਡੇ ਬੋਲਦੇ ਰਹੇ ਆ ਜਿਹੜੇ ਨਵੇਂ ਉੱਭਰ ਰਹੇ ਰੋਜੀ ਖੇਰਾ ਤੇ ਮੁੰਡਾ ਗੱਗੀ ਉਹ ਬੋਲ ਰਹੇ ਸੀ ਤੇ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਤੇ ਉਸ ਤੋਂ ਬਾਅਦ ਮੈਂ ਖਾਸ ਤੌਰ ਤੇ ਆਪਣੇ ਬਾਈ ਖੇੜਾ ਤੇ ਚਰਨਾਮ ਧੋਰਾ ਨੂੰ ਵੀ ਕਿਹਾ ਸੀ ਤੇ ਉਹਨਾਂ ਨੇ ਬੋਲਿਆ ਵੀ ਸੀਗਾ ਤੇ ਕਿਉਂਕਿ ਉਹਨਾਂ ਨੂੰ ਤਜਰਬਾ ਕਾਫੀ ਹੋ ਚੁੱਕਿਆ ਬਹੁਤ ਸਾਰੇ ਮੇਲਿਆਂ ਜਾਂਦੇ ਉਹਨਾਂ ਨੂੰ ਪਤਾ ਵੀ ਕਿਹਦਾ ਰਿਕਾਰਡ ਕਰਨਾ ਕਿਹਦਾ ਨਹੀਂ ਕਰਨਾ ਪਰ ਜਿਹੜੇ ਨਵੇਂ ਮੁੰਡੇ ਆ ਉਹ ਹਜੇ ਉਹਨਾਂ ਨੂੰ ਕਬੱਡੀ ਦਾ ਸ਼ੌਕ ਆ ਤੇ ਉਹਨਾਂ ਦੇ ਉਨੇ ਲਿੰਕ ਵੀ ਨਹੀਂ ਆਇਆ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਉਹ ਕਈ ਵਾਰੀ ਜਿਹੜਾ ਵੀ ਕੋਈ ਨਾਂ ਬੋਲ ਜਾਂਦਾ ਜਾਂ ਕਹਿ ਜਾਂਦਾ ਬੋਲਦੇ ਰਹਿੰਦੇ ਆ ਇਹ ਨਾ ਅਸੀਂ ਇੱਕ ਚ ਨੁਕਸ ਲੱਭਿਆ ਇਸ ਗੱਲ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਨੁਕਸ ਆ ਅਸੀਂ ਆਉਣ ਵਾਲੇ ਦਿਨਾਂ ਚ ਐਡਲੇਡ ਦੀਆਂ ਖੇਡਾਂ ਲਈ ਵਰਕਆਊਟ ਕਰ ਰਹੇ ਹਾਂ ਤੇ ਅਸੀਂ ਲੱਭ ਰਹੇ ਹਾਂ ਵੀ ਕਿੱਥੇ ਕਿੱਥੇ ਕਮੀਆਂ ਰਹੀਆਂ ਕੀ ਕਮੀਆਂ ਰਹੀਆਂ ਤਾਂ ਉਹ ਕਮੀਆਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੋ ਰਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਖੇਡਾਂ ਦੇ ਵਿੱਚ ਅਸੀਂ ਦੋ ਜਿਹੜੇ ਸੈਂਟਰ ਬਣਾਵਾਂਗੇ ਇੱਕ ਸੈਂਟਰ ਹੋਊਗਾ ਗਰਾਊਂਡ ਦੇ ਵਿੱਚ ਜਿਹੜਾ ਕਬੱਡੀ ਦੀ ਗੱਲ ਕਰੂਗਾ ਖੇਡ ਦੀ ਗੱਲ ਕਰੂਗਾ ਦੂਜਾ ਸੈਂਟਰ ਹੋਊਗਾ ਇੱਕ ਟੇਬਲ ਦੇ ਉੱਤੇ ਬੈਠ ਕੇ ਅਨਾਊਂਸਮੈਂਟਾਂ ਹੋਣੀਆਂ ਤੇ ਜਿਹੜੇ ਕਿ ਆਪਸ ਵਿੱਚ ਦੋਨਾਂ ਦਾ ਇਹੋ ਜਿਹਾ ਲਿੰਕ ਹੋਊਗਾ ਵੀ ਮਿਕਸਰ ਦੇ ਉੱਤੋਂ ਇੱਕ ਦੂਜੇ ਦੀ ਆਵਾਜ਼ ਬੰਦ ਕੀਤੀ ਜਾ ਸਕੂਗੀ ਤਾਂ ਅਸੀਂ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਸੂਚਨਾਵਾਂ ਕਿਸੇ ਦਾ ਨਾਂ ਬੋਲਣਾ ਕਿਸੇ ਦਾ ਧੰਨਵਾਦ ਕਰਨਾ ਉਹ ਦੇਵਾਂਗੇ ਕੰਟਰੋਲ ਰੂਮ ਨੂੰ ਕਿਉਂਕਿ ਕੰਟਰੋਲ ਰੂਮ ਨੂੰ ਪਤਾ ਵੀ ਮੇਰੇ ਇੱਕ ਸਾਲ ਦੇ ਗੇਮਾਂ ਸ਼ੁਰੂ ਹੋਈਆਂ ਉਦੋਂ ਤੋਂ ਲੈ ਕੇ ਇਹਦੇ ਚ ਕਿੰਨੀ ਕਿਸੇ ਕਿਹਦੀ ਇਨਵੋਲਵਮੈਂਟ ਆ ਕਿੰਨੀ ਬੀਬੀਆਂ ਨੇ ਤੰਗ ਹੋ ਕੇ ਲੰਗਰ ਬਣਾਇਆ ਜਾਂ ਕਿਹੜੇ ਬੰਦੇ ਨੇ ਕਿੰਨੇ ਪੈਸੇ ਦਿੱਤੇ ਕਿਹਨੇ ਸਬਜ਼ੀਆਂ ਭੇਜੀਆਂ ਕਿਹਨੇ ਰਾਸ਼ਨ ਭੇਜਿਆ ਉਹਨਾਂ ਦਾ ਧੰਨਵਾਦ ਉਹ ਕੰਟਰੋਲ ਰੂਮ ਚ ਹੋਊਗਾ ਜਿਹੜੇ ਗਰਾਊਂਡ ਦੇ ਵਿੱਚ ਕਮੈਂਟਰੀ ਕਰ ਰਹੇ ਆ ਉਹ ਗੇਮ ਦੇ ਉੱਤੇ ਹੀ ਕੇਂਦਰਿਤ ਰਹਿਣਗੇ ਇਹੋ ਜਿਹਾ ਆਪਾਂ ਇੱਕ ਸਿਸਟਮ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਿ ਬਣਦਾ ਕ੍ਰੈਡਿਟ ਉਸੇ ਬੰਦੇ ਨੂੰ ਦਿੱਤਾ ਜਾਵੇ ਜਿਨ੍ਹਾਂ ਨੇ ਕੀਤਾ ਮੈਂ ਕੱਲ ਦੇ ਪ੍ਰੋਗਰਾਮ ਚ ਸਪੈਸ਼ਲ ਕਿਹਾ ਸੀ ਵੀ ਮੈਨੂੰ ਵੀ ਗਿਲਾ ਲੱਗਿਆ ਜਦੋਂ ਇੱਕ ਬੰਦਾ ਦੇ ਕੇ $50 ਤੇ ਆਪਦੇ ਗੁਣਗਾਣ ਉੱਥੇ ਕਰਵਾ ਰਿਹਾ ਮਿੰਟ ਮਿੰਟ ਤੋਂ ਸਟੇਜ ਦੇ ਉੱਤੇ ਜਾਂ ਉੱਥੇ ਗਰਾਊਂਡ ਦੇ ਵਿੱਚ ਤਾਂ ਇੱਕ ਬੰਦਾ ਜਿਹੜੇ ਨੂੰ ਇੱਕ ਮਹੀਨਾ ਹੋ ਗਿਆ ਕੰਮ ਕਰੀ ਜਾਂਦੇ ਨੇ ਉਹਦੀ ਕੋਈ ਸੁਣਵਾਈ ਨਹੀਂ ਸੋ ਬਹੁਤ ਵਧੀਆ ਤੁਸੀਂ ਇਹ ਮੁੱਦਾ ਚੱਕਿਆ ਜੀ ਮੈਂ ਇਸ ਵਿਸ਼ੇ ਤੇ ਜ਼ਰੂਰ ਆਪਣੇ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਧੰਨਵਾਦ ਤੇ ਜਿਹੜੀ ਰਿਕੁਐਸਟ ਕਰੂੰਗਾ
ਠੀਕ ਹੈ ਥੈਂਕ ਯੂ ਜੀ ਬਾਈ ਅਸੀਂ ਵੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਮਹੀਨਾ ਪਹਿਲਾਂ ਇੰਨੀ ਕੀਤੀ ਸੀਗੀ ਐਪਰੀਸ਼ੀਏਟ ਰੀਅਲੀ ਐਪਰੀਸ਼ੀਏਟ ਕਰਦੇ ਆ ਜੀ ਤੇ ਬਾਕੀ ਥੋੜਾ ਜਿਹਾ ਬੂਟ ਕਲਚਰ ਵਾਲਿਆਂ ਲਈ ਉਹਨਾਂ ਲਈ ਸੋਰੀ ਬੋਲਦੇ ਆ ਫੇਰ ਵੀ ਜੀ ਤੇ ਪਰ ਪਿਛਲੇ ਸਾਲਾਂ ਨਾਲੋਂ ਐਤਕੀ ਥੋੜਾ ਜਿਹਾ ਬੂਟ ਕਲਚਰ ਦੇ ਉੱਤੇ ਕੰਟਰੋਲ ਵੀ ਰਿਹਾ ਜੀ ਘੱਟ ਵੀ ਗਿਆ ਹਾਂਜੀ
ਘਟਿਆ
ਥੈਂਕ ਯੂ ਬਾਈ ਜੀ
ਹਾਂਜੀ ਹਾਂਜੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਸੋ ਨਵੀਂ ਮਰਾਜ ਜੁੜੇ ਸੀ ਸਾਡੇ ਨਾਲ ਮੈਲਬਨ ਵਾਲੇ ਅੱਜ ਗ੍ਰਿਫਤ ਤੋਂ ਕਿਉਂਕਿ ਹਜੇ ਗ੍ਰਿਫਤ ਦੇ ਨਜ਼ਾਰੇ ਬਹੁਤ ਸਾਰੇ ਸੱਜਣ ਮਿੱਤਰ ਲੈ ਰਹੇ ਆ ਰਾਤੀ ਲੇਟ ਗਰਾਊਂਡ ਚੋਂ ਆਏ ਤੇ ਉਦੋਂ ਬਾਅਦ ਅੱਜ ਵੀ ਲੌਂਗ ਵੀਕਐਂਡ ਹੋਣ ਕਰਕੇ ਅੱਜ ਸਭ ਵਾਪਸ ਜਾਣਗੇ ਬਹੁਤ ਸਾਰੇ ਸੱਜਣ ਮਿੱਤਰ ਸੋ ਬਹੁਤ ਧੰਨਵਾਦ ਜੀ ਤੁਹਾਡਾ ਕਾਲ ਕਰਨ ਲਈ ਇਧਰ ਮੈਸੇਜ ਦੇ ਵਿੱਚ ਦਲਜੀਤ ਸਿੰਘ ਢਿਲੋਂ ਨੇ ਦੱਸਤਾ ਜੀ ਕਹਿੰਦੇ ਰੋਟੀ ਮੇਨ ਰੋਜ਼ਗਾਰ ਆ ਜੀ ਬਿਲਕੁਲ ਜੀ ਪਰ ਥੋੜਾ ਜਿਹਾ ਉਹਨੂੰ ਕਲੀਅਰ ਨਹੀਂ ਹੁੰਦਾ ਇੱਥੇ ਲੇਖਣ ਚ ਤਾਂ ਕਰਕੇ ਮੈਂ ਗੱਲ ਕਹੀ ਸੀ ਮੈਂ ਸਮਝਦਾ ਗਿਆ ਸੀ ਵੀ ਰੋਜ਼ਗਾਰ ਆ ਉਸ ਤੋਂ ਬਾਅਦ ਸਾਡੇ ਨਾਲ ਜਿਹੜੇ ਮੈਸੇਜ ਜੁੜੇ ਆ ਜੀ ਵਰਿੰਦਰ ਨਿੱਜਰ ਜੁੜੇ ਆ ਜੀ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਸਤਿ ਸ਼੍ਰੀ ਅਕਾਲ ਨਿੱਜਰ ਸਾਹਿਬ ਕੀ ਹਾਲ ਚਾਲ ਨੇ ਜੀ ਬ੍ਰਿਸਬਨ ਦਾ ਮੌਸਮ ਬੜਾ ਵਧੀਆ ਅੱਜ ਤੇ ਰਿਸ਼ੀ ਸਿੱਧੂ ਕੈਲੀਫੋਰਨੀਆ ਵਾਲੇ ਜੁੜ ਚੁੱਕੇ ਜੀ ਸਾਡੇ ਨਾਲ ਸਸੀ ਭਾਜੀ ਕਹਿੰਦੇ ਅੱਜ 100 ਯੂਰੋ ਵੀਡੀਓ ਆਫ ਫ੍ਰੀ ਮਾਊਂਟ ਮੈਨ ਮੇਡ ਲੇਕ ਆਈ ਰੀਅਲੀ ਲਾਈਕ ਇਟ ਮੈਂ ਫੋਰਮੈਂਟ ਕਈ ਵਾਰ ਫ੍ਰੀ ਮਾਊਂਟ ਕਈ ਵਾਰੀ ਗਿਆ ਜੀ ਤੇ ਲੇਕ ਤੇ ਜਾਣ ਦਾ ਮੌਕਾ ਨਹੀਂ ਲੱਗਿਆ ਪਰ ਤੁਹਾਡੀ ਵੀਡੀਓ ਨਾਲ ਲੇਕ ਦੇ ਨਜ਼ਾਰੇ ਲੈ ਲਏ ਜੀ ਥੈਂਕਸ ਸੋ ਰਿਸ਼ੀ ਜੀ ਦੇਖੋ ਗਿਆ ਮੈਂ ਵੀ ਨਹੀਂ ਉਸ ਲੇਕ ਦੇ ਉੱਤੇ ਜੀ ਉਹ ਤਾਂ ਸਾਡੀ ਜਿਹੜੀ ਪੇਂਡੂ ਆਸਟ੍ਰੇਲੀਆ ਦੇ ਡਾਇਰੈਕਟਰ ਨੇ ਮਨਪ੍ਰੀਤ ਸਿੰਘ ਢੀਡਸਾ ਉਹ ਉੱਥੇ ਬੜੇ ਲਾਗੇ ਰਹਿੰਦੇ ਆ ਤੇ ਉਹਨਾਂ ਨੇ ਇੱਕ ਦਿਨ ਮੈਨੂੰ ਫ੍ਰੀ ਮਾਊਂਟ ਬਾਰੇ ਦੱਸਿਆ ਤੇ ਮੈਂ ਕਿਹਾ ਯਾਰ ਉਹਨੂੰ ਕੈਮਰੇ ਚ ਕੈਦ ਕਰ ਲਓ ਉਹਨਾਂ ਨੇ ਕੈਮਰੇ ਚ ਕਰਤਾ ਮੈਂ ਉਹਦੇ ਤੇ ਡਬਿੰਗ ਕਰਤੀ ਤੇ ਆਪਾਂ ਉਹਨਾਂ ਨੂੰ ਤੁਹਾਡੇ ਤੱਕ ਪੇਂਡੂ ਆਸਟ੍ਰੇਲੀਆ ਤਹਿਤ ਪਹੁੰਚਾਤਾ ਜੀ ਤੁਸੀਂ ਚੰਗੀ ਲੱਗੀ ਤੇ ਤੁਸੀਂ ਹੁਣ ਜ਼ਰੂਰ ਕਿਸੇ ਦਿਨ ਉੱਥੇ ਜਾ ਕੇ ਵੀ ਆਉਂਗੇ ਮੈਨੂੰ ਪੱਕਾ ਪਤਾ ਸੋ ਬਹੁਤ ਮਿਹਰਬਾਨੀ ਆ ਜੀ ਇਹੋ ਜਿਹੀਆਂ ਚੀਜ਼ਾਂ ਆਪਾਂ ਚਾਹੁੰਦੇ ਹਾਂ ਵੀ ਲੋਕਾਂ ਤੱਕ ਸਰਲ ਤਰੀਕੇ ਨਾਲ ਪਹੁੰਚਦੀਆਂ ਰਹਿਣ ਸਰਬਨ ਸਿੰਘ ਜੁੜੇ ਆ ਜੀ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ ਬੈਕ ਐਟ ਹੋਮ ਨਾਓ ਫੁੱਲ ਇੰਜੋਏ ਗ੍ਰਿਫਟ ਪ੍ਰੋਗਰਾਮ ਲਵਲੀ ਟੂ ਮੀਟ ਯੂ ਡੂਇੰਗ ਗੁੱਡ ਕੀਪ ਇਟ ਅਪ ਸੋ ਸਰਵਣ ਬਾਈ ਤੁਸੀਂ ਵੀ ਜਿਹੜੇ ਸਾਡੇ ਲਈ ਟਾਈਮ ਕੱਢਿਆ ਸਾਨੂੰ ਮਿਲੇ ਪਰਿਵਾਰ ਸਮੇਤ ਮਾਤਾ ਜੀ ਸਾਰਾ ਪਰਿਵਾਰ ਸਾਨੂੰ ਮਿਲਿਆ ਸਾਨੂੰ ਬੜੀ ਖੁਸ਼ੀ ਹੋਈ ਜੀ ਜਦੋਂ ਸਰੋਤੇ ਜ ਪਰਿਵਾਰਕ ਮਾਹੌਲ ਦੇ ਵਿੱਚ ਮਿਲਦੇ ਆ ਪਰਿਵਾਰਕ ਜਿਹੜੀਆਂ ਧੰਨਵਾਦ ਕਰਦੇ ਆ ਉਹ ਇੱਕ ਵੱਖਰਾ ਟੱਚ ਹੁੰਦਾ ਜੀ ਆਪਣਾਪਣ ਹੁੰਦਾ ਸੋ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜੀ ਜਦੋਂ ਸਾਰੇ ਸਰੋਤੇ ਆ ਕੇ ਫੀਡਬੈਕ ਦਿੰਦੇ ਆ ਦੂਰ ਦੁਰਾਡੇ ਤੋਂ ਐਲਬਰੀ ਤੋਂ ਵੀ ਸਾਨੂੰ ਮਿਲੇ ਫੈਮਿਲੀ ਮਿਲੀ ਹੋਰ ਵੀ ਬਹੁਤ ਥਾਂ ਤੋਂ ਜਿਹੜੇ ਜਿਨ੍ਹਾਂ ਨੇ ਰੇਡੀਓ ਦੀ ਭੂਮਿਕਾ ਜਾਂ ਪ੍ਰੋਗਰਾਮਾਂ ਦੀ ਭੂਮਿਕਾ ਜਾਂ ਜੋ ਵੀ ਸਾਡੀਆਂ ਗਲਤੀਆਂ ਜਾਂ ਸਾਡੇ ਚੰਗੇ ਕਾਰਜ ਉਹ ਉਹਨਾਂ ਨੂੰ ਸਲਾਹਿਆ ਜਾਂ ਸਾਨੂੰ ਰਾਏ ਦਿੱਤੀ ਉਹਨਾਂ ਸਾਰਿਆਂ ਦੇ ਅਸੀਂ ਧੰਨਵਾਦੀ ਹਾਂ ਜੀ ਤੇ ਸਰਵਣ ਸਿੰਘ ਜੀ ਤੁਹਾਡੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਬਰਿੰਦਰ ਚੀਮਾ ਜੁੜਿਆ ਜੀ ਤੇ ਉਹਨਾਂ ਨੇ ਪਹਿਲਾਂ ਫਰੋਸਟ ਦੀਆਂ ਫੋਟੋਆਂ ਭੇਜੀਆਂ ਸੀ ਜੀ ਅੰਗੂਰਾਂ ਦੇ ਵਿੱਚ ਤਰੇਲ ਜਿਹੜੀ ਪਈ ਹੋਈ ਆ ਜਿਹੜੇ ਪੱਤੇ ਝੜੇ ਉਹਨਾਂ ਦੇ ਉੱਤੇ ਤੇ ਜਿਹੜੀਆਂ ਛਿਟੀਆਂ ਜਾਂ ਪਾਈਪਾਂ ਪਾਣੀ ਵਾਲੀਆਂ ਉਹਨਾਂ ਦੇ ਉੱਤੇ ਵੀ ਜਿਵੇਂ ਲੂਣ ਕੰਡਾ ਖੜਾ ਹੁੰਦਾ ਜੀ ਏਦਾਂ ਹੋ ਰਿਹਾ ਤੇ ਉਦੋਂ ਬਾਅਦ ਕਹਿੰਦੇ ਜੀ ਟਾਈਮ ਹੋ ਗਿਆ ਸਮੋਕੋ ਦਾ ਤੇ ਦੋ ਸੱਜਣ ਆ ਜਿਹੜੇ ਸਾਡੇ ਚੀਮਾ ਤੇ ਨਾਲ ਬਾਈ ਬ੍ਰਦਰ ਉਹਨਾਂ ਦੇ ਕੋਈ ਹੋਰ ਮਿੱਤਰ ਨੇ ਤੇ ਉਹ ਇੱਕ ਜਿਹੜਾ ਫੋਰ ਵੀਲ ਲੱਗਦਾ ਉਹਦੇ ਕੋਲੇ ਜਾਂ ਮੋਟਰ ਬਾਈਕ ਆ ਜਿਹੜਾ ਇਹਦੇ ਵਿੱਚ ਖੇਤ ਦੇ ਵਿੱਚ ਕੰਮ ਕਰਨ ਵਾਲਾ ਉਹਦੇ ਕੋਲੇ ਖੜ ਕੇ ਜੀ ਚਾਹ ਦਾ ਨਜ਼ਾਰਾ ਲੈ ਰਹੇ ਆ ਤੇ ਸਾਨੂੰ ਵੀ ਜਿਹੜਾ ਚਾਹ ਹੁਣ ਚੇਤੇ ਕਰਾ ਦਿੱਤੀ ਆ ਮੈਨੂੰ ਲੱਗਦਾ ਸਾਨੂੰ ਵੀ ਵਿੱਚ ਦੀ ਬ੍ਰੇਕ ਲੈ ਕੇ ਚਾਹ ਪੀਣੀ ਪੈਣੀ ਆ ਸੋ ਧੰਨਵਾਦ ਜੀ ਤੁਸੀਂ ਤੜਕੇ ਤੜਕੇ ਬੜੀ ਵਧੀਆ ਫੋਟੋਆਂ ਸ਼ੇਅਰ ਕੀਤੀਆਂ ਜੀ ਅਮਰਦੀਪ ਸਿੰਘ ਪਰਥ ਤੋਂ ਜੁੜਿਆ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਕੀ ਹਾਲ ਚਾਲ ਹੈ ਜੀ ਸਰ ਉਮੀਦ ਹੈ ਜੀ ਖੇਡਾਂ ਦਾ ਲੁਤਫ ਚੁੱਕਿਆ ਹੋਣਾ ਦਿੱਲੀ ਗੌਰਮੈਂਟ ਨੇ 5 ਹਸਪਤਾਲਾਂ ਨੂੰ 700 ਕਰੋੜ ਦਾ ਜੁਰਮਾਨਾ ਲਾਇਆ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਭਾਰਤੀ ਇਤਿਹਾਸ ਚ ਬਿਲਕੁਲ ਜੀ ਇਹ ਕਾਫੀ ਅਹਿਮ ਮਸਲਾ ਤੇ ਇਸ ਮਸਲੇ ਨੂੰ ਵੀ ਆਪਾਂ ਜ਼ਰੂਰ ਇਸ ਤੇ ਗੱਲਬਾਤ ਕਰਾਂਗੇ ਹੋਰ ਵਿਸਤਾਰ ਚ ਕਰਾਂਗੇ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਪਰ ਇਧਰ ਕਾਲਰ ਜੁੜ ਗਿਆ ਸਾਡੇ ਨਾਲ ਪਿੱਛੇ ਆ ਜੀ 0390 ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਨੰਬਰ ਆ ਜੀ 0 ਹਾਂਜੀ 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 ਸਤਿ ਸ੍ਰੀ ਅਕਾਲ ਕੀ ਹਾਲ ਆ ਜੀ
ਹੈਲੋ
ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ ਮੇਰੇ ਕੋਲੇ ਤਾਂ ਮੇਰੀ ਆਵਾਜ਼ ਨਹੀਂ ਆ ਰਹੀ ਤੁਹਾਡੇ ਕੋਲ
ਹਾਂਜੀ ਵਿਰਾਟ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੌਣ ਸਾਹਿਬ ਬੋਲ ਰਹੇ ਹੋ ਜੀ
ਹਾਂਜੀ ਮੈਂ ਵਿਕਰਮ ਬੋਲਦਾ ਗਲੋਸਪ ਤੋਂ
ਹਾਂਜੀ ਅੱਛਾ ਅੱਛਾ ਵੱਲੇ ਕਿਆ ਬਾਤ ਆ ਵਿਕਰਮ ਜੀ ਅੱਜ ਠੰਡ ਕਿੰਨੀ ਕੁ ਪਵਾ ਰਹੇ ਹੋ ਰਿਵਰਲੈਂਡ ਚ
ਠੰਡ ਬਹੁਤ ਆ ਵਿਰਾਟ ਸਾਹਿਬ ਠੰਡ ਚ ਲੱਗੇ ਪ੍ਰੋਨਿੰਗ ਕਰ ਜੀ
ਅੱਛਾ ਅੱਛਾ ਨਜ਼ਾਰੇ ਲੈ ਰਹੇ ਹੋ
ਹਾਂਜੀ ਹਾਂਜੀ ਹੋਰ ਆਵਾਜ਼ ਆ ਰਹੀ ਹੈ ਵਿਰਾਟ ਸਾਹਿਬ ਪ੍ਰੋਪਰ
ਹਾਂਜੀ ਆਵਾਜ਼ ਆ ਰਹੀ ਹੈ ਜੀ ਬਹੁਤ ਵਧੀਆ ਟਣਾ ਟਣਾ ਆ ਰਹੀ ਹੈ ਰਾਤ ਤੁਹਾਡੇ ਅੱਧੀ ਕੁ ਰਾਤ ਬਾਰਮੂਰ ਦੀ ਲੰਘ ਕੇ ਗਏ ਸੀਗੇ ਮੇਰਾ ਕਿਹੜਾ ਦਾ ਜੀ ਕੱਚਾ ਸੀ ਮੈਂ ਕਿਹਾ ਰਿਵਰਲੈਂਡ ਕਿਸੇ ਦਾ ਵਾਰ ਖੜਕਾਲਾ ਹੁਣ ਬੜਾ ਲੇਟ ਹੋ ਗਏ ਫਿਰ ਮੈਂ ਕਿਹਾ ਹੁਣ ਟਿਕਾਣੇ ਤੇ ਜਾ ਕੇ ਪੈਂਦੇ
ਚਲੋ ਤੁਸੀਂ ਤਾਂ ਆਨੰਦ ਲਿਆਏ ਰਿਵਰ ਦਾ ਹੀ ਰਹਿ ਗਏ ਅਕੋਮੋਡੇਸ਼ਨ ਦੀ ਘਾਟ
ਕਰਕੇ ਅੱਜ ਐਤਕੀ ਅਸੀਂ ਵਿਚਾਰਾਂ ਕੀਤੀਆਂ ਇਸ ਚੀਜ਼ ਦੇ ਉੱਤੇ ਕਾਫੀ ਸੱਜਣਾ ਮਿੱਤਰਾਂ ਨਾਲ ਕਿਉਂਕਿ ਕੱਲ ਜਿਹੜਾ ਇਕੱਠ ਸੀ ਉਸ ਢੰਗ ਨਾਲ ਗ੍ਰਿਫਤ ਜਿਹੜਾ ਨੈਗੇਟਿਵ ਪੁਆਇੰਟ ਜਿਹੜੀ ਉਹ ਕਮਰਾ ਨਾ ਮਿਲਣਾ ਆ ਰਿਹਾ ਰਹਿਣ ਨੂੰ ਨਾ ਜਗ੍ਹਾ ਨਾ ਮਿਲਣਾ ਆ ਰਿਹਾ ਸੋ ਉਮੀਦ ਹੈ ਜੀ ਇਹਦਾ ਹੱਲ ਹੋ ਜੂਗਾ ਆਉਣ ਵਾਲੇ ਸਾਲਾਂ ਚ
ਹਾਂਜੀ ਨਹੀਂ ਕਰਾਂਗੇ ਕੋਸ਼ਿਸ਼ ਅਗਲੇ ਸਾਲ ਲਈ ਤਾਂ ਪਹਿਲਾਂ ਤੇ ਕਰਨੀ ਪਊਗੀ
ਜੀ ਜੀ ਇਹ ਤਾਂ ਅਗਲੇ ਸਾਲ ਲਈ ਇੱਕ ਕੋਸ਼ਿਸ਼ ਉਦੋਂ ਪਹਿਲਾਂ ਐਡਲੇਡ ਦੀਆਂ ਜਿਹੜੀਆਂ ਸਿੱਖ ਗੇਮਸ ਆਉਣੀਆਂ ਜੀ ਤੇ ਉਹਦੇ ਲਈ ਕਮਰ ਕਿਸੇ ਕੱਸ ਲੋ ਤੇ ਇੱਥੇ ਆਪਾਂ ਪੂਰੇ ਜ਼ੋਰ ਸ਼ੋਰ ਨਾਲ ਕਰਨੀਆਂ ਗੇਮਾਂ ਐਤਕੀ
ਹਾਂਜੀ ਹਾਂਜੀ ਵਿਰਾਟ ਸਾਹਿਬ ਮੇਰਾ ਇਹ ਕੁਐਸਚਨ ਸੀ ਕਿ ਜਿਹੜਾ ਤੁਸੀਂ ਹੁਣ ਜਾ ਕੇ ਗ੍ਰਿਫਤ ਉੱਥੇ ਜਿਹੜਾ ਕਬੱਡੀ ਦਾ ਤੁਸੀਂ ਚਲੋ ਦੇਖਿਆ ਹੀ ਆ ਸਾਰਾ ਵੀ ਦਾਰੋਮਦਾਰ ਜੋ ਵੀ ਸੀ ਕਬੱਡੀ ਦਾ ਕੀ ਉੱਥੇ ਸਾਰੇ ਕਲੱਬ ਪਹੁੰਚੇ
ਨਹੀਂ ਨਹੀਂ ਬਿਲਕੁਲ ਜੀ ਇਹ ਬਹੁਤ ਅਹਿਮ ਮਸਲਾ ਤੇ ਮੈਂ ਥਾਂ ਹੀ ਲੱਭ ਰਿਹਾ ਸੀ ਵੀ ਮੈਂ ਕਦੋਂ ਸਮੀਖਿਆ ਕਰਾਂ ਇਸ ਚੀਜ਼ ਦੀ ਪਰ ਇੱਕ ਚੀਜ਼ ਗ੍ਰਿਫਤ ਗੇਮਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਜੀ ਵੀ ਜੇ ਤਾਂ ਤੁਸੀਂ ਕਾਲ ਤੇ ਰਹਿਣਾ ਕਾਲ ਤੇ ਵੀ ਰਹਿ ਸਕਦੇ ਹੋ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਮੈਂ ਗ੍ਰਿਫਤ ਗੇਮਾਂ ਦੀ ਪੂਰੀ ਉਹਦੀ ਸਮੀਖਿਆ ਕਰ ਦਿੰਦਾ ਇਸ ਦੇ ਉੱਤੇ ਤਾਂ ਉਹ
ਚਲੋ
ਜੀ ਜੀ
ਚਲੋ ਤੁਸੀਂ ਬਾਅਦ ਇਕੱਠੀ ਕਰ ਲਿਓ ਤੇ ਮੇਰੀ ਗੱਲ ਪੂਰੀ ਕਰ ਲਓ
ਹਾਂ ਉਹ ਮੈਂ ਗੱਲ ਇਹ ਕਹਿਣਾ ਚਾਹੁੰਦਾ ਵੀ ਕਬੱਡੀ ਦੀਆਂ ਟੀਮਾਂ ਆਈਆਂ ਸੀ ਜੀ 7 ਉੱਥੇ ਤੇ ਟੀਮਾਂ 2-4 ਨੇ ਜਿਹੜੀਆਂ ਮੇਨ ਹਰ ਸਾਲ ਕਰਦੀਆਂ ਉਹਨਾਂ ਨੇ ਕੀਤਾ ਸੀ ਬਾਇਕਾਟ ਤੇ ਉਹ ਬਾਇਕਾਟ ਦਾ ਜਿਹੜਾ ਨਤੀਜਾ ਇਹ ਨਿਕਲਿਆ ਜੀ ਉਹ ਬਾਇਕਾਟ ਕਰਕੇ ਕਾਲਾਂ ਵੀ ਲੋਕਾਂ ਨੂੰ ਕੀਤੀਆਂ ਗਈਆਂ ਬਹੁਤ ਸਾਰਿਆਂ ਨੂੰ ਵੀ ਜਾਣਾ ਨੀ ਉੱਥੇ ਕੁਛ ਨੀ ਕਬੱਡੀ ਤਾਂ ਹੋਣੀ ਨੀ ਇਹੋ ਜਿਹੀਆਂ ਅਫਵਾਹਾਂ ਵੀ ਫੈਲਾਈਆਂ ਗਈਆਂ ਪਰ ਸਭ ਤੋਂ ਵੱਡੀ ਹੈਰਾਨੀ ਇਹ ਹੋਈ ਵੀ 12,000 ਦਾ ਇਕੱਠ ਹੋਇਆ ਜੀ ਗ੍ਰਿਫਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜੀ ਇੰਨਾ ਇਕੱਠ ਗ੍ਰਿਫਤ ਅੱਗੇ 5-7 ਹਜ਼ਾਰ ਤੱਕ ਇਕੱਠ ਸਿਮਟ ਕੇ ਰਹਿੰਦਾ ਸੀ ਪਰ ਇਸ ਵਾਰ 12,000 ਦਾ ਇਕੱਠ ਹੋਇਆ ਤੇ ਜਿਹੜੀ ਕਬੱਡੀ ਦੀਆਂ ਟੀਮਾਂ ਜਿੰਨੀਆਂ ਆਈਆਂ ਜਾਂ ਜਿਹੜੇ ਪਲੇਅਰ ਖੇਡੇ ਬਹੁਤ ਗਜਬ ਦੇ ਮੈਚ ਲੱਗੇ ਬਹੁਤ ਇੰਟਰਟੇਨਡ ਮੈਚ ਸੀਗੇ ਤੇ ਜਿਹੜੇ ਨਹੀਂ ਆਏ ਉਹ ਹੁਣ ਪ੍ਰਬੰਧਕਾਂ ਨੇ ਇੰਨੀ ਕੁ ਸਖਤੀ ਕੀਤੀ ਹੈ ਜਿਵੇਂ ਸਿੱਖ ਗੇਮਾਂ ਦੇ ਵਿੱਚ ਬੈਨ ਕਰ ਰਹੇ ਆ ਟੀਮਾਂ ਨੂੰ ਇਵੇਂ ਜੇ ਹੁਣ ਪ੍ਰਬੰਧਕ ਆ ਜਿਹੜੇ ਉਹ ਗ੍ਰਿਫਤ ਦੇ ਵਿੱਚ ਵੀ ਉਹਨਾਂ ਕਲੱਬਾਂ ਨੂੰ ਸਖਤੀ ਨਾਲ ਬੈਨ ਕਰ ਰਹੇ ਆ ਜਿਹੜੇ ਹਰ ਵਾਰ ਇੱਕ ਪ੍ਰਾਹੁਣੇ ਦੀ ਭੂਮਿਕਾ ਨਿਭਾਉਂਦੇ ਆ ਕਿ ਜਵਾਈ ਵੰਡਣ ਦੀ ਕੋਸ਼ਿਸ਼ ਕਰਦੇ ਆ ਮੇਰੇ ਸੌਰੀ ਮੈਂ ਹਲਕੇ ਸ਼ਬਦ ਬੋਲ ਰਿਹਾ ਪਰ ਮੇਰੇ ਤੋਂ ਰਿਹਾ ਨਹੀਂ ਹੋ ਰਿਹਾ ਸੋ ਉਹਨਾਂ ਦੇ ਨੱਥ ਪਾਉਣ ਲਈ ਉਹਨਾਂ ਕਲੱਬਾਂ ਨੂੰ ਬੈਨ ਹੋਊਗਾ ਜੀ ਆਉਣ ਵਾਲੇ ਸਾਲਾਂ ਚ ਤੁਹਾਡੇ ਸਾਹਮਣੇ ਨਾ ਹੋਇਆ ਤਾਂ ਤੇ ਜਿਹੜੇ ਪਲੇਅਰ ਆ ਸਾਨੂੰ ਮਤਲਬ ਪਲੇਅਰਾਂ ਤਾਂ ਹੀ ਆ ਉਹ ਸਾਨੂੰ ਮਤਲਬ ਕਲੱਬ ਨਾਲ ਨਹੀਂ ਪਰ ਮੈਂ ਕੱਲ ਵੀ ਦੇਖੇ ਬਹੁਤ ਸਾਰੇ ਉਹ ਪਲੇਅਰ ਖੇਡਦੇ ਦੇਖੇ ਜਿਨ੍ਹਾਂ ਦੇ ਕਲੱਬਾਂ ਨੇ ਬਾਈਕਾਟ ਕੀਤਾ ਪਰ ਉਹ ਪਲੇਅਰ ਫੇਰ ਵੀ ਆਏ ਖੇਡਣ। ਸੋ ਇਸ ਲਈ ਮੈਂ ਪਲੇਅਰਾਂ ਦਾ ਧੰਨਵਾਦੀ ਹਾਂ ਤੇ ਉਹਨਾਂ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਕਿਸੇ ਦਾ ਕਲੱਬ ਟਰਬਲ ਮੇਕਰ ਆ ਜਾਂ ਟਰਬਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਵੀ ਉਹਦਾ ਸਹਿਯੋਗ ਨਾ ਦਿਓ।
ਇਹ ਬਰਾੜ ਸਾਹਿਬ ਜਿੱਦਾਂ ਲਾਸਟ ਈਅਰ ਆਪਣੇ ਗਲੋਸਬ ਵੀ ਹੋਈਆਂ ਸੀ ਗੇਮਾਂ ਬੈਰੀ ਇਹ ਸੇਮ
ਜੀ ਜੀ
ਸੇਮ ਹੀ ਚੀਜ਼ ਇਹੀ ਹੋਈ ਸੀ ਕਿ ਇੱਥੇ ਵੀ ਸਾਡੇ ਕੁਛ ਬੰਦਿਆਂ ਦੀ ਟਰਬਲ ਕਰਕੇ ਇਹਨਾਂ ਨੇ ਇਹ ਖੁਦ ਇਹਨਾਂ ਨੇ ਕਿਉਂਕਿ ਸਾਡੇ ਇੱਥੇ ਕੁਛ ਸਮੇਂ ਬਾਅਦ ਚ ਪਹਿਲੀ ਵਾਰ ਗੇਮਾਂ ਹੋਈਆਂ ਸੀ ਇਹਨਾਂ ਨੂੰ ਇਹੀ ਕਿਹਾ ਸੀ ਕਿ ਜੇ ਇਹਨਾਂ ਨੂੰ ਵੀ ਸੱਦਣਾ ਤੁਸੀਂ ਸਾਰਿਆਂ ਨੂੰ ਸੱਦੋ ਇਹ ਨੀ ਕਿ ਇੱਕ ਫੈਡਰੇਸ਼ਨ ਨੂੰ ਸੱਦੋ ਜਾਂ ਦੂਜੀ ਨੂੰ ਨਹੀਂ ਸੱਦੋ ਇਹ ਆਉਣ ਵਾਲੇ ਤੁਹਾਡੇ ਇੱਥੇ ਆਉਣ ਵਾਲੇ ਟੂਰਨਾਮੈਂਟ ਦੇ ਵਿੱਚ ਤੁਹਾਨੂੰ ਟਰੈਵਲ ਕ੍ਰੀਏਟ ਹੋਣੀ ਆ ਤੁਸੀਂ ਇਹ ਕੰਮ ਨਾ ਕਰੋ ਪਰ ਇੱਥੇ ਕੁਝ ਬੰਦਿਆਂ ਦੀ ਟਰੈਵਲ ਕਰਕੇ ਸੇਮ ਇਹੀ ਗੱਲ ਹੋਈ ਕਿ ਇੱਕ ਫੈਡਰੇਸ਼ਨ ਆ ਗਈ ਦੂਸਰੀ ਆਈ ਨੀ ਪਰ ਇਹ ਬਹੁਤ ਜ਼ਿਆਦਾ ਹਾਲਤ ਇੱਥੇ ਆਸਟ੍ਰੇਲੀਆ ਦੇ ਵਿੱਚ।
ਦੇਖੋ ਜਿਹੜਾ ਕੰਮ ਹੋ ਰਿਹਾ ਵਿਕਰਮ ਕੋਈ ਅੱਜ ਕੱਲ ਜਿਹੜਾ ਵੀ ਰੋਟੀ ਰੋਟੀ ਖਾਂਦਾ ਜਾਂ ਜਿਹੜਾ ਵਿਦੇਸ਼ ਚ ਆ ਗਿਆ ਉਹਨੂੰ ਸਭ ਨੂੰ ਗਿਆਨ ਆ ਉਹਨਾਂ ਨੂੰ ਸਭ ਨੂੰ ਅਕਲ ਆ ਸਭ ਨੂੰ ਪਤਾ ਵੀ ਸਾਨੂੰ ਕੌਣ ਮੂਰਖ ਬਣਾ ਰਿਹਾ ਕੌਣ ਸਾਡੇ ਨਾਲ ਪਲੇ ਕਰ ਰਿਹਾ ਕੌਣ ਸਾਡੇ ਨਾਲ ਖੇਡ ਰਿਹਾ ਕੌਣ ਸਾਨੂੰ ਸਾਡੇ ਦੇ ਹੱਕ ਚ ਆ ਸਾਰਿਆਂ ਨੂੰ ਪਤਾ। ਤੇ ਕੱਲ ਵੀ ਮੈਂ ਜਿਹੜੀ ਚਰਚਾ ਸੁਣ ਰਿਹਾ ਸੀ ਐਜ ਏ ਨਿਊਟਰਲ ਹੋ ਕੇ ਮੀਡੀਆ ਦੇ ਤੌਰ ਤੇ ਤਾਂ ਮੈਂ ਚਾਰ ਪੰਜ ਨਾਵਾਂ ਦੇ ਉੱਤੇ ਚਰਚਾ ਸੁਣ ਰਿਹਾ ਸੀ ਵੀ ਆਸਟ੍ਰੇਲੀਆ ਭਰ ਦੇ ਚ ਚਾਰ ਕੁ ਨਾਂ ਜਿਹੜੇ ਕਿ ਸਾਰੇ ਆਸਟ੍ਰੇਲੀਆ ਨੂੰ ਖੱਜਲ ਕਰ ਰਹੇ ਆ ਸਾਰੀ ਕੌਮ ਨੂੰ ਖੱਜਲ ਕਰ ਰਹੇ ਆ। ਚਾਰ ਜਾਂ ਪੰਜ ਨਾਵਾਂ ਦੀ ਚਰਚਾ ਹੋ ਰਹੀ ਸੀ ਹੁਣ ਮੈਂ ਪਲੇਟਫਾਰਮ ਰੇਡੀਓ ਤੇ ਨਹੀਂ ਓਪਨੇਅਰ ਨਾਂ ਲੈ ਸਕਦਾ ਜਾਂ ਕਹਿ ਸਕਦਾ ਪਰ ਬੱਚੇ ਬੱਚੇ ਨੂੰ ਪਤਾ ਤੇ ਬੱਚੇ ਬੱਚੇ ਦੇ ਮੂੰਹ ਦੇ ਉੱਤੇ ਉਹ ਸੀ ਕੱਲ ਗੱਲ। ਸੋ ਮੈਂ ਇੱਥੇ ਬੇਨਤੀ ਕਰਨਾ ਚਾਹੂੰਗਾ ਉਹ ਚਾਰ ਸੱਜਣਾਂ ਨੂੰ ਵੀ ਜਿਹੜੇ ਚਾਰ ਜਾਂ ਪੰਜ ਆ ਵੀ ਜਦੋਂ ਕਮਿਊਨਿਟੀ ਦੇ ਕੰਮ ਹੁੰਦੇ ਆ ਨਾ ਉਹ ਕਮਿਊਨਿਟੀ ਦੇ ਕੰਮ ਦੇ ਵਿੱਚ ਆਪਣਾ ਆਪ ਛੋਟਾ ਕਰਕੇ ਹੀ ਕਰਨੇ ਪੈਂਦੇ ਆ। ਬਹੁਤ ਹੋਰ ਫੀਲਡ ਹੈਗੇ ਤੁਸੀਂ ਵੱਡਾ ਹੋਣਾ ਤੁਸੀਂ ਉੱਚਾ ਹੋਣਾ ਤੁਸੀਂ ਚੰਗੇ ਕਾਰਜ ਕਰਕੇ ਵੀ ਹੋ ਸਕਦੇ ਹੋ ਜੇ ਕਮਿਊਨਿਟੀ ਦੀ ਨਜ਼ਰਾਂ ਚ ਇੱਕ ਵਾਰੀ ਗਿਰ ਗਿਆ ਨਾ ਬੰਦਾ ਤੇ ਉਹ ਬੰਦੇ ਨੂੰ ਆਪਦਾ ਪਲੇਟਫਾਰਮ ਖੜਾ ਕਰਨਾ ਕਾਫੀ ਔਖਾ ਹੋ ਜਾਂਦਾ। ਸੋ ਬੇਨਤੀ ਆ ਜੀ ਜਦੋਂ ਭਾਈਚਾਰਕ ਸਾਂਝ ਆ ਜੇ ਜਿੱਥੇ ਭਾਈਚਾਰਕ ਗੱਲ ਹੋਵੇ ਉੱਥੇ ਆਪਦੀਆਂ ਪਰਸਨਲ ਮਸਲੇ ਮੈਂ ਉਹਦੇ ਨਾਲ ਨਹੀਂ ਖੇਡਣਾ ਉਹਦਾ ਪ੍ਰਧਾਨ ਕਿਉਂ ਉਹਦਾ ਕਿਉਂ ਉਹਨੇ ਉਹਦੇ ਨਾਲ ਨਹੀਂ ਖੇਡਣਾ ਉਹਨਾਂ ਤੋਂ ਉੱਚਾ ਉੱਠਣਾ ਪੈਣਾ ਤੇ ਉੱਚਾ ਉੱਠੋ ਇਹ ਬੇਨਤੀ ਆ ਰਿਕੁਐਸਟ ਆ। ਹਾਂ ਮਾੜਾ ਚੰਗਾ ਕਹਿਣਾ ਮੇਰੇ ਵਰਗੇ ਨੂੰ ਕਹਿ ਦਿਓ ਜਿਹੜਾ ਬੋਲੀ ਜਾਂਦਾ ਰੇਡੀਓ ਤੇ ਬੋਲੀ ਜਾਂਦਾ ਲਿਖੀ ਜਾਂਦਾ ਮੇਰਾ ਕੰਮ ਆ ਮੈਂ ਲਿਖੂੰਗਾ ਮੈਂ ਬੋਲੂੰਗਾ ਵੀ ਮੈਂ ਨਾ ਕਿਸੇ ਦੀ ਲਿਹਾਜ਼ ਕਰਾਂ ਨਾ ਪਰਹੇਜ਼ ਕਰਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਗਾਲਾਂ ਦੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰ ਮੇਰੀ ਬੇਨਤੀ ਹੈ ਵੀ ਜਦੋਂ ਕਮਿਊਨਿਟੀ ਦਾ ਕਿਤੇ ਕੰਮ ਆਉਂਦਾ ਉੱਥੇ ਇਹ ਕੰਮ ਨਾ ਕਰੋ। ਇਹ ਕੰਮ ਨਾਲ ਕੱਲ ਦੇਖ ਹੀ ਲਿਆ ਜੀ ਵੀ ਤੁਸੀਂ ਫੇਲ ਕਰਨ ਦੀ ਕੋਸ਼ਿਸ਼ ਕੀਤੀ ਗੇਮਾਂ ਨੂੰ ਨਾ ਪਹੁੰਚ ਕੇ ਲੋਕਾਂ ਨੂੰ ਫੋਨ ਕਰਕੇ ਤੇ ਗੇਮਾਂ ਕੱਲ ਉਦੋਂ ਕਿਤੇ ਵੱਡੇ ਪੱਧਰ ਤੇ ਕਾਮਯਾਬ ਹੋ ਕੇ ਇਹ ਇਸ ਨੂੰ ਜੇ ਕਹੀਏ ਇੱਕ ਉਹਨਾਂ ਲੋਕਾਂ ਨੂੰ ਸਬਕ ਜਾਂ ਪੰਜਾਬੀ ਸਰਲ ਭਾਸ਼ਾ ਚ ਕਹਾਂ ਤਾਂ ਚਪੇੜ ਆ ਜੀ ਉਹ ਜਿਹੜੇ ਲੋਕ ਫੇਲ ਕਰਨ ਚ ਕਹਿੰਦੇ ਸੀ ਨਾ ਗੇਮਾਂ ਨੂੰ ਉਹਨਾਂ ਦੇ ਮੂੰਹ ਤੇ ਕੱਲ ਇੱਕ ਚਪੇੜ ਆ 12,000 ਦਾ ਇਕੱਠ ਉੱਥੇ।
ਉਹ ਬਰਾੜ ਸਾਹਿਬ ਚਾਰ ਬੰਦਿਆਂ ਦੇ ਨਾਲ ਹਰ ਸਿਟੀ ਤੋਂ ਵੀ ਬੰਦੇ ਜੁੜੇ ਆ ਇਹ ਨੀ ਕਿ ਉਹ ਚਾਰ ਹੀ ਆ ਹਰ ਸਿਟੀ ਤੋਂ ਵੀ ਜੁੜੇ ਆ ਬੰਦੇ ਪਰ ਜਿਸ ਤਰ੍ਹਾਂ ਹੁਣ ਆਉਣ ਵਾਲੇ ਸਮੇਂ ਚ ਆਸ ਕਰਦੇ ਆ ਕਿ ਸ਼ਾਇਦ ਕੁਛ ਮਹੀਨਿਆਂ ਦੇ ਵਿੱਚ ਗੇਮਾਂ ਦੁਆਰਾ ਹੋਣ ਇੱਥੇ ਤੇ ਇਸ ਵਾਰ ਇਹ ਟਰਬਲ ਨੀ ਕਰਨ ਦੇਣੀ।
ਜੀ 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 ਦੇਖੋ ਗ੍ਰਿਫਤ ਵਾਲਿਆਂ ਨੇ ਕਮੇਟੀ ਨੇ ਇਹੀ ਸਖ਼ਤ ਫੈਸਲਾ ਲਿਆ ਸਿੱਖ ਖੇਡਾਂ ਵਾਲਿਆਂ ਨੇ ਇਹੀ ਫੈਸਲਾ ਲਿਆ ਵੀ ਜਿਹੜਾ ਟਰਬਲ ਕਰਦਾ ਉਹਨੂੰ ਪਰਮਾਨੈਂਟ ਬੈਨ ਕਰ ਦੋ ਉਹਨੂੰ ਅਸੀਂ ਨੀ ਇੱਥੇ ਵੜਨ ਦੇਣਾ। ਇਹ ਚੀਜ਼ਾਂ ਉਹਨਾਂ ਨੂੰ ਕਰਨੀਆਂ ਪੈਣੀਆਂ ਜਦੋਂ ਸਰ ਕਿਤੇ ਉਹਨਾਂ ਨੇ ਰਾਹ ਬੰਦ ਕਰ ਲਿਆ ਆਪਦੇ ਫਿਰ ਜੇ ਕਰਾਈ ਜਾਣ ਆਪਦੇ ਟੂਰਨਾਮੈਂਟ ਤੇ। ਦੂਜੀ ਇੱਕ ਗੱਲ ਜਿਹੜੀ ਆਮ ਸਰੋਤੇ ਕਹਿ ਰਹੇ ਆ ਜਾਂ ਦਰਸ਼ਕ ਕਹਿ ਰਹੇ ਸੀ ਉਹ ਇਹ ਕਹਿ ਰਹੇ ਸੀ ਵੀ ਉਹ ਬੰਦੇ ਕਹਿੰਦੇ ਆ ਵੀ ਇਕੱਠ ਆ ਜਿਹੜਾ ਉਹ ਕਬੱਡੀ ਦੇ ਨਾਂ ਨੂੰ ਹੁੰਦਾ ਵੀ ਕਬੱਡੀ ਕਰਕੇ ਇਕੱਠ ਹੁੰਦਾ ਤੇ ਪਰ ਆਮ ਜਿਹੜਾ ਦਰਸ਼ਕ ਆ ਉਹ ਗੱਲ ਕਹਿ ਰਿਹਾ ਜੀ ਕਬੱਡੀ ਕਰਕੇ ਨੀ ਇਕੱਠ ਹੋ ਰਿਹਾ ਇਕੱਠ ਭਾਵਨਾਵਾਂ ਨਾਲ ਜੁੜਿਆ ਇਕੱਠ ਸਾਡੇ ਕੌਮ ਨਾਲ ਜੁੜਿਆ ਇਕੱਠ ਸਾਡੀਆਂ ਧਰਮ ਨਾਲ ਜੁੜਿਆ। ਇਹਨਾਂ ਚੀਜ਼ਾਂ ਕਰਕੇ ਲੋਕ ਇੱਕ ਦੂਜੇ ਨੂੰ ਮਿਲਣ ਆਉਂਦੇ ਆ ਨਾ ਕਿ ਕਬੱਡੀ ਦੇ ਕਾਰਨ ਆਉਂਦੇ। ਜੇ ਕਬੱਡੀ ਕਾਰਨ ਇਕੱਠ ਹੁੰਦਾ ਹੋਵੇ ਨਾ ਤਾਂ ਤੁਸੀਂ ਦੇਖੋਗੇ ਮੈਲਬਰਨ ਦੇ ਵਿੱਚ ਪਿਛਲੇ ਦਿਨੀ ਟੂਰਨਾਮੈਂਟ ਹੋਇਆ ਇੱਕ ਹੋਰ ਹੋਣ ਜਾ ਰਿਹਾ ਸਿਡਨੀ ਚ ਟੂਰਨਾਮੈਂਟ ਹੋਇਆ ਕਿੰਨਾ ਇਕੱਠ ਹੁੰਦਾ ਉੱਥੇ ਹੋਏ ਕਿਤੇ 12,000 ਬੰਦੇ ਇਕੱਠੇ ਤੇ ਪਰ ਜਦੋਂ ਸਿੱਖ ਖੇਡਾਂ ਹੁੰਦੀਆਂ ਉਸੇ ਮੈਲਬਰਨ ਚ 35,000 ਬੰਦਾ ਵੀ ਇਕੱਠਾ ਹੋਇਆ। ਇਹਦਾ ਮਤਲਬ ਕਬੱਡੀ ਨੂੰ ਇਹ ਵਹਿਮ ਕੱਢ ਦੇਣਾ ਚਾਹੀਦਾ ਵੀ ਉਹ ਕਬੱਡੀ ਕਰਕੇ ਹੁੰਦਾ ਪਰ ਸਾਨੂੰ ਇੱਕ ਚੀਜ਼ ਜਿਹੜੇ ਸਰੋਤਿਆਂ ਨੂੰ ਜ਼ਰੂਰ ਬੇਨਤੀ ਆ ਵੀ ਜੇ ਕਬੱਡੀ ਵੀ ਇੱਕ ਸਾਡੀ ਮਾਂ ਖੇਡ ਕਹਿਣੇ ਆ ਉਹ ਵੀ ਜ਼ਰੂਰੀ ਆ ਉਹਨੂੰ ਸਾਨੂੰ ਅੱਲਾਸ਼ੇਰੀ ਦੇਣੀ ਬਣਦੀ ਆ ਪਰ ਅੱਲਾਸ਼ੇਰੀ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਆ ਕੇ ਸਾਡੇ ਨਾਲ ਸਿਆਸਤ ਨਹੀਂ ਕਰਦੇ ਜਾਂ ਆ ਕੇ ਅੜਿੱਕਾ ਨਹੀਂ ਬਣਦੇ। ਇੱਕ ਕੌਮ ਨੇ ਇੱਕ ਟੂਰਨਾਮੈਂਟ ਖੜਾ ਕਰਨ ਦੇ 30 ਸਾਲ ਲਾਤੇ ਤੇ ਉੱਥੇ 2-4 ਬੰਦੇ ਆ ਕੇ ਕਹਿੰਦੇ ਆ ਵੀ ਅਸੀਂ ਇਹ ਟੂਰਨਾਮੈਂਟ ਬੰਦ ਕਰਾ ਦਾਂਗੇ ਅਸੀਂ ਇਹ ਗੇਮਾਂ ਖੇਡਾਂ ਹੋਣ ਨਹੀਂ ਦੇਣੀਆਂ ਤਾਂ ਹੁਣ ਦੱਸੋ ਤੁਸੀਂ ਕਿੱਧਰ ਨੂੰ ਜਾਣਾ ਚਾਹੋਗੇ। ਸੋ
ਹੁਣ ਇੱਕ ਫੈਡਰੇਸ਼ਨ ਇੱਕ ਕਹਿੰਦੇ ਅਸੀਂ ਉੱਥੇ ਜਾਣਾ ਇੱਕ ਕਹਿੰਦੇ ਉਹਨਾਂ ਨੇ ਆਉਣਾ ਤਾਂ ਅਸੀਂ ਨਹੀਂ ਉੱਥੇ ਜਾਣਾ ਇਹ ਤਾਂ ਰੌਂਗ ਆ ਰਹੇ ਹੈ ਨਾ ਸਰ।
ਜੀ ਜੀ
ਚਲੋ ਕੋਈ ਨੀ ਤੁਸੀਂ ਆਪਣਾ ਦੱਸਿਓ ਤੇ ਰਨਰ ਅਪ ਵਿਨਰ ਕਿਹੜੇ ਹੋਏ ਆ ਤੇ ਇਹ ਸੁਣ ਲਈ ਮੇਨ ਕਾਲ ਵੀ
ਕਰੀ। ਜੀ 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 ਜੀ
ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦਾ।
ਜੀ 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 ਵਿਕਰਮ ਬਹੁਤ ਮਿਹਰਬਾਨੀ। ਸੋ ਹਾਂਜੀ ਵਿਕਰਮ ਸਿੰਘ ਜੁੜੇ ਹੋਏ ਸਨ ਜੀ ਰਿਵਰਲੈਂਡ ਤੋਂ ਸਾਡੇ ਨਾਲ ਤੇ ਉਹਨਾਂ ਨੇ ਜਿਹੜੀ ਜਿਹੜੀ ਆਪਣਾ ਗਿਲਾ ਉਹਨਾਂ ਦੇ ਸ਼ਬਦਾਂ ਚ ਤੁਸੀਂ ਦੇਖ ਸਕਦੇ ਹੋ। ਇਹ ਉਹ ਨੌਜਵਾਨ ਆ ਜੀ ਕੁਝ ਇੱਕ ਨੌਜਵਾਨ ਆ ਜਿਹੜੇ ਉਦਮੀ ਆ ਰੇਡੀਓ ਸੁਣਦੇ ਆ ਜਾਂ ਸੋਸ਼ਲ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਆ ਪਰ ਉਹ ਉਦੋਂ ਹੀ ਬੋਲਦੇ ਆ ਜਦੋਂ ਪਾਣੀ ਪੁੱਲ ਦੇ ਉੱਤੋਂ ਦੀ ਲੰਘ ਜੇ। ਬਹੁਤ ਘੱਟ ਹੈ ਇਦਾਂ ਦੀ ਤੁਸੀਂ ਕਾਲ ਜਾਂ ਤੁਸੀਂ ਸੁਣਿਆ ਹੋਣਾ ਕਿਤੇ। ਅੱਜ ਉਹਨਾਂ ਦਾ ਕਾਰਨ ਬੋਲਣ ਦਾ ਸੀ ਵੀ ਪਾਣੀ ਪੁਲਾਂ ਦੇ ਉੱਤੋਂ ਦੀ ਜਦੋਂ ਲੰਘ ਜਾਂਦਾ ਨਾ ਉਦੋਂ ਬੋਲਣਾ ਪੈਂਦਾ। ਸੋ ਦੋਸਤੋ ਮੈਨੂੰ ਲੱਗਦਾ ਤੁਸੀਂ ਵੀ ਸਹਿਮਤ ਹੋਵੋਗੇ ਪਰ ਅਜੇਪਾਲ ਸਿੰਘ ਜੁੜ ਚੁੱਕਿਆ ਬ੍ਰਿਸਬਨ ਤੋਂ। ਸਤਿ ਸ੍ਰੀ ਅਕਾਲ ਅਜੇਪਾਲ।
ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ
ਹਸਪਤਾਲ ਹੁਣ ਕੀ ਹਾਲ ਹੈ ਜੀ?
ਵੈਸੇ ਵੀ ਠੀਕ ਠਾਕ ਵਧੀਆ ਜੀ, ਤੁਸੀਂ ਸੁਣਾਓ?
ਬਸ ਬੱਲੇ ਬੱਲੇ ਆ ਜੀ, ਦਾਤੇ ਦੀਆਂ ਮੇਰਾ।
ਹਾਂਜੀ ਹਾਂਜੀ ਵਧੀਆ। ਤੇ ਬ੍ਰਿਸਬਨ ਮੀਂਹ ਪੈ ਰਿਹਾ ਜੀ, ਮਿੱਠਾ ਮਿੱਠਾ, ਮਤਲਬ ਕਹਿ ਲੋ ਜਿਹਨੂੰ ਸ਼ਾਵਰ ਕਹਿੰਦੇ ਹੁੰਦੇ ਜਾਂ ਡ੍ਰਿਜ਼ਲਿੰਗ ਹੁੰਦਾ ਬੰਦੀ
ਜੀ।
ਹਾਂਜੀ
ਜੀ ਜੀ
ਹਾਂਜੀ। ਤੇ ਮੈਂ ਗੱਲ ਕਰਦਾ ਸੀਗਾ ਉਹ ਜਿਹੜੀ ਹੁਣ ਓਦਾਂ ਵੈਸੇ ਮੈਂ ਚਾਹੁੰਦਾ ਨੀ ਸੀ ਗੱਲ ਕਰਨੀ ਪਰ ਉਹ ਇੱਕ ਸੱਜਣ ਨੇ ਵਿੱਚ ਖਣੀ ਈਮੇਲ ਆਈ ਜਾਂ ਫੋਨ ਆਇਆ ਵੀ ਉਹ 7 ਕਰੋੜ ਰੁਪਿਆ ਫਾਈਨ ਲਾਇਆ ਦਿੱਲੀ ਦੇ ਹੋਸਪਿਟਲਾਂ ਨੂੰ ਹਨਾ, ਆਮ ਆਦਮੀ ਪਾਰਟੀ ਨੇ। ਤੇ ਉਹਦੇ ਖਬਰ ਠੀਕ ਹੈ ਪਰ ਉਹ ਪੰਜਾਬ ਦੇ ਵਲੰਟੀਅਰਾਂ ਨੂੰ ਵੀ ਫਾਈਨ ਲਾਈ ਜਾਂਦੇ ਨੇ ਵੀ ਜਿਹੜਾ ਵੀ ਵਲੰਟੀਅਰ ਮਾੜਾ ਮੋਟਾ ਬੋਲਦਾ ਉਹਨੂੰ ਕਹਿੰਦੇ ਚਲੋ ਇਹਨੂੰ ਕਰੋ ਸਾਈਡ ਤੇ। ਉਹ ਉਹਦੇ ਬਾਰੇ ਮੜੀ ਕਰੋ ਹਕੋਕ ਵੀ ਕੀ ਚੱਲ ਰਿਹਾ ਜੇ ਕਿਸੇ ਤੁਸੀਂ ਇਹਨਾਂ ਦੇ ਲੀਡਰ ਨੂੰ ਲਾਓ ਔਨ ਏਅਰ ਜਾਂ ਕਿੱਦਾਂ ਵੀ ਕਦੀ ਕਿਸੇ ਨਾਲ ਕਰੋ ਇੰਟਰਵਿਊ ਜਾਂ ਪੁੱਛੋ ਵੀ ਭਾਈ ਕੀ ਚੱਲ ਰਿਹਾ ਤੁਹਾਡੇ ਚ।
ਦੇਖੋ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਦਿਨ ਕਿਸੇ ਵੱਡੇ ਲੀਡਰ ਤੋਂ ਹੀ ਗੱਲਾਂ ਜਾਣੀਏ ਪਰ ਆਉਣ ਵਾਲੇ ਦਿਨਾਂ ਚ ਮੈਨੂੰ ਪਤਾ ਲੱਗਿਆ ਵੀ ਕੁਮਾਰ ਵਿਸ਼ਵਾਸ ਘੁੱਗੀ ਤੇ ਸਾਰੇ ਜਾਣੇ ਫੇਰ ਆ ਰਹੇ ਆ ਜੀ ਇੱਥੇ ਜਿਹੜੀ ਕੰਪੇਨਿੰਗ ਲਈ ਆਪਦੀ ਲਈ। ਉਹਨਾਂ ਨੂੰ ਵੀ ਆਪਾਂ ਘੇਰਾਂਗੇ ਜ਼ਰੂਰ ਇਸ ਵਿਸ਼ੇ ਤੇ।
ਨਹੀਂ ਪੂਰਾ ਚੰਗੀ ਤਰ੍ਹਾਂ ਘੇਰਨਾ ਪੈਣਾ ਕਿਉਂਕਿ ਹੁਣ ਜਿਹੜਾ ਆਪਣੇ ਮੁੱਦਾ ਜਿਹਾ ਚੱਲਿਆ ਸੀ ਜੱਸੀ ਜਸਰਾਜ ਵਾਲਾ, ਹਾਂ ਚਲੋ ਉਹ ਤਾਂ ਗੱਲ ਇੱਕ ਸਾਈਡ ਤੇ ਰਹਿ ਗਈ ਪਰ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਇੱਕ ਇੰਟਰਵਿਊ ਉਹਦੀ ਆਈ ਆ ਜੱਸੀ ਜਸਰਾਜ ਦੀ ਹੋਰ, ਉਹਨੂੰ ਹੁਣ ਬਹੁਤ ਜ਼ਿਆਦਾ ਹੋਰ ਲੋਕਾਂ ਨੇ ਸਪੋਰਟ ਕੀਤਾ ਵੀ ਇਹਦੇ ਚ ਕੁਛ ਵੀ ਗਲਤ ਨੀ ਕਿਹਾ, ਉਹ ਬੰਦਾ ਬਿਲਕੁਲ ਸਹੀ ਕਹਿ ਰਿਹਾ। ਉਸ ਤੋਂ ਬਾਅਦ ਤੁਸੀਂ ਦੇਖਿਆ ਹੁਣ ਆਪ ਯੂਥ ਮਾਨਸਾ ਵਾਲੇ ਜਿਹੜੇ ਮੁੰਡੇ ਆ ਉਹ ਇੰਨੇ ਨਿੱਠ ਕੇ ਕੰਮ ਕਰ ਰਹੇ ਨੇ, ਬੰਦੇ ਇੰਨੇ ਡੈਡੀਕੇਟ ਨੇ, ਉਹਨਾਂ ਦੇ ਕੈਨੇਡਾ ਦੀ ਕਿਸੇ ਟੀਮ ਨੇ ਇਲਜ਼ਾਮ ਲਾਤਾ ਤੇ ਉਹ ਚਲੋ ਉਹਨਾਂ ਦੀ ਸਪੋਰਟ ਦੇ ਵਿੱਚ ਤੁਹਾਡੇ ਸਾਡੇ ਵਰਗੇ ਹੋਰ ਵਲੰਟੀਅਰ ਆਏ, ਉਹਨਾਂ ਨੇ ਆਪਦਾ ਉਹਦਾ ਲਿਖਿਆ ਜਾਂ ਉਹਨਾਂ ਨੂੰ ਫੋਨ ਕੀਤੇ ਜਾਂ ਕਮੈਂਟ ਕੀਤੇ, ਪਰ ਪੰਜਾਬ ਦੀ ਕਿਸੇ ਵੀ ਲੀਡਰਸ਼ਿਪ ਨੇ ਕਿਸੇ ਨੇ ਵੀ ਈਵਨ ਕਿ ਹੁਣ ਜਿੰਨਿਆਂ ਦੇ ਮਰਜ਼ੀ ਤੁਸੀਂ ਨਾਂ ਲੈ ਲਓ ਕਿਸੇ ਬੰਦੇ ਨੇ ਨੀ ਇਹ ਆ ਕੇ ਸੋਸ਼ਲ ਮੀਡੀਆ ਤੇ ਦੋ ਸ਼ਬਦ ਬੋਲੇ ਵੀ ਭਾਈ ਨਹੀਂ ਇਹ ਗੱਲ ਗਲਤ ਹੈ ਵੀ ਉਹਨਾਂ ਮੁੰਡਿਆਂ ਤੇ ਕੋਈ ਸ਼ੱਕ ਨੀ, ਉਹ ਵਧੀਆ ਕੰਮ ਕਰ ਰਹੇ ਨੇ, ਕੋਈ ਨੀ ਉਹਨਾਂ ਦੀ ਸਪੋਰਟ ਚ ਆਇਆ, ਇਹਦੇ ਪਿੱਛੇ ਪਤਾ ਨੀ ਕੀ ਪੋਲਿਟਿਕਸ ਹੈ, ਸਮਝ ਤੋਂ ਬਾਹਰ ਹੈ ਮਤਲਬ ਗੱਲ। ਤੇ ਉਸ ਤੋਂ ਬਾਅਦ ਫਿਰ ਮੈਂ ਕੱਲ ਤੇ ਪਰਸੋਂ ਦੋ ਦਿਨਾਂ ਦੇ ਵਿੱਚ ਨਾ ਮੈਂ ਕਈ ਸੱਜਣਾਂ ਨੂੰ ਕਾਲ ਕੀਤੀ ਇੰਡੀਆ, ਜਿਹੜੇ ਮੁੰਡੇ ਆਏ ਤੇ ਵਲੰਟੀਅਰ ਜਿਨ੍ਹਾਂ ਦੇ ਪੇਜ ਬਣੇ ਆ ਜਾਂ ਉਦਾਂ ਕੰਮ ਕਰ ਰਹੇ ਨੇ ਪੂਰਾ ਨਿੱਠ ਕੇ ਹਨਾ, ਸਾਰੇ ਦੇ ਸਾਰੇ ਹੀ ਮੁੰਡੇ ਨਿਰਾਸ਼ ਨੇ, ਹਰ ਵਲੰਟੀਅਰ ਨਿਰਾਸ਼ ਹੈ ਆਮ ਆਦਮੀ ਪਾਰਟੀ ਦਾ, ਭਾਵੇਂ ਅਸੀਂ ਇੱਥੇ ਜੋ ਮਰਜ਼ੀ ਗੱਪਾਂ ਮਾਰੀ ਜਾਈਏ, ਮਤਲਬ 700 ਕਰੋੜ ਦਾ ਫਾਈਨ ਕਰਤਾ, ਚਲੋ ਗੱਪ ਨੀ ਕੀਤਾ ਖੈਰ ਉਹਨਾਂ ਨੇ ਫਾਈਨ, ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਜਾਂ ਆਪਾਂ ਹੋਰ ਵੱਡੀਆਂ ਵੱਡੀਆਂ ਗੱਲਾਂ ਕਰੀਏ ਜਾਂ ਆਪਾਂ ਕੱਲੇ ਜੱਸੀ ਜਸਰਾਜ ਨੂੰ ਗਾਲਾਂ ਕੱਢੀ ਜਾਈਏ, ਉਹ ਕੋਈ ਤੁੱਕ ਨੀ ਬਣਦਾ, ਮਤਲਬ ਗੱਲ ਤਾਂ ਹੈਗੀ ਵੀ ਅੰਦਰ ਦੀ ਜੜ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਕੀ ਸਮਝਿਆ ਪੰਜਾਬ ਦੇ ਵਿੱਚ ਵੀ ਨਹੀਂ ਨਹੀਂ ਆਪਾਂ ਦੇ ਬਣੇ ਬਣਾਏ ਆਪਣੀ ਸਰਕਾਰ ਪੱਕੀ ਆ, ਜਿਹੜਾ ਵਲੰਟੀਅਰ ਮਾੜਾ ਮੋਟਾ ਬੋਲਦਾ ਉਹਦੇ ਬਾਰੇ ਕੁਛ ਬੋਲੋ ਹੀ ਨਾ, ਉਹ ਆਪਣੇ ਆਪ ਇਗਨੋਰ ਹੋ ਜਾਊਗਾ, ਬਸ ਦੈਟਸ ਇਟ, ਤੁਸੀਂ ਆਪਦੇ ਵੀ ਘਰੇ ਬੈਠੇ ਰਹੋ, ਤੁਹਾਡੀ ਸਾਨੂੰ ਲੋੜ ਨੀ ਇਹਨਾਂ ਦਾ, ਇਹ ਮਤਲਬ ਮੈਨੂੰ ਤਾਂ ਇਹੀ ਸਮਝ ਕੇ ਨਿਕਲ ਗਿਆ। ਤੇ ਈਵਨ ਕਿ ਮੈਂ ਤੈਨੂੰ ਔਨ ਏਅਰ ਹੁਣ ਨਾਂ ਨਹੀਂ ਦੱਸ ਸਕਦਾ, ਤੁਹਾਨੂੰ ਮੈਂ ਬਾਅਦ ਚ ਦੱਸ ਦਾਂਗਾ, ਕੱਲ ਇੱਕ ਲੜਕੀ ਨੇ ਮੈਨੂੰ ਕਿਹਾ ਬਹੁਤ ਐਕਟਿਵ ਲੜਕੀ ਆ ਉਹ ਇੰਡੀਆ ਦੇ ਆਪਣੇ ਪੰਜਾਬ ਦੇ ਵਿੱਚ, ਕਹਿੰਦੀ ਮੈਂ ਕਿਹਾ ਵੀ ਤੁਸੀਂ ਕੇਜਰੀਵਾਲ ਨੂੰ ਡਾਇਰੈਕਟ ਕਿਉਂ ਨੀ ਜਾ ਕੇ ਮਿਲਦੇ ਸਾਰੇ ਵਲੰਟੀਅਰ, ਉਹ ਕਹਿੰਦੀ ਆ ਕੇਜਰੀਵਾਲ ਸਾਹਿਬ ਨੂੰ ਅਸੀਂ ਕੁਛ ਵਲੰਟੀਅਰ ਮਿਲ ਚੁੱਕੇ ਆ, ਉਹ ਹੱਸ ਕੇ ਸਾਨੂੰ ਟਾਲ ਦਿੰਦੇ ਨੇ ਕੋਈ ਬਾਤ ਨੀ ਸਭ ਠੀਕ ਹੋ ਜਾਏਗਾ, ਇਹ ਕੇਜਰੀਵਾਲ ਸਾਹਿਬ ਦੀ ਵਰਡਿੰਗ ਆ ਉਹਨਾਂ ਦੇ ਕਹਿਣ ਦੇ ਮੁਤਾਬਕ। ਤੇ ਉਹ ਕੁੜੀ ਜਿੱਦਾਂ ਕਹਿ ਲਓ ਕਿ ਰੋ ਹੀ ਰਹੀ ਸੀ ਤਕਰੀਬਨ, ਮਤਲਬ ਵੀ ਸਾਡੀ ਕੋਈ ਪੁੱਛ ਗਿੱਛ ਨੀ ਵੀ ਅਸੀਂ ਘਰੋਂ 3 ਸਾਲਾਂ ਤੋਂ ਪੈਸੇ ਲਾ ਲਾਂਗੇ, ਸਟੂਡੈਂਟ ਕੋਲ ਜਿੰਨਾ ਕੁ ਫੰਡ ਹੁੰਦਾ ਤੁਹਾਨੂੰ ਪਤਾ ਹਨਾ, ਘਰੋਂ ਆਪਾਂ ਜਿੱਦਾਂ ਵੀ ਕਰਦੇ ਆ ਤੇ ਵੀ ਉਹ ਕਹਿੰਦੇ ਵੀ ਹੁਣ ਇਸ ਟਾਈਮ ਸਾਨੂੰ ਇੱਦਾਂ ਇਗਨੋਰ ਕੀਤਾ ਜਾ ਰਿਹਾ। ਸੋ ਮੈਂ ਚਾਹੁੰਦਾ ਵੀ ਜੇ ਤੁਹਾਡੇ ਕੋਲ ਤਾਂ ਮੰਚ ਹੈਗਾ, ਤੁਸੀਂ ਕਿਸੇ ਨੂੰ ਲੈ ਵੀ ਸਕਦੇ ਔਨ ਏਅਰ, ਕਿਸੇ ਨਾਲ ਕੰਟੈਕਟ ਵੀ ਕਰ ਸਕਦੇ, ਪੁੱਛੋ ਭਾਈ ਵੀ ਤੁਹਾਡੇ ਚੱਲ ਕੀ ਰਿਹਾ, ਵੀ ਤੁਹਾਡੇ ਵਲੰਟੀਅਰ ਇੰਨੇ ਨਿਰਾਸ਼ ਨੇ ਤੇ ਬਾਹਰ ਜਿਹੜੇ ਅਹੁਦੇ ਅਹੁਦੇ ਚ ਵੰਡੀ ਜਾਂਦੇ ਆ, ਕੱਲ ਪਰਸੋਂ ਦੇ ਫੇਸਬੁੱਕ ਤੇ ਘੁੰਮੀ ਜਾਂਦਾ ਫਲਾਣੇ ਨੂੰ ਆਹ ਉਦਾਂ ਮਿਲ ਗਿਆ, ਕੁਮਾਰ ਵਿਸ਼ਵਾਸ ਜੀ ਦਾ ਧੰਨਵਾਦ, ਫਲਾਣੇ ਦਾ ਧੰਨਵਾਦ, ਢੀਂਗੜੇ ਦਾ ਧੰਨਵਾਦ, ਵੀ ਉਹਨਾਂ ਦੇ ਧੰਨਵਾਦ ਵਧਾਈਆਂ ਇੱਕ ਦੂਜੇ ਨੂੰ ਦੇਈ ਜਾਂਦੇ, ਸਾਰੇ ਖੁਸ਼ ਹੋ ਗਏ। ਪਰ ਉਹ ਜਿਹੜੇ ਵਿਚਾਰਿਆਂ ਦੇ ਬਲੇਮ ਲੱਗਾ ਜਾਂ ਜੋ ਵਲੰਟੀਅਰ ਨੂੰ ਇਗਨੋਰ ਕੀਤਾ ਜਾ ਰਿਹਾ ਉਹਦੇ ਬਾਰੇ ਕਿਸੇ ਦਾ ਕੋਈ ਉਹ ਨੀ। ਸੋ ਇਹ ਸੁਣੀਆਂ ਗੱਲਾਂ ਧਿਆਨ ਮੰਗਦੀਆਂ, ਬਾਕੀ ਪਤਾ ਨੀ ਖੈਰ ਰੱਬ ਜਾਣਦਾ ਹੁਣ।
ਨਹੀਂ ਨਹੀਂ
ਉਹ ਹੁਣ ਜੇ ਮਤਲਬ ਮੈਂ ਕੁਛ ਕਹਿ ਰਿਹਾ, ਮੈਂ ਬੋਲ ਰਿਹਾ, ਜੇ ਮੈਂ ਬੋਲ ਰਿਹਾ ਤਾਂ ਜਿਵੇਂ ਹੁਣ ਜੇ ਆਮ ਆਦਮੀ ਪਾਰਟੀ ਵਾਲਿਆਂ ਦਾ ਕਲਚਰ ਹੀ ਬਣ ਗਿਆ ਵੀ ਜਿਹੜਾ ਕੁਛ ਵੀ ਜਿਹੜਾ, ਕਿਉਂਕਿ ਇਹਨਾਂ ਨੇ ਸਿਖਾਇਆ ਵੀ ਹੁਣ ਭਗਵੰਤ ਮਾਨ ਜੀ ਨੇ ਕੱਲੇ ਕੱਲੇ ਆਪਦੀ ਸਪੀਚ ਦੇ ਵਿੱਚ ਪੁਰਾਣੇ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਕਿਹਾ ਸਵਾਲ ਕਰੋ ਇਹਨਾਂ ਨੂੰ, ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਲੀਡਰਾਂ ਨੂੰ, ਤਾਂ ਹੁਣ ਜਦੋਂ ਆਪਦੇ ਲੀਡਰਾਂ ਨੂੰ ਕਿਸੇ ਨੇ ਸਵਾਲ ਕੀਤਾ ਤੇ ਉਹਨੂੰ ਐਂਟੀ ਐਕਟੀਵਿਟੀ ਕਹਿ ਦਿੰਦੇ ਆ।
ਕਾਫੀ ਅਹਿਮ ਮੁੱਦਾ ਜੀ ਇਹ, ਤੇ ਇਸ ਮੁੱਦੇ ਦੇ ਉੱਤੇ ਆਪਾਂ ਕੋਸ਼ਿਸ਼ ਕਰਾਂਗੇ ਜੀ ਕਿਸੇ ਨਾ ਕਿਸੇ ਨੂੰ ਲੈਣ ਦੀ ਵੀ, ਤੇ ਪਰ ਮੈਂ ਦੇਖ ਰਿਹਾ ਵੀ ਇੱਕ ਦੋ ਚੀਜ਼ਾਂ ਆ ਰਹੀਆਂ, ਇੱਕ ਤਾਂ ਨਾ ਨਵੀਂ ਸਿਆਸਤ ਦੇ ਵਿੱਚ ਆਏ ਆ ਸਾਰੇ ਜਿਹੜੇ, ਉਹ ਵੀ ਲੀਡਰਸ਼ਿਪ ਵੀ ਤੇ ਜਿਹੜੇ ਵਰਕਰ ਵੀ, ਉਹ ਕਿਤੇ ਨਾ ਕਿਤੇ ਆੜੇ ਆ ਰਹੀ ਆ, ਤੇ ਉਸ ਕਰਕੇ ਜਿਹੜਾ ਹਰ ਬੰਦਾ ਨਾ ਇੱਕ ਚੀਜ਼ ਮੰਨ ਕੇ ਚੱਲ ਰਿਹਾ ਇੱਥੇ, ਇਹ ਚੀਜ਼ ਵੀ ਮੇਰੀ ਜਿਹੜੀ ਪੁੱਛ ਗਿੱਛ ਹੋਵੇ, ਇਹ ਇੱਕ ਬਹੁਤ ਵੱਡੀ ਚੀਜ਼ ਆ, ਤੇ ਪੁੱਛ ਗਿੱਛ ਵੀ ਬੜੀ ਤੇਜ਼ੀ ਨਾਲ ਮੰਗ ਰਹੇ ਆ, ਕੋਈ ਬੰਦਾ 3 ਮਹੀਨੇ ਕੰਮ ਕਰਕੇ, ਕੋਈ 6 ਕਰਕੇ, ਕੋਈ 2 ਸਾਲ ਕਰਕੇ, ਕੋਈ 4 ਸਾਲ ਕਰਕੇ, ਤੇ ਪਰ ਸਬਰ ਸੰਤੋਖ ਰੱਖਣਾ ਪੈਣਾ। ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਕਾਂਗਰਸ ਚ 40-40 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਗਿਆ, ਸੋ ਇਸ ਕਰਕੇ ਇਹ ਥੋੜਾ ਜਿਹਾ ਸਬਰ ਸੰਤੋਖ ਨਾਲ ਕੰਮ ਕਰਨੇ ਪੈਣੇ ਆ। ਬਹੁਤ ਸਾਰੀਆਂ ਊਨਤਾਈਆਂ ਹੋਣਗੀਆਂ ਅੱਜ ਪਾਰਟੀ ਚ, ਪਰ ਕੋਈ ਨੀ ਆਪਾਂ ਲਵਾਂਗੇ ਕਿਸੇ ਦਿਨ।
ਹਾਂਜੀ ਹਾਂਜੀ,
ਸੋ ਬਹੁਤ ਮਿਹਰਬਾਨੀ ਜੀ।
ਓਕੇ ਓਕੇ, ਥੈਂਕ ਯੂ।
ਸੋ ਬੋਮੇ, ਸੋ ਦੋਸਤੋ ਇਧਰ ਕਾਲਰ ਵੀ ਸਾਡੇ ਨਾਲ ਜੁੜੇ ਆ, ਪਰ ਬ੍ਰੇਕ ਦਾ ਵੀ ਟਾਈਮ ਹੋ ਗਈ, ਮੈਂ ਤੇਜ਼ੀ ਨਾਲ ਥੋੜਾ ਜਿਹਾ ਕਾਲਰ ਨਾਲ ਗੱਲ ਕਰਕੇ ਦੁਬਾਰਾ ਬ੍ਰੇਕ ਲੈਣਾ ਜੀ, ਕਿਉਂਕਿ ਬ੍ਰੇਕ ਉੱਤੇ ਚੜਿਆ ਹੋਇਆ। ਸੰਦੀਪ ਜੀ ਸਤਿ ਸ੍ਰੀ ਅਕਾਲ।
ਸੋਰੀ ਮੈਂ ਦੁਬਾਰਾ ਜੁੜਿਆ ਇਹਨਾਂ ਦੀ ਗੱਲ ਸੁਣ ਕੇ, ਜਿਹੜੀ ਕੁਮਾਰ ਵਿਸ਼ਵਾਸ ਬਾਰੇ ਗੱਲ ਕਰ ਰਹੇ ਸੀ, ਮੈਨੂੰ ਗੱਲ ਚਿੱਤੇ ਆਈ।
ਜੀ ਜੀ,
ਐਕਚੁਲੀ ਕੱਲ ਜਦੋਂ ਮੇਲੇ ਤੇ ਗਏ ਸੀ ਨਾ, ਉੱਥੇ ਸਕਾਈਪ ਤੇ ਸੁਖਪਾਲ ਖਹਿਰਾ ਸਾਹਿਬ ਤੇ ਕੁਮਾਰ ਵਿਸ਼ਵਾਸ ਸਾਹਿਬ ਨੇ ਸਾਰਿਆਂ ਦੇ ਆਨਲਾਈਨ ਕੁਐਸਚਨ ਦੇ ਜਵਾਬ ਦਿੱਤੇ।
ਅੱਛਾ ਜੀ,
ਤੇ ਸੁਖਪਾਲ ਖਹਿਰਾ ਜੀ ਤੋਂ ਆਹੀ ਕੁਐਸਚਨ ਪੁੱਛਿਆ ਗਿਆ। ਹਾਂਜੀ ਹਾਂਜੀ, ਆਹੀ ਪੁੱਛਿਆ ਗਿਆ ਕਿ ਜਿਹਨਾਂ ਦਾ ਨਾਂ ਲਿਆ ਸਿੰਗਰ ਆ ਜਿਹੜੇ, ਕਿ ਇਹਨਾਂ ਨੂੰ ਆਹ ਤੁਹਾਡੀ ਪਾਰਟੀ ਚ ਹੈਗੇ ਆ ਨਹੀਂ ਆ, ਕਿਸੇ ਨੇ ਜਵਾਬ ਨੀ ਦਿੱਤਾ ਹਜੇ ਤੱਕ। ਤੇ ਖਹਿਰਾ ਜੀ ਨੇ ਆਹੀ ਕਿਹਾ ਕਿ ਮਤਲਬ ਉਹ ਸਾਡਾ ਭਰਾ ਆਇਆ ਤੇ ਉਹ ਪਾਰਟੀ ਵਿਚਲੀਆਂ ਗੱਲਾਂ ਨੂੰ ਬਾਹਰ, ਮਤਲਬ ਕਿ ਕੁਛ ਸਾਡਾ ਪ੍ਰੋਟੋਕੋਲ ਹੁੰਦਾ ਆ, ਆਹ ਇੱਕ ਰਟਿਆ ਰਟਿਆ ਜਵਾਬ ਆ। ਜਿਹੜਾ ਬੰਦਾ ਸੱਚਾਈ ਬੋਲੇ ਉਹਨੂੰ ਕਹਿ ਦਿੰਦੇ ਆ ਕਿ ਉਹ ਪਾਰਟੀ ਦੇ ਖਿਲਾਫ਼ ਜਾ ਰਿਹਾ ਆ। ਖਹਿਰਾ ਸਾਹਿਬ ਦੇ ਖਿਲਾਫ਼ ਇਹ ਗੱਲ ਬੋਲੀ ਸੀ ਕਿ ਬਾਹਰਲਾ ਗੰਦ ਮੰਨਦੇ ਤੁਸੀਂ ਆਪ ਪਾਰਟੀ ਚ ਕਿਉਂ ਲੈ ਕੇ ਆ ਰਹੇ ਹੋ, ਭਾਵੇਂ ਜਿੰਨਾ ਮਰਜ਼ੀ ਇਮਾਨਦਾਰ ਬੰਦਾ ਹੋਵੇ ਸਾਨੂੰ ਉਹਨਾਂ ਦੀ ਮਤਲਬ, ਜਦ ਤੁਸੀਂ ਯੂਥ ਨੇ ਖੜੀ ਕੀਤੀ ਆ ਪਾਰਟੀ ਤਾਂ ਉਹਦੇ ਵਿਚ ਸੁਖਪਾਲ ਖਹਿਰੇ ਵਰਗੇ ਆ ਬਾਹਰਲੇ ਬੰਦੇ ਜਿਹੜੇ ਕਾਂਗਰਸ ਦੇ ਚੋਰ ਆ ਉਹਨਾਂ ਨੂੰ ਲੈ ਕੇ ਆਉਣ ਦੀ ਕੀ ਲੋੜ ਆ।
ਨਹੀਂ, ਬਹੁਤ ਸਾਰੇ ਐਂਗਲ ਆ ਇਹਦੇ ਵਿੱਚ ਦੇਖ ਲਏ ਸੰਦੀਪ, ਉਹਦੇ ਚ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜੇ ਅਸੀਂ ਕਹੀਏ ਵੀ ਨਾ ਤਾਂ ਇਕੱਲੇ ਜੱਸੀ ਜਸਰਾਜ ਨੂੰ ਦੋਸ਼ੀ ਗਰਦਾਨ ਸਕਦੇ ਹਾਂ ਤੇ ਨਾ ਪਾਰਟੀ ਨੂੰ ਗਰਦਾਨ ਸਕਦੇ ਹਾਂ। ਜੱਸੀ ਜਸਰਾਜ ਦੀ ਜਿਹੜੀ ਵੱਡੀ ਗਲਤੀ ਇਹ ਆ ਵੀ ਜੇ ਸੁਧਾਰ ਚਾਹੁੰਦਾ ਸੀ ਤਾਂ ਉਹਨੂੰ ਅੰਦਰ ਹੀ ਗੱਲ ਕਰਨੀ ਚਾਹੀਦੀ ਸੀ, ਰੌਲਾ ਬਾਹਰ ਨਹੀਂ ਪਾਉਣਾ ਚਾਹੀਦਾ ਘਰ ਦਾ। ਜੇ ਹੁਣ ਤੁਸੀਂ ਅੱਜ ਸੰਦੀਪ ਰਾਏ ਦੇ ਘਰੇ ਕੋਈ ਗੱਲ ਆ ਤੇ ਉਹ ਆ ਕੇ ਹਰਮਨ ਰੇਡੀਓ ਤੇ ਕਹੇ ਵੀ ਮੈਂ ਮੇਰੇ ਬਾਪੂ ਨੇ ਐਂ ਕਹਿਤਾ ਜਾਂ ਮੇਰੇ ਘਰ ਵਾਲੇ ਨੇ ਐਂ ਕਹਿਤਾ ਜਾਂ ਉਹ ਕਰੇ, ਤਾਂ ਉਹ ਮਸਲੇ ਦਾ ਹੱਲ ਥੋੜਾ ਹੋਣਾ, ਉਹ ਤਾਂ ਜੱਗ ਹਸਾਈ ਹੋਣੀ ਆ ਉਹਦੇ ਵਿੱਚ।
ਉਹ ਤਾਂ ਠੀਕ ਆ, ਲੇਕਿਨ ਕੋਰਟ ਵਿਚ ਕੇਸ ਉਦੋਂ ਪਹੁੰਚਦੇ ਹੁੰਦੇ ਜਦ ਘਰੇ ਗੱਲ ਮਸਲਾ ਨਾ ਸੁਲਝੇ। ਕੀਤਾ ਜਫੀਰ ਸਾਹਿਬ ਨੇ ਗੱਲ ਕੀਤੀ ਹੋਵੇ, ਨਾਲੇ ਪਾਰਟੀ ਨੇ ਨਾ ਸੁਣੀ ਹੋਵੇ ਫੇਰ।
ਨਹੀਂ ਉਹ ਕੀ ਪਤਾ ਨਾ, ਅੰਦਾਜ਼ੇ ਆ, ਪਰ ਜਿੱਥੋਂ ਤੱਕ ਜੱਸੀ ਜਸਰਾਜ ਨਾਲ ਮੇਰੀ ਵੀ ਗੱਲਬਾਤ ਹੋਈ ਇਸ ਵਿਸ਼ੇ ਤੇ, ਮੈਂ ਪੁੱਛਿਆ ਮੈਂ ਚਲੋ ਆਫ ਦਾ ਟਰੈਕ ਆ ਜਿਹੜੀਆਂ ਗੱਲਾਂ, ਪਰ ਇਹ ਇਦਾਂ ਨਹੀਂ ਹੋਇਆ ਵੀ ਕਿਸੇ ਵੀ ਮਸਲੇ ਦਾ ਸਹਿਮਤੀ ਲੈ ਕੇ। ਜਦੋਂ ਹੁਣ ਕੋਈ ਨਾ ਇੱਕ ਅਦਾਰਾ ਬਣ ਜਾਂਦਾ ਉਦੋਂ ਅਦਾਰੇ ਮੁਤਾਬਕ ਇੱਕ ਪ੍ਰੋਟੋਕੋਲ ਹੁੰਦਾ, ਉਸ ਪ੍ਰੋਟੋਕੋਲ ਦੇ ਤਹਿਤ ਹੁਣ ਅਸੀਂ ਸਿੱਖ ਗੇਮਸ ਕਰਾ ਰਹੇ ਹਾਂ ਤੇ ਇੱਕ ਕਮੇਟੀ ਖੜੀ ਹੋਈ ਹੈ ਇੱਥੇ, ਉਹ ਕਮੇਟੀ ਦੀ ਜਦੋਂ ਕਮੇਟੀ ਜਿਹੜੇ ਢੰਗ ਨਾਲ ਇੱਕ ਪ੍ਰੋਟੋਕੋਲ ਦੇ ਤਹਿਤ ਉਹ ਕਰਦੇ ਆ ਉਦੋਂ ਹੀ ਬੋਲਣਾ। ਮੇਰਾ ਇਹ ਨਹੀਂ ਵੀ ਮੈਂ, ਮੇਰੇ ਕੋਲ ਰੇਡੀਓ ਆ ਤੇ ਮੈਂ ਕੁਛ ਵੀ ਬੋਲੀ ਜਾਵਾਂ, ਕੁਛ ਵੀ ਅਨਾਊਂਸ ਕਰੀ ਜਾਵਾਂ, ਕੁਛ ਵੀ ਵਾਅਦੇ ਕਰ ਲਾਂ, ਉਹ ਮੰਨੇ ਥੋੜਾ ਜਾਣਗੇ। ਉਹ ਤਾਂ ਫਿਰ ਸਾਡੇ ਚ ਕਮੇਟੀ ਚ ਫ੍ਰੈਕਸ਼ਨ ਆਊਗੀ, ਜਦੋਂ ਵੀ ਪਬਲਿਕ ਗੱਲ ਹੋਊ ਨਾ ਉਦੋਂ ਰਾਏ ਨਾਲ ਆਊਗੀ।
ਜੇ ਕਿਸੇ ਦਾ ਗੱਲਾਂ ਦੇਖੀ ਜਾਣ ਤਾਂ ਜੱਸੀ ਜਸਰਾਜ ਨੇ ਜੋ ਗੱਲਾਂ ਕਹੀਆਂ ਉਹਦੇ ਵਿੱਚ ਕਾਫੀ ਸੱਚਾਈ ਆ, ਉਹਦੇ ਵਿੱਚ ਉਹਨੇ ਕੋਈ ਬੁਰੀ ਗੱਲ ਨਹੀਂ ਕਹੀ ਆ ਕਿ ਤੁਸੀਂ ਕਿਉਂ ਬਾਹਰੋਂ ਬੰਦੇ ਲੈ ਰਹੇ ਆ, ਕਿਉਂਕਿ ਇਹਨਾਂ ਦੀ ਰਾਜਨੀਤੀ ਦਲਾਂ ਦੀ ਆਦਤ ਹੋ ਗਈ, ਭਾਵੇਂ ਖਹਿਰਾ ਸਾਹਿਬ ਨੂੰ ਲੈ ਲਓ ਜਾਂ ਹੋਰ ਕਿਸੇ ਨੂੰ ਵੀ ਲੈ ਲਓ, ਕਿ ਜਦੋਂ ਤਾਂ ਉਹ ਕਾਂਗਰਸ ਜਾਂ ਬੀਜੇਪੀ ਚ ਹੁੰਦੇ ਆ ਤਾਂ ਉਹਨਾਂ ਦੀ ਬੱਲੇ ਬੱਲੇ, ਹੁਣ ਜਾ ਗਏ ਤਾਂ ਉਹਨਾਂ ਦੀ ਬੱਲੇ ਬੱਲੇ, ਕੱਲ ਨੂੰ ਹੋਰ ਪਾਰਟੀ ਚ ਚਲੇ ਜਾਓਗੇ, ਕਿਉਂਕਿ ਕੋਈ ਲਾਅ ਹੋਣਾ ਚਾਹੀਦਾ ਹੈ ਕਿ ਤੁਸੀਂ ਜੇ ਇੱਕ ਪਾਰਟੀ ਵਿਚੋਂ ਬਾਹਰ ਗਏ ਆ ਤਾਂ 5 ਸਾਲ ਤੱਕ ਤੁਸੀਂ ਇਲੈਕਸ਼ਨ ਨਹੀਂ ਲੜਨੇ, ਏਦਾਂ ਦਾ ਕੋਈ ਰੂਲ ਹੋਣਾ ਚਾਹੀਦਾ ਆ।
ਦੇਖੋ ਲਾਅ ਬਣੇ ਆ, ਲਾਅ ਬਣੇ ਆ ਉੱਥੇ ਜਾ ਕੇ, ਜਿਵੇਂ ਹੁਣ ਉੱਥੇ ਉੱਤਰਾਂਚਲ ਚ ਰੌਲਾ ਪੈਂਦਾ ਰਿਹਾ ਵੀ ਉਹਨਾਂ ਨੇ ਜਿਹੜੀ ਐਮ ਐਲ ਏ ਦੀਆਂ ਜਿਹੜੀ ਤੁਸੀਂ ਇੱਕ ਜੇ ਦੋ ਤਿਹਾਈ ਤੋਂ ਘੱਟ ਟੁੱਟ ਕੇ ਜਾਂਦੇ ਹੋ ਤਾਂ ਤੁਸੀਂ ਉੱਥੇ ਵੋਟ ਨਹੀਂ ਪਾ ਸਕਦੇ, ਉਹਨਾਂ ਨੂੰ ਬਹੂਣੇ ਕਰ ਦਿੱਤਾ ਜਾਂਦਾ ਹੈਗੇ ਲਾਅ, ਸਾਰਾ ਕੁਛ ਹੈਗੇ, ਪਰ ਪਾਰਟੀ ਪੱਧਰ ਤੇ ਲਾਅ ਹੁੰਦੇ ਜਿਹੜੇ ਪਾਰਟੀ ਨੇ ਬਣਾਏ ਹੁੰਦੇ ਆਪਣੇ, ਤਾਂ ਪਾਰਟੀਆਂ ਵੀ ਅਕਸਰ ਪੰਜ ਸਾਲਾਂ ਲਈ ਕੱਢਦੀਆਂ, ਛੇ ਸਾਲਾਂ ਲਈ ਕੱਢਦੀਆਂ ਵੀ ਛੇ ਸਾਲ ਲਈ ਪਾਰਟੀ ਨੇ ਕੱਢਤਾ, ਉਹ ਛੇ ਸਾਲ ਲਈ ਕੱਢਣ ਦਾ ਕਾਰਨ ਹੁੰਦਾ ਵੀ ਦੋ ਇਲੈਕਸ਼ਨ ਲਈ ਲਪੇਟਤਾ ਬੰਦਾ, ਦੋ ਇਲੈਕਸ਼ਨ ਉਹ ਵਾਪਸ ਨਹੀਂ ਆ ਸਕਦਾ। ਸੋ ਇਹ ਰੂਲ ਤਾਂ ਹੈ, ਪਰ ਹਜੇ ਨਾ ਨਵੀਂ ਚੀਜ਼ ਕੋਈ ਵੀ ਆ ਟਾਈਮ ਲੱਗੂਗਾ, ਸਾਨੂੰ ਵੀ ਬਾਹਲੇ ਤੱਤੇ ਕਾਲੇ ਨਹੀਂ ਹੋਣਾ ਚਾਹੀਦਾ, ਟਾਈਮ ਲੱਗੂਗਾ ਹਰੇਕ ਚੀਜ਼ ਦੇ ਉੱਤੇ। ਪਰ ਜੇ ਤੁਸੀਂ ਸੁਧਾਰ ਚਾਹੁੰਦੇ ਹੋ ਤਾਂ ਫੇਰ ਦੇਖੋ ਸਾਡੇ ਕੋਲ ਜੇ ਹੁਣ ਇਹ ਜੱਸੀ ਜਸਰਾਜ ਜਾਂ ਇਹਨਾਂ ਗੱਲਾਂ ਚ ਉਲਝ ਕੇ ਤੇ ਆਪਾਂ ਫੇਰ ਸੁਖਬੀਰ ਬਾਦਲ ਤੇ ਮਜੀਠੀਏ ਨੂੰ ਆਪਾਂ ਦੇ ਦਿੰਦੇ ਹਾਂ ਜੀ ਪਾਵਰ, ਫੇਰ ਠੀਕ ਆ, ਉਹ ਇਹ ਜਿਹੀਆਂ ਗੱਲਾਂ ਨਹੀਂ ਕਰਦੇ, ਫੇਰ ਸਾਡਾ ਰੌਲਾ ਹੀ ਕਾਹਦਾ, ਫੇਰ ਆਪਾਂ ਉਹਨਾਂ ਨੂੰ ਪਾਵਰ ਦੇ ਦਈਏ ਨਾ ਜੀ। ਇਹ ਵੀ ਤਾਂ ਇੱਕ ਐਂਗਲ ਆ ਸੋਚਣ ਦਾ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਆ ਘਰੇਲੂ ਕਲੇਸ਼ ਆ ਜਿਹੜੇ ਅੰਦਰ ਹੀ ਨਿਬੇੜ ਕੇ ਤੇ ਜਿਹੜੇ ਅਸਲੀ ਮੁੱਦੇ ਆ ਉਹਨਾਂ ਦੇ ਉੱਤੇ ਸਾਡੀ ਵਿਚਾਰ ਹੋਣੇ ਚਾਹੀਦੇ ਆ। ਸੋ ਬਹੁਤ ਮਿਹਰਬਾਨੀ ਸੰਦੀਪ ਜੀ, ਬ੍ਰੇਕ ਉੱਤੇ ਚੜਿਆ ਪਿਆ ਤੇ ਉਹ ਮਸਾਂ ਹੀ ਮਨਦੀਪ ਢਿੱਲੋਂ ਰੋਕੀ ਖੜਾ ਨੂੰ ਅੜਿੱਕਾ ਲਾ ਕੇ ਜੀ ਜੀ ਜੀ। ਸੋ ਬਹੁਤ ਮਿਹਰਬਾਨੀ। ਸੋ ਦੋਸਤੋ ਇੱਕ ਬ੍ਰੇਕ ਲੈਂਦੇ ਹਾਂ ਤੇ ਬਹੁਤ ਸਾਰੇ ਮੈਸੇਜ ਤੁਹਾਡੇ ਆ ਚੁੱਕੇ ਆ, ਉਹਨਾਂ ਸਾਰਿਆਂ ਦਾ ਜਵਾਬ ਦੇਣਾ। ਗ੍ਰਿਫਤ ਖੇਡਾਂ ਦੀ ਸਮੀਖਿਆ ਤਾਂ ਹੁਣ ਵਿੱਚੇ ਰਹਿ ਗਈ ਹੈ ਕਾਲਾਂ ਦੇ ਵਿੱਚ, ਚੱਲ ਮੈਂ ਕੋਸ਼ਿਸ਼ ਕਰੂੰਗਾ ਜੀ ਵਿੱਚ ਵਿੱਚ ਦੀ ਗ੍ਰਿਫਤ ਖੇਡਾਂ ਤੇ ਵੀ ਗੱਲ ਕਰਨ ਦੀ, ਪਰ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਲਹਿਰਾਂ ਚ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਉਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੋਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923081।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼, ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਿਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਦੋਸਤ ਤਾਂ ਧੱਕੇ ਨਾਲ ਹੀ ਕਹਿ ਜਾਂਦਾ, ਕਈਆਂ ਦਾ ਤਾਂ ਦੁਸ਼ਮਣ ਵੀ ਹੋਊਗਾ, ਪਰ ਕੋਈ ਚੱਕਰ ਨੀ ਜੀ, ਮੇਰੇ ਬੰਨਿਓ ਦੁਸ਼ਮਣੀ ਨੀ ਪਾਲੀ ਜਾਂਦੀ। ਮੇਰੇ ਕੋਲੇ ਤਾਂ ਗੱਲਾਂ ਢਿੱਡ ਹੌਲਾ ਹੱਥੀ ਕਰ ਦਿੰਦਾ, ਜਿਹੜੀ ਜੇ ਕੋਈ ਨਹੀਂ ਚੰਗਾ ਲੱਗਦਾ ਤਾਂ ਉਹ ਕਹਿ ਦਿੰਦਾ, ਅੰਦਰ ਨੀ ਕਦੇ ਕੋਈ ਗੱਲ ਰੱਖੀ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ, ਸੀਡੀ ਬੈਟਰੀਜ਼ ਤੋਂ ਦਵਿੰਦਰ ਸਿੰਘ ਸਿਡਨੀ ਵਾਲੇ, ਤੇ ਏ ਸੀ ਟੀ ਤੋਂ ਕੈਨਬਰਾ ਤੋਂ ਸੁਖਪਾਲ ਸਿੰਘ ਜੀ, ਤੇ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਤੋਂ, ਅਮਰਦੀਪ ਸਿੰਘ ਪਰਥ ਤੋਂ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਬਨ ਜੀ ਮੈਲਬਨ ਤੋਂ ਜਿਹੜਾ ਅੱਜ ਦਾ ਪ੍ਰੋਗਰਾਮ ਆ ਜਿਹੜਾ ਸਪਾਂਸਰ ਕਰ ਰਿਹਾ ਜੀ। ਇਹਨਾਂ ਸਾਰੇ ਸੱਜਣਾਂ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜਿਹੜਾ ਪੈਟਰੋਲ ਇਸ ਪ੍ਰੋਗਰਾਮ ਦੇ ਵਿੱਚ ਪਾਇਆ ਜੀ, ਜਿਹਦੇ ਸਾਰੇ ਕੀ ਅਸੀਂ ਚੱਲ ਸਕੀਏ। ਸੋ ਦੋਸਤੋ, ਬਹੁਤ ਸਾਰੇ ਸੁਨੇਹੇ ਆ ਰਹੇ ਆ ਸੱਜਣਾ ਮਿੱਤਰਾਂ ਦੇ, ਉਹ ਲੈਣੇ ਜ਼ਰੂਰੀ ਆ। ਸਾਡੇ ਨਾਲ ਸੁਖਵੀਰ ਜੁੜੇ ਆ, ਕਹਿੰਦੇ ਗੁੱਡ ਮਾਰਨਿੰਗ ਜੀ, ਗੇਮਸ ਬਹੁਤ ਵਧੀਆ ਸੀ, ਸਾਰਾ ਆਰਗੇਨਾਈਜ਼ ਵਧੀਆ ਸੀ। ਵੀ ਸਟਿਲ ਔਨ ਦਾ ਵੇ ਗੋਇੰਗ ਬੈਕ ਟੂ ਹੋਮ, ਮਨਮੋਹਨ ਬਾਰਿਸ਼ ਜੀ ਦਾ ਗੀਤ, ਧਾਰਮਿਕ ਸੌਂਗ ਲਾ ਦਿਓ ਜੀ। ਦੇਖੋ ਜੀ, ਕੋਸ਼ਿਸ਼ ਕਰਾਂਗੇ ਗੀਤ ਦਾ, ਪਰ ਤੁਸੀਂ ਆਨੰਦ ਮਾਣਿਆ ਗੇਮਾਂ ਦਾ। ਸੁਖਵੀਰ ਜੀ, ਬਹੁਤ ਬਹੁਤ ਵਧੀਆ ਗੇਮਾਂ ਸੀ, ਅਸੀਂ ਵੀ ਆਨੰਦ ਮਾਣਿਆ। ਤੇ ਇਧਰ ਸਤਵੀਰ ਸਿੰਘ ਧਨੋਇਆ ਜੁੜੇ ਆ ਜੀ, ਤੇ ਉਹਨਾਂ ਨੇ ਗੁੱਡ ਮਾਰਨਿੰਗ ਕਹੀ ਆ ਜੀ। ਗੁੱਡ ਮਾਰਨਿੰਗ ਬੱਜੀ ਜੀ, ਡਾਂਗ ਵਾਂਗੂ ਤੁਹਾਡੀ, ਤੇ ਬਹੁਤ ਮਿਹਰਬਾਨੀ ਧਨੋਇਆ ਸਾਹਿਬ। ਤੇ ਇਧਰ ਅਗਲੀ ਈਮੇਲ ਆਈ ਆ ਜੀ ਸਾਡੇ ਕੋਲ ਰਿੱਕੀ ਹੋਰਾਂ ਦੀ, ਤੇ ਉਹ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ, ਬ੍ਰਦਰ ਮਿੰਟੂ ਵਰਡ ਦਾ ਇਨਸਾਈਕਲੋਪੀਡੀਆ, ਆਈ ਹੈਵ ਕੁਐਸਚਨ। ਸਮਬਡੀ ਟੋਲਡ ਮੀ ਦੈਟ ਵੰਸ ਲੌਂਗ ਟਾਈਮ ਅਗੋ ਦੇਰ ਵਾਜ ਵਰਸ਼ਿਪ ਆਫ ਆਈਡੀਅਲਸ ਹਿੰਦੂ ਗੋਡਸ ਇਨ ਹਰਿਮੰਦਰ ਸਾਹਿਬ ਐਂਡ ਸਿਕਸ ਆਰ ਵਰਸ਼ਿਪਰ ਆਫ ਵਿਸ਼ਨੂ ਬਿਕੋਜ਼ ਇਨ ਗੁਰੂ ਬਾਣੀ ਇਟਸ ਹਰੀ ਨੇਮ ਆਫ ਵਿਸ਼ਨੂ ਕਮਸ ਮੈਨੀ ਟਾਈਮ, ਕਲੀਅਰ ਇਟ ਐਂਡ ਪਲੀਜ਼ ਪਲੇ ਯਾਦੋ ਕੀ ਕਿ ਸਾਹਿਬ ਆਏ ਨੁਸਰਤ। ਦੇਖੋ ਜੀ, ਪਹਿਲੀ ਗੱਲ ਤਾਂ ਤੁਸੀਂ ਤਾਰੀਫ ਕੀਤੀ ਆ, ਉਹ ਕਿਹਨੂੰ ਨੀ ਚੰਗੀ ਲੱਗਦੀ, ਸੋ ਉਸ ਲਈ ਬਹੁਤ ਬਹੁਤ ਧੰਨਵਾਦ। ਦੂਜੀ ਗੱਲ ਇਹ ਆ ਵੀ ਜਿਹੜੀ ਤੁਸੀਂ ਮਸਲਾ ਚੱਕਿਆ ਧਰਮ ਦਾ ਮਸਲਾ, ਤੇ ਇਹ ਮਸਲਾ ਅੱਜ ਦਾ ਨਹੀਂ, ਇਹ ਮਸਲਾ ਬਹੁਤ ਪੁਰਾਣਾ ਚੱਲ ਰਿਹਾ ਤੇ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਸਟੈਂਪ ਜੇਬ ਚ ਲੈ ਕੇ ਬਣੀ ਬਣਾਈ ਚੀਜ਼ ਦੇ ਉੱਤੇ ਸਟੈਂਪ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਈ ਜੈਕਰ ਕਹਿੰਦੇ ਆ, ਮੈਂ ਕੱਲ ਪਰਸੋਂ ਪ੍ਰੋਗਰਾਮ ਚ ਵੀ ਦੱਸਿਆ ਸੀ ਤੇ ਅੱਜ ਵੀ ਦੱਸਣਾ ਸੀ ਵੀ ਹਾਈ ਜੈਕਰ ਕੌਣ ਹੁੰਦੇ ਆ। ਸੋ ਇਹ ਚੀਜ਼ਾਂ ਹੋ ਰਹੀਆਂ ਹੁੰਦੀਆਂ ਧਰਮ ਦੇ ਮਾਮਲੇ ਚ ਵੀ, ਪਰ ਇਹ ਜਿਹੜਾ ਮਸਲਾ ਜਾਂ ਜਿਹੜਾ ਵਿਸ਼ਾ, ਉਹਨੂੰ ਜੇ ਇਨਸਾਫ ਨਾਲ ਤੁਸੀਂ ਗੱਲ ਕਰਨੀ ਚਾਹੋਗੇ ਤਾਂ ਇਹ ਤੁਸੀਂ ਕਰਿਓ ਸੰਡੇ ਦੇ ਪ੍ਰੋਗਰਾਮ ਚ। ਸੰਡੇ ਨੂੰ ਮੇਰੇ ਨਾਲ ਅਮਨਦੀਪ ਸਿੱਧੂ ਹੁੰਦੇ ਆ, ਅਸੀਂ ਇੱਕ ਪ੍ਰੋਗਰਾਮ ਚ ਘੰਟਾ ਡੇਢ ਘੰਟਾ ਹੁੰਦੇ ਆ, ਤੇ ਉਹ ਕੱਲੀ ਕੱਲੀ ਪਰਤ ਆ ਜਿਹੜੀ ਕੀ ਕਹਿੰਦੇ ਆ ਜਿਹੜੇ ਵੇਦ ਪੁਰਾਣ ਉਪਨਿਸ਼ਟ ਤੇ ਜਿਹੜੇ ਗ੍ਰੰਥ ਆ ਤੇ ਕੀ ਇਹਦੀ ਸੱਚਾਈ ਆ ਸਟੋਰੀ, ਉਹ ਫਿਰ ਉੱਥੇ ਅਸੀਂ ਜਿਹੜੇ ਪਛੜੇ ਉਧੇੜਾਂਗੇ। ਤੇ ਕਿਉਂਕਿ ਜਿਹੜੀ ਇਹਦੇ ਬਾਰੇ ਦੀ ਜਿਹੜੀ ਸਪੈਸ਼ਲਿਸਟ ਹੀ ਆ ਜਾਂ ਜੇ ਕਹਿ ਸਕਦੇ ਹਾਂ ਸਪੈਸ਼ਲਿਸਟ ਡਾਕਟਰ ਆ ਤਾਂ ਅਮਨਦੀਪ ਸਿੱਧੂ ਆ, ਤਾਂ ਆਪਾਂ ਅਮਨਦੀਪ ਹੋਰਾਂ ਕੋਲ ਇਹ ਮਸਲਾ ਰੱਖਾਂਗੇ ਤੇ ਉਦਣ ਆਪਾਂ ਇਹਦੇ ਤੇ ਗੱਲਬਾਤ ਕਰਾਂਗੇ। ਸੋ ਉਸ ਤੋਂ ਬਾਅਦ ਸਾਡੇ ਨਾਲ ਕੁਲਵਿੰਦਰ ਸਿੰਘ ਗੋਲਡਕੋਸਟ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ। ਤੇ ਕਹਿੰਦੇ ਜੀ ਸੱਚਾ ਦੋਸਤ ਉਹ ਨਹੀਂ ਹੁੰਦਾ ਜੋ ਬਾਅਦ ਵਿੱਚ ਦੱਸੇ ਕਿ ਮੈਨੂੰ ਪਤਾ ਸੀ ਤੂੰ ਗਲਤ ਸੀ, ਸੱਚਾ ਦੋਸਤ ਉਹ ਹੁੰਦਾ ਜੋ ਪਹਿਲਾਂ ਸੁਚੇਤ ਕਰੇ ਤੇ ਕਰ ਦੇਵੇ। ਸੋ ਬਿਲਕੁਲ ਜੀ, ਇਹ ਸੱਚਾਈ ਹੈ, ਸੱਚਾ ਦੋਸਤ ਉਹੀ ਹੁੰਦਾ ਜੀ ਜਿਹੜਾ ਪਹਿਲਾਂ ਦੱਸਦੇ ਵੀ ਚਾਹ ਦਾ ਕੱਪ ਆ ਗਿਆ ਤੇ ਹੁਣ ਅਸੀਂ ਪੀਣ ਲੱਗੇ ਹਾਂ, ਤੁਸੀਂ ਇਕੱਲਾ ਸੁਣੋ ਕਿਉਂਕਿ ਚਾਹ ਪੀ ਤਾਂ ਨਹੀਂ ਸਕਦੇ, ਸੁਣ ਸਕਦੇ ਹੋ ਮੇਰੀ ਚਾਹ ਇੱਥੇ ਆਈ। ਸੋ ਬਿਲਕੁਲ ਸੱਚਾਈ ਹੈ ਜੀ, ਇੱਕ ਮਜ਼ਾਕ ਮਜ਼ਾਕ ਨਾਲ ਆ, ਤੁਸੀਂ ਬਹੁਤ ਅਹਿਮ ਜਿਹੜੀ ਗੱਲ ਇਹ ਕਹੀ ਆ, ਸੋ ਬਹੁਤ ਧੰਨਵਾਦ ਤੁਹਾਡਾ ਜੀ। ਅਮਰਦੀਪ ਸਿੰਘ ਪਰਤ ਤੋਂ ਜੁੜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਆ ਜੀ, ਉਮੀਦ ਹੈ ਕਿ ਖੇਡਾਂ ਦਾ ਲੁਤਫ ਚੁੱਕਿਆ ਹੋਣਾ ਤੇ ਉਹ ਆਪਾਂ ਪੜ ਲਈ ਸੀ ਦਿੱਲੀ ਗਵਰਨਮੈਂਟ ਦੀ, ਇਹਨਾਂ ਨੇ ਜਿਹੜੀ ਖਬਰ ਸੀ ਉਹਦੇ ਤੇ ਥਿੰਦ ਸਾਹਿਬ ਨੇ ਜਿਹੜਾ ਵਿਚਾਰ ਵੀ ਰੱਖਿਆ। ਸਤਵੀਰ ਮਨਾਸ ਡਰੋਲੀ ਵਾਲੇ ਜੁੜਿਆ, ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਦਾ ਸ਼ੁਰੂਆਤ ਵਧੀਆ ਹੋਈ ਆ ਤੇ ਭਾਜੀ ਅੱਜ ਸਿਡਨੀ ਵਾਲੇ ਖੇਲਿਆ ਨੇ $54 million ਦਾ ਕੀ ਕਾਰਾ ਕੀਤਾ। 54 million ਜੀ ਨਹੀਂ, 157 million ਆ ਜੀ, ਕੋਈ ਨੀ, ਇਸ ਵਿਸ਼ੇ ਦੇ ਉੱਤੇ ਵੀ ਕਿਸੇ ਦਿਨ ਪੂਰੇ ਦਾ ਪੂਰਾ ਪ੍ਰੋਗਰਾਮ ਹੀ ਕਰਨਾ ਪੈਣਾ ਕਿਉਂਕਿ ਮਸਲਾ ਕਾਫੀ ਉਲਝਿਆ ਤੇ ਕੋਰਟ ਅਧੀਨ ਆ ਜਿਹੜਾ ਕੇਸ, ਵੇਲੇ ਵੇਲੇ ਸਿਰ ਅਸੀਂ ਕਰਦੇ ਰਹੇ ਹਾਂ ਸਮੀਖਿਆ, ਪਰ ਕਿਸੇ ਦਿਨ ਪੂਰਾ ਪ੍ਰੋਗਰਾਮ ਕਰਾਂਗੇ। ਰਾਜੀਵ ਭੰਗੂ ਜੁੜਿਆ ਜੀ ਸਾਡੇ ਨਾਲ ਤੇ ਉਹ ਕਹਿ ਰਿਹਾ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ। ਸਿੰਘਾਪੁਰ ਵਾਲੇ ਰਾਜੀਵ ਭੰਗੂ ਸਾਡੇ ਨਾਲ ਜੁੜਿਆ ਜੀ। ਕੁਲਦੀਪ ਸਿੰਘ ਬਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਕਹਿੰਦੇ ਜੀ ਸਾਲ ਦੀਆਂ ਖੇਡਾਂ ਤੁਹਾਡੇ ਕੈਮਰੇ ਰਾਹੀਂ ਦੇਖੀਆਂ ਹਨ, ਪਹੁੰਚ ਨਹੀਂ ਪਾਏ, ਬਹੁਤ ਬਹੁਤ ਧੰਨਵਾਦ। ਸੋ ਹਲੇ ਤਾਂ ਜੀ ਕੈਮਰੇ ਦੀਆਂ ਫੋਟੋਆਂ ਤਾਂ ਅਸੀਂ ਅੱਜ ਅਪਲੋਡ ਕਰਾਂਗੇ, ਕੋਸ਼ਿਸ਼ ਕਰਾਂਗੇ ਅੱਜ ਕਰ ਦਈਏ, ਤੇ ਕੱਲ ਤਾਂ ਐਵੇਂ ਥੋੜੀਆਂ ਬਹੁਤ ਐਵੇਂ ਵੀਡੀਓ ਜੀਆਂ ਪਾਈਆਂ ਸੀ, ਪਰ ਜਿਹੜਾ ਇਕੱਠ ਸੀ ਅਸਲੀ ਇਕੱਠ ਦੀਆਂ ਜਿਹੜੀਆਂ ਵੀਡੀਓ ਆ ਉਹ ਆਉਣ ਵਾਲੇ ਦਿਨਾਂ ਚ ਪੇਂਡੂ ਆਸਟ੍ਰੇਲੀਆ ਤੇ ਵੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਅੱਜ ਮਨਪ੍ਰੀਤ ਹੋਰਾਂ ਨੂੰ ਭੇਜਦਾ ਤਾਂ ਕਿ ਉਹ ਐਡਿਟ ਕਰ ਸਕਣ। ਤੇ ਇੱਧਰ ਸਾਡੇ ਨਾਲ ਅਮਰ ਸਿੰਘ ਸ਼ੈਪਟਨ ਤੋਂ ਜੁੜਿਆ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਲਾਸਟ ਡੇ ਮੇਲਾ ਦੇਖਿਆ, ਗ੍ਰਿਫਤ ਮੇਲਾ ਦੇਖਦੇ ਆ, ਤੁਹਾਡੀ ਇੱਕ ਪਿਕਚਰ ਕਲਿੱਕ ਕੀਤੀ ਮੈਂ ਤੁਹਾਨੂੰ, ਪਰ ਤੁਸੀਂ ਬਿਜੀ ਸੀ, ਐਨੀਵੇ ਟੁੱਕ ਯੂਅਰ ਪਿਕਚਰ, ਸੈਂਡ ਕਰ ਰਹੇ ਆ ਜੀ ਅਮਰ ਫਰੋਮ ਸ਼ੈਪਟਨ, ਬਹੁਤ ਮਿਹਰਬਾਨੀ ਜੀ। ਮੈਂ ਖਿਆਲ ਨਜ਼ਾਰਾ ਆ ਗਿਆ ਤੁਸੀਂ ਮੇਰੀ ਫੋਟੋ ਖਿੱਚੀ, ਕਿਉਂਕਿ ਮੈਂ ਲੋਕਾਂ ਦੀਆਂ ਫੋਟੋਆਂ ਖਿੱਚਦਾ ਰਹਿ ਗਿਆ, ਮੇਰੀ ਕਿਸੇ ਨੇ ਫੋਟੋ ਬਹੁਤ ਘੱਟ ਖਿੱਚੀਆਂ, ਸਰਵਣ ਬਾਈ ਨੇ ਪਹਿਲਾਂ ਖਿੱਚੀਆਂ ਸੀ, ਉਹਨਾਂ ਨੇ ਭੇਜਤੀਆਂ, ਹੁਣ ਤੁਸੀਂ ਖਿੱਚੀਆਂ ਤੇ ਹੋਰ ਕਿਹਨੂੰ ਨੀ ਚੰਗਾ ਲੱਗਦਾ ਆਪਦੀ ਫੋਟੋ ਦੇਖਣੀ। ਸੋ ਮੇਰਾ ਵੀ ਚਿੱਤ ਬਾਗੋ ਬਾਗ ਹੋ ਗਿਆ ਜੀ, ਮੇਰੇ ਐਨ ਖੋਸੇ ਪਾਏ ਦੇਖ ਕੇ, ਖੋਸਿਆਂ ਦੇ ਖੁਸ਼ ਹੋਈ ਗਿਆ, ਕੱਲ ਦੇਖ ਹੈਂਡਲ ਵਾਲੀ ਇਸ ਖੋਸਿਆਂ ਦੇ ਚਾਚ। ਤੇ ਇੱਧਰ ਮਿੰਟੂ ਬਰਾੜ ਬਾਈ ਜੀ ਸਤਿ ਸ੍ਰੀ ਅਕਾਲ ਬੁਲਾ ਰਿਹਾ, ਜਗਤਾਰ ਸਿੰਘ ਜੌਲ ਪੰਜਾਬੀ ਚ, ਬੜੀ ਪਿਆਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਜੌਲ ਸਾਹਿਬ। ਹਰਮੀਤ ਸਿੰਘ ਚੰਨਾ ਜੁੜਿਆ ਜੀ, ਭਾਜੀ ਸਤਿ ਸ੍ਰੀ ਅਕਾਲ ਜੀ ਟੂ ਆਲ, ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਨਾਲ ਕਿਹਾ ਜੀ ਪਰਦੇਸੀਆਂ ਦੀ ਕਮਾਈ ਹਰ ਕੋਈ ਦੇਖਦਾ, ਪਰਦੇਸੀਆਂ ਦੀ ਜੁਦਾਈ ਕੋਈ ਨੀ ਦੇਖਦਾ, ਕਹਿੰਦੇ ਪਰਦੇਸੀਆਂ ਦੇ ਘਰਾਂ ਚੋਂ ਰੋਟੀ ਚੰਗੀ ਪੱਕਦੀ ਹਰ ਕੋਈ ਦੇਖਦਾ, ਪਰਦੇਸੀ ਕਦੇ ਰੋਟੀ ਬਿਨ ਖਾਂਦੇ ਸੌ ਜਾਂਦੇ ਉਹ ਕੋਈ ਨੀ ਦੇਖਦਾ। ਕੌੜੀਆਂ ਸੱਚਾਈਆਂ ਜੀ ਯਾਦ ਨਾ ਕਰਾਓ, ਹੁਣ ਤਾਂ ਇਹ ਤਾਂ ਇਹ ਪਤਾ ਸਾਰਿਆਂ ਨੂੰ ਹੀ ਹੈ ਜੀ। ਹਰਮੀਤ ਖਹਿਰਾ ਜੁੜਿਆ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਿਹਾ ਮਿੰਟੂ ਜੀ ਤੇ ਸਾਰੀ ਹਰਮਨ ਰੇਡੀ ਨੂੰ, ਆਇਆ ਐਗਰੀ ਵਿਦ ਯੂ, ਐਵਰੀ ਵਨ ਵਾਂਟਸ ਆਈਡੈਂਟੀ ਫਸਟ ਈਅਰ ਆਫ ਜੁਆਇਨ ਆਪ, ਸਾਨੂੰ 8 ਸਾਲ ਬਾਅਦ ਆਸਟ੍ਰੇਲੀਆ ਦੀ ਆਈਡੈਂਟੀ ਦਿੱਤੀ ਆ, ਜਿਹੜਾ ਜਾਣੀ ਕਿ ਪਾਸਪੋਰਟ ਦਿੱਤਾ। ਸੋ ਹਰਮੀਤ ਖਹਿਰਾ ਹੋਰਾਂ ਨੇ ਦੱਸਿਆ ਜੀ ਵਕਤ ਲੱਗਦਾ ਹਰ ਚੀਜ਼ ਦੇ ਵਿੱਚ, ਸਾਨੂੰ ਸਬਰ ਰੱਖਣਾ ਚਾਹੀਦਾ, ਸਬਰ ਦਾ ਬੰਨ ਨਹੀਂ ਤੋੜਨਾ ਚਾਹੀਦਾ, ਪਹਿਲੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਜੇ ਅਸੀਂ ਘਰ ਲੈ ਲਿਆ, ਮੰਨ ਲਓ ਕੋਈ ਨਵਾਂ ਘਰ ਚ ਆ ਗਏ, ਪੁਰਾਣੇ ਜੀ ਆ ਗਏ, ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਉਹਨੂੰ ਸਾਫ਼ ਸਫਾਈ ਕਰਕੇ ਆਪਦੇ ਰਹਿਣ ਲਾਇਕ ਬਣਾਈਏ, ਉਹਦਾ ਆਲਾ ਦੁਆਲਾ ਸਾਫ਼ ਕਰੀਏ, ਫੇਰ ਜਿਹੜਾ ਕੁਛ ਕਰਨ ਤੋਂ ਬਾਅਦ ਵੀ ਜੇ ਮੁਸਕ ਆਉਣੋ ਨਹੀਂ ਹਟਦੀ ਕੋਈ ਇਹ ਜੀ ਆ, ਫੇਰ ਉਹਦਾ ਇਲਾਜ ਕਰਨਾ ਚਾਹੀਦਾ, ਫੇਰ ਕੋਈ ਬਾਹਰਲੇ ਨੂੰ ਬੁਲਾਉਣਾ ਚਾਹੀਦਾ, ਇਹ ਇੱਕ ਫਾਰਮੂਲਾ ਜੀ, ਇੱਕ ਮੈਥਡ ਆ। ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਜੁੜਿਆ ਜੀ, ਕਹਿੰਦੇ ਜੇ ਜੱਸੀ ਨੂੰ ਪਾਰਟੀ ਨਾਲ ਪਿਆਰ ਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕੀ ਪਾਰਟੀ ਦਾ ਫਾਇਦਾ ਕਰ ਰਿਹਾ। ਜਗਬਾਣੀ ਟੀਵੀ ਦੇ ਪਿਛਲੇ ਦਿਨ ਦਿੱਤੀ ਇੰਟਰਵਿਊ ਤੇ ਟੇਢੇ ਢੰਗ ਨਾਲ ਆਪ ਪਾਰਟੀ ਦਾ ਨੁਕਸਾਨ ਕਰ ਰਿਹਾ, ਤਾਂ ਜਾ ਕੇ ਕਹਿ ਲਵੋ ਕਿ ਟੇਢੇ ਢੰਗ ਨਾਲ ਵਿਰੋਧੀ ਧਿਰ ਦਾ ਫਾਇਦਾ ਕਰ ਰਿਹਾ। ਕੀ ਮਿੰਟੂ ਜੀ ਤੁਹਾਨੂੰ ਇਹ ਨੀ ਲੱਗਦਾ ਕਿ ਤੁਹਾਨੂੰ ਨੀ ਇਹ ਲੱਗਦਾ? ਬਿਲਕੁਲ ਲੱਗਦਾ ਜੀ, ਇੱਕ ਮਿੰਟ ਚਾਹ ਦੀ ਘੁੱਟ ਭਰ ਲਾ, ਬਿਲਕੁਲ ਲੱਗਦਾ ਜੀ। ਤੇ ਦੂਜੀ ਗੱਲ ਇਹ ਆ ਜੀ ਵੀ ਮੈਂ ਇੱਕ ਗੱਲ ਤੋਂ ਸ਼ੁਕਰ ਗੁਜ਼ਾਰ ਵੀ ਹਾਂ ਵੀ ਕਈ ਵਾਰ ਪਾਰਟੀ ਦਾ ਨੁਕਸਾਨ ਕਰਨ ਲਈ ਲੋਕ ਜਵਾਨ ਦੇ ਤੀਰ ਚਲਾਉਂਦੇ ਆ ਤੇ ਕਈ ਵਾਰੀ ਸੱਚੀ ਤੀਰ ਕਮਾਨ ਦੇ ਤੀਰ ਚਲਾ ਦਿੰਦੇ ਆ। ਸੱਚੀ ਜਦੋਂ ਚੱਲਦੇ ਆ ਉਦੋਂ ਖੂਨ ਖਰਾਬਾ ਹੁੰਦਾ, ਬੰਦੇ ਮਰਦੇ ਆ, ਜਵਾਨ ਦੇ ਤੀਰਾਂ ਨਾਲ ਤਾਂ ਕੱਲੀਆਂ ਜ਼ਮੀਰਾਂ ਹੀ ਮਰਦੀਆਂ। ਸੋ ਇਹ ਚੀਜ਼ਾਂ ਤਾਂ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਸਹੀ ਆ। ਮੈਂ ਹੁਣ ਕੱਲ੍ਹ ਦਾ ਇੱਕ ਘਟਨਾਕ੍ਰਮ ਦੇਖ ਰਿਹਾ ਜੀ, ਅਮੈਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ ਜਿਹਦੇ ਚ ਇੱਕ ਨਾਈਟ ਕਲੱਬ ਦੇ ਵਿੱਚ ਰਾਤ ਨੂੰ 50 ਬੰਦੇ ਮਾਰ ਦਿੱਤੇ ਆ। ਉਸ ਬੰਦੇ ਦੀ ਫੋਟੋ ਵੀ ਜਾਰੀ ਹੋ ਗਈ, ਉਹ ਵੀ ਮਾਰਤਾ ਬੰਦਾ। ਪਰ ਜੇ ਤਾਂ ਹੁਣ ਦੇਖਿਆ ਜਾਵੇ ਤਾਂ ਕੋਈ ਜਹਾਜ਼ ਨਾਲ ਜੋੜ ਰਿਹਾ, ਕੋਈ ਕਿਸੇ ਚੀਜ਼ ਨਾਲ ਜੋੜ ਰਿਹਾ, ਪਰ ਮੇਰੀ ਸੋਚ ਮੁਤਾਬਕ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਗਏ ਆ ਜੀ। ਇਹ ਦੋ ਨਿਸ਼ਾਨੇ ਲਾਏ ਗਏ ਆ ਜੀ ਜਿਹੜੇ ਟਰੰਪ ਬੰਨਿਓ, ਟਰੰਪ ਜਿਹੜਾ ਕਿ ਕੱਟੜ ਬੰਦਾ ਤੇ ਕੱਟੜ ਗੱਲਾਂ ਕਰਦਾ, ਤੇ ਉਹ ਜਿਹੜਾ ਕੱਟੜਵਾਦ ਜਿਹੜਾ ਮੁਸਲਮਾਨ ਚ ਜਹਾਂ ਮੁਸਲਮਾਨ ਚ ਜਾਂ ਮੁਸਲਿਮ ਕੌਮ ਚ ਆਇਆ ਜਾਂ ਜਹਾਦ ਦੇ ਨਾਂ ਤੇ ਆਇਆ, ਉਹ ਉਹਨਾਂ ਨੂੰ ਸਖ਼ਤ ਨਫ਼ਰਤ ਕਰਦਾ। ਤੇ ਇਹ ਇੱਕ ਵੱਡਾ ਕਾਂਡ ਹਿਲੇਰੀ ਕਲਿੰਟਨ ਜਿਹਦਾ ਕਿ ਹਜੇ ਤੱਕ ਹੱਥ ਉੱਚਾ ਉਹਦੇ ਹੱਡਾਂ ਚ ਬਹਿ ਸਕਦਾ। ਇਹ ਇਹ ਇੱਕ ਬਹੁਤ ਵੱਡਾ ਪਹਿਲੂ ਆ ਸੋਚਣ ਦਾ ਵੀ ਜਿਹੜੇ ਸਮੀਕਰਨ ਜਿਹੜੇ ਅਮਰੀਕਾ ਦੀਆਂ ਵੋਟਾਂ ਦੇ ਇੱਕ ਰਾਤ ਵਾਲਾ ਕਾਂਡ ਸਾਰੇ ਦੇ ਸਾਰੇ ਸਮੀਕਰਨ ਬਦਲ ਸਕਦਾ ਵੀ ਇਹੋ ਜਿਹੇ ਜਹਾਦੀਆਂ ਨੂੰ ਕੱਢ ਕੇ ਬਾਹਰ ਮਾਰੋ ਅਮਰੀਕਾ ਚੋਂ ਜਿਹੜੇ ਐ ਨੁਕਸਾਨ ਕਰਦੇ ਆ, ਤੇ ਉਹ ਕੌਣ ਮਾਰੂਗਾ? ਉਹ ਟਰੰਪ ਮਾਰੂਗਾ। ਤੇ ਹੋ ਸਕਦਾ ਵੀ ਜਿਹੜੇ ਡੋਲੂ ਵੋਟ ਆ ਸਾਰੇ ਉਧਰ ਡੋਲ ਜਾਣ। ਸੋ ਇਹ ਚੀਜ਼ਾਂ ਇਹੀ ਸਾਡੇ ਇੱਥੇ ਹੋ ਰਹੀਆਂ, ਪਰ ਸਾਡੇ ਜਵਾਨੀ ਕਲਾਮੀ ਹੋ ਰਹੀਆਂ। ਚੱਲ ਇੰਨਾ ਕੁ ਤਾਂ ਸ਼ੁਕਰ ਮਨਾਉਣੇ ਆ ਵੀ ਉਹ ਕਿਸੇ ਦੀ ਜਾਨ ਨਹੀਂ ਜਾ ਰਹੀ, ਤੇ ਜੇ ਜਾਨ ਜਾ ਰਹੀ ਹੈ ਜਿੱਥੇ ਉੱਥੇ ਵੀ ਜਾਨ ਸਿਆਸੀ ਕਾਰਨਾਂ ਕਰਕੇ ਜਾ ਰਹੀ ਆ। ਇਹ ਇੱਕ ਮੇਰੀ ਇਸ ਗੱਲ ਦੇ ਉੱਤੇ ਮੋਹਰ ਸਾਡੇ ਡਾਕਟਰ ਜਸਪ੍ਰੀਤ ਬੈਂਸ ਹੋਰਾਂ ਨੇ ਵੀ ਲਾਈ ਆ, ਤੇ ਉਹਨਾਂ ਨੇ ਵੀ ਇਹ ਦੱਸਿਆ, ਕਹਿੰਦੇ ਜੀ ਅਮਰੀਕਾ ਦਾ ਜਿਹੜਾ ਇਹ ਘਟਨਾਕ੍ਰਮ ਆ ਇਹ ਹੋ ਸਕਦਾ ਹਿਲੇਰੀ ਦੇ ਹੱਡਾਂ ਚ ਬਹਿ ਜੇ। ਸੋ ਦੋਸਤੋ ਮੈਨੂੰ ਨਾ ਚਾਹ ਠਰੀ ਜਾਂਦੀ ਆ, ਤੇ ਜੇ ਇਜਾਜ਼ਤ ਹੋਵੇ ਤੇ ਆਪਾਂ ਫੋਨ ਲਾਈਨਾਂ ਵੀ ਹਜੇ ਹੋਰ ਲੈਣੀਆਂ ਤੁਹਾਡੀਆਂ। ਫੋਨ ਥੋੜੇ ਜਿਹੇ ਲਈ ਟੈਂਪਰੇਰੀ ਬੰਦ ਕੀਤੀਆਂ ਕਿਉਂਕਿ ਗ੍ਰਿਫਤ ਖੇਡਾਂ ਬਾਰੇ ਬਹੁਤ ਸੁਨੇਹੇ ਆ ਰਹੇ ਆ, ਕਹਿੰਦੇ ਵੀ ਸੱਜਣਾ ਕਹਿ ਰਿਹਾ ਵੀ ਸਾਰਾ ਡਿਟੇਲ ਦੱਸੋ, ਉਹ ਵੀ ਡਿਟੇਲ ਦੱਸਣੀ ਆ। ਸੋ ਮੈਂ ਚਾਹ ਪੀ ਲਾਂ ਤੇ ਨਾਲ ਨਾਲ ਇੱਕ ਗੀਤ ਕਿਉਂ ਕਰ ਰੱਖਿਆ, ਥੋੜਾ ਜਿਹਾ ਗੀਤ ਸੁਣਾ ਲਿਆ ਤਾਂ ਜੇ ਇਤਰਾਜ਼ ਨਾ ਹੋਵੇ ਤਾਂ।
ਘਬਰਾਇਆ ਵੀ ਤੇ ਬਿਠਾਇਆ
ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜ ਚੁੱਕਿਆ ਜੀ ਪ੍ਰੋਗਰਾਮ ਬਹੁਤ ਬਿਜੀ ਚੱਲ ਰਿਹਾ ਤੇ ਦੁਨੀਆ ਭਰ ਦੇ ਵਿੱਚੋਂ ਸੁਨੇਹ ਆ ਰਹੇ ਆ ਸਾਰਿਆਂ ਦੇ ਸੁਨੇਹ ਵੀ ਲੈਣੇ ਆ ਗ੍ਰਿਫਤ ਖੇਡਾਂ ਦੀਆਂ ਗੱਲਾਂ ਵੀ ਕਰਨੀਆਂ ਪਰ ਇਸ ਮੌਕੇ ਸਾਡੇ ਨਾਲ ਕਾਲ ਤੇ ਜੁੜ ਚੁੱਕੇ ਆ ਜੀ ਜੀਲ ਇਵੈਂਟ ਤੋਂ ਸੁਖਵਿੰਦਰ ਸੁੱਖੀ ਬਣਵੈਨ ਦੇ ਨਾਂ ਨਾਲ ਮਸ਼ਹੂਰ ਆ ਜੀ ਤੇ ਉਹ ਅੱਜ ਦਾ ਜਿਹੜਾ ਐਡਲੇਟ ਦਾ ਜਿਹੜਾ ਮੁਹੰਮਦ ਸਦੀਕ ਹੋਰਾਂ ਦਾ ਜਿਹੜਾ ਸ਼ੋਅ ਆ ਉਹ ਮੈਨੇਜ ਕਰ ਰਹੇ ਆ ਤੇ ਮੈਨੂੰ ਆਵਾਜ਼ਾਂ ਦੱਸ ਰਹੀਆਂ ਵੀ ਉਹ ਏਅਰਪੋਰਟ ਦੇ ਉੱਤੇ ਆ ਜੀ ਤੇ ਸਦੀਕ ਸਾਹਿਬ ਲੈਂਡ ਕਰਨ ਵਾਲੇ ਆ ਜੀ ਐਡਲੇਟ ਦੇ ਵਿੱਚ ਸੋ ਉਹਨਾਂ ਤੋਂ ਪੁੱਛਦੇ ਆ ਜੀ ਉਹ ਕਿੱਥੇ ਸ਼ੋਅ ਕਰਾ ਰਹੇ ਆ ਕਿੰਨੇ ਵਜੇ ਸ਼ੋਅ ਕਰਾ ਰਹੇ ਆ ਤੇ ਕੀ ਉਹਨਾਂ ਦੀ ਅੱਜ ਤਿਆਰੀ ਆ ਸੋ ਬਣਵਾਸ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਬੂਲ ਆ ਜੀ ਸੁਖੀ ਪਹਿਲਾਂ ਤਾਂ ਇਹ ਦੱਸੋ ਵੀ ਕਿੱਥੇ ਹੋ ਰਿਹਾ ਸ਼ੋਅ ਅੱਜ ਦਾ
ਮਾਈਕਲ ਮਰੇ ਸੈਂਟਰ ਹੈ ਜਿਹੜਾ ਕਿ ਵੈਸਟਮਿੰਸਟਰ ਸਕੂਲ ਮੈਰੀਅਨ ਦੇ ਵਿੱਚ ਹੈ
ਜੀ ਜੀ
ਅੱਜ 4 ਵਜੇ ਰੌਣਕ ਲੱਗੀ
ਜੀ ਸ਼ਾਮ ਦੇ 4 ਵਜੇ ਐਤਕੀ ਸ਼ੋਅ ਆਮ ਤਾਂ ਰਾਤ ਨੂੰ ਹੁੰਦੇ ਆ 6-7 ਵਜੇ
ਹਾਂਜੀ ਭਾਜੀ ਹਾਂਜੀ ਇਸ ਵਾਰ ਅਸੀਂ ਪਹਿਲਾਂ ਰੱਖਿਆ ਕਿਉਂਕਿ ਕੱਲ ਵਰਕਿੰਗ ਡੇ ਹੈ ਭਾਜੀ ਤੇ ਸਾਰਿਆਂ ਨੇ ਸਵੇਰੇ ਕੰਮਾਂ ਤੇ ਜਾਣਾ ਹੁੰਦਾ ਸਾਨੂੰ ਸੀਗਾ ਕਿ ਚਲੋ ਥੋੜਾ ਟਾਈਮ ਨਾਲ ਸ਼ੁਰੂ ਕਰਦੇ ਹਾਂ ਤੇ 7:30 ਵਜੇ ਆਪਾਂ ਵਿਹਲੇ ਹੋ ਜਾਂਗੇ ਤੇ ਸਾਰੇ ਟਾਈਮ ਨਾਲ ਆਪਣੇ ਘਰੇ ਜਾਣਗੇ ਤੇ ਕੱਲ ਕੋਈ ਸੌਖਾ ਰਹਿੰਦਾ ਭਾਜੀ ਸਾਰਿਆਂ ਨੂੰ ਕੰਮ ਤੇ ਜਾਣਾ
ਜੀ ਜੀ ਸੁੱਖੀ ਬਹੁਤ ਸਾਰੀਆਂ ਟਿਕਟਾਂ ਵਿਕ ਵੀ ਚੁੱਕੀਆਂ ਪਰ ਜੇ ਜਿਹੜੇ ਸੱਜਣ ਮਿੱਤਰਾਂ ਨੇ ਟਿਕਟਾਂ ਲੈਣੀਆਂ ਤੇ ਉਹ ਔਨ ਦਾ ਡੋਰ ਜਾਂ ਉਦੋਂ ਪਹਿਲਾਂ ਕਿੱਥੋਂ ਪਤਾ ਕਰ ਸਕਦੇ ਆ
ਭਾਜੀ ਔਨ ਦਾ ਡੋਰ ਟਿਕਟ ਅਵੇਲੇਬਲ ਹੋਣਗੀਆਂ ਜੀ ਰਿਸਪੋਂਸ ਵਧੀਆ ਡੈਫੀਨੇਟਲੀ ਤੇ ਹੁਣ ਬੇਸਿਕਲੀ ਸਾਰੇ ਪਾਸੇ ਟਿਕਟਸ ਅਸੀਂ ਕਲੈਕਟ ਕਰ ਰਹੇ ਹਾਂ ਜੀ ਬਟ ਔਨ ਦਾ ਡੋਰ ਜਿਹੜੀਆਂ ਟਿਕਟਸ ਹੋਣਗੀਆਂ ਅਵੇਲੇਬਲ ਹੋਣਗੀਆਂ
ਜੀ 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 ਤੇ ਕੌਣ ਕੌਣ ਆ ਰਹੇ ਆ ਮੁਹੰਮਦ ਸਦੀਕ ਹੋਰਾਂ ਦੇ ਨਾਲ
ਸਦੀਕ ਸਾਹਿਬ ਨੇ ਨਾਲ ਸੁਖਜੀਤ ਕੌਰ ਬੀਬੀ ਨੇ ਤੇ ਨਾਲ ਨਵਜੀਤ ਕੌੜੋ ਜਿਹੜੇ ਸਿਡਨੀ ਤੋਂ ਨੇ ਤੇ ਇਸ਼ਮੀਤ ਨਰੂਲਾ ਜੀ ਨੇ ਤੇ 4 ਆਰਟਿਸਟ ਆ ਰਹੇ ਨੇ ਜੀ
ਅੱਛਾ ਜੀ 4 ਆਰਟਿਸਟ ਆ ਰਹੇ ਆ ਤੇ 4 ਵਜੇ ਤੋਂ ਲੈ ਕੇ ਤਕਰੀਬਨ 8 ਵਜੇ ਤੱਕ 7-8 ਵਜੇ ਤੱਕ ਪ੍ਰੋਗਰਾਮ ਚੱਲਣਾ
ਹਾਂਜੀ 7-8 ਵਜੇ ਦੇ ਵਿੱਚ ਵਿੱਚ ਆਪਾਂ ਫ੍ਰੀ ਹੋ ਜਾਂਗੇ ਜੀ
ਸੋ ਉਮੀਦ ਆ ਜੀ ਜਿਹੜੇ ਸਾਡੇ ਸੱਜਣ ਮਿੱਤਰ ਖਾਸ ਕਰਕੇ ਐਡਲੇਟ ਤੋਂ ਜੁੜੇ ਆ ਤੇ ਉਹ ਜ਼ਰੂਰ ਸਾਡੇ ਲੀਜੈਂਡਰੀ ਕਲਾਕਾਰ ਆ ਜੀ ਮੁਹੰਮਦ ਸਦੀਕ ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਸੁਣਦੇ ਆਏ ਆ ਤੇ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਅੱਜ ਸਾਡੇ ਸ਼ਹਿਰ ਚ ਆਏ ਆ ਤੇ ਅਸੀਂ ਉਹਨਾਂ ਨੂੰ ਮਿਲੀਏ ਤੇ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਉਹਨਾਂ ਦਾ ਪ੍ਰੋਗਰਾਮ ਦਾ ਆਨੰਦ ਮਾਣੀਏ ਤੇ ਸੁੱਖੀ ਬਾਈ ਜਿਹੜੇ ਸਾਡੇ ਫੈਨ ਹੁੰਦੇ ਆ ਫੈਨ ਅੱਜ ਕੱਲ੍ਹ ਸੈਲਫੀ ਵੇਲੇ ਨਾ ਕਾਫੀ ਕੁਛ ਕਰ ਦਿੰਦੇ ਆ ਤੇ ਸੈਲਫੀ ਦੇ ਬਹੁਤ ਇੱਛਕ ਵੀ ਹੁੰਦੇ ਆ ਕੀ ਥੋੜਾ ਬਹੁਤ ਟਾਈਮ ਮਿਲੂਗਾ ਸਦੀਕ ਸਾਹਿਬ ਨਾਲ ਫੋਟੋ ਕਰੋ
ਹਾਂਜੀ ਹਾਂਜੀ ਭਾਜੀ ਓਬੀਅਸਲੀ ਸਾਰਿਆਂ ਦੀ ਰੀਜ਼ ਹੁੰਦੀ ਹੈ ਕਿ ਹਾਂਜੀ ਇੰਨੇ ਆਪਣੇ ਪੁਰਾਣੇ ਆਰਟਿਸਟ ਹੈਗੇ ਨੇ ਨਿੱਕੇ ਨਿੱਕੇ ਸੁਣਦੇ ਆ ਰਹੇ ਹਾਂ ਸਾਰਿਆਂ ਦੀ ਮਿਲਣ ਦੀ ਰੀਜ਼ ਹੁੰਦੀ ਹੈ ਭਾਜੀ ਹਾਂਜੀ ਜਿਹੜਾ ਕੋਈ ਮਿਲਣਾ ਚਾਹੁੰਦਾ ਸਾਨੂੰ ਦੱਸੇ ਕੋਈ ਗੱਲ ਨੀ ਸਦੀਕ ਸਾਹਿਬ ਕੱਲ ਨੂੰ ਸਾਰਿਆਂ ਦੇ ਮਿੱਥੀ ਨੇ ਆਪਾਂ ਕੋਈ ਨਾ ਕੋਈ ਕੁਛ ਨਾ ਕੁਛ ਮੀਟ ਐਂਡ ਗ੍ਰੀਟ ਆਰਗੇਨਾਈਜ਼ ਕਰਕੇ ਆਪਾਂ ਜ਼ਰੂਰ ਆਪਾਂ ਉਹਨਾਂ ਨੂੰ ਰੂਬਰੂ ਕਰਾਵਾਂਗੇ
ਜੀ 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 ਸੋ ਬਹੁਤ ਮਿਹਰਬਾਨੀ ਬਰਮੈਨ ਸਾਹਿਬ ਤੇ ਉਮੀਦ ਆ ਜੀ ਸ਼ਾਮ ਨੂੰ ਮਿਲਦੇ ਆ ਸਾਰੇ ਜਾਣੇ ਤੇ ਜਿਹੜੇ ਵੀ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਜ਼ਰੂਰ ਦੇਖਣ ਆਇਓ ਜੀ ਬਹੁਤ ਮਿਹਰਬਾਨੀ
ਸ਼ੁਕਰੀਆ ਜੀ ਥੈਂਕ ਯੂ
ਬਹੁਤ ਮਿਹਰਬਾਨੀ ਸੋ ਸੁੱਖੀ ਬਣਵੈਂਤ ਸਾਡੇ ਨਾਲ ਜੁੜੇ ਹੋਏ ਸਨ ਜੀ ਏਅਰਪੋਰਟ ਦੇ ਤੋਂ ਐਡਲੇਡ ਏਅਰਪੋਰਟ ਤੋਂ ਤੇ ਉਹ ਮੈਂ ਉਹਨਾਂ ਨਾਲ ਗੱਲਬਾਤ ਲੰਮੀ ਕਰਨੀ ਚਾਹੁੰਦਾ ਸੀ ਪਹਿਲਾਂ ਵੀ ਸੀ ਕਿਉਂਕਿ ਸਾਡਾ ਡਿਊਟੀ ਬਣਦੀ ਹੈ ਜੀ ਜੇ ਕੋਈ ਕਲਾਕਾਰ ਆ ਰਿਹਾ ਸਾਡਾ ਲੈਜੈਂਡਰੀ ਕਲਾਕਾਰ ਆ ਰਿਹਾ ਤੇ ਅਸੀਂ ਬਿਨਾਂ ਸ਼ਰਤ ਉਹਨਾਂ ਦੀ ਜਿਹੜੀ ਹੈਲਪ ਕਰਨੀ ਬਣਦੀ ਆ ਸੋ ਉਸੇ ਤਹਿਤ ਹੀ ਅਸੀਂ ਉਹਨਾਂ ਨਾਲ ਇਹ ਗੱਲਬਾਤ ਕੀਤੀ ਆ ਤੇ ਤੁਸੀਂ ਵੀ ਜਿਹੜਾ ਬਣਦਾ ਸਹਿਯੋਗ ਦਿਓ ਜੀ ਕਿਉਂਕਿ ਕਾਫੀ ਵਧੀਆ ਸਿੰਗਰ ਆ ਤੇ ਕਾਫੀ ਵਧੀਆ ਇਨਸਾਨ ਵੀ ਨੇ ਮੁਹੰਮਦ ਸਦੀਕ ਪਾਰਟੀਬਾਜ਼ੀ ਜਾਂ ਉਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਇੱਕ ਐਜ ਏ ਕਲਾਕਾਰ ਨੂੰ ਮੈਂ ਵੀ ਮਿਲਣਾ ਚਾਹੂੰਗਾ ਅੱਜ ਤੇ ਜਾਊਂਗਾ ਜ਼ਰੂਰ ਸੋ ਫੋਨ ਲਾਈਨਾਂ ਖੁੱਲੀਆਂ ਜੀ ਤੁਸੀਂ ਵੀ ਕਾਲ ਕਰ ਸਕਦੇ ਹੋ ਜੇ ਹੁਣ ਕਰਨੀ ਚਾਹੂੰ ਪਰ ਮੈਂ ਇੱਧਰ ਨਾਲ ਦੀ ਨਾਲ ਨਾ ਤੁਹਾਨੂੰ ਦੱਸ ਦਿਆਂ ਜੀ ਈਮੇਲ ਸਾਡੇ ਕੋਲੇ ਅਸੀਂ ਲਈ ਸੀਗੀ ਜੀ ਹੁਣ ਸੁਖਦੀਪ ਸਿੰਘ ਦੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਤੇ ਉਹਨਾਂ ਨੇ ਗੁੱਡ ਮਾਰਨਿੰਗ ਕਿਹਾ ਜੀ ਵੈਰੀ ਗੁੱਡ ਮਾਰਨਿੰਗ ਆ ਜੀ ਤੁਹਾਨੂੰ ਵੀ ਤੇ ਮੈਨੂੰ ਲੱਗਦਾ ਤੜਕੇ ਤੜਕੇ ਕੰਮ ਤੇ ਜਾ ਚੁੱਕੇ ਹੋ ਤੁਸੀਂ ਗੁਰੀ ਥਿੰਦ ਜੁੜੇ ਆ ਜੀ ਸਤਿ ਸ਼੍ਰੀ ਅਕਾਲ ਭਾਜੀ ਪ੍ਰੋਗਰਾਮ ਗੋਇੰਗ ਵੈਲ ਬਹੁਤ ਮਿਹਰਬਾਨੀ ਗੁਰੂ ਜੀ ਤੇ ਤੁਹਾਨੂੰ ਕੱਲ ਮਿਲ ਕੇ ਚੰਗਾ ਵੀ ਲੱਗਿਆ ਖੇਡਾਂ ਦੇ ਉੱਤੇ ਸੁਖਦੀਪ ਜਿਹੜੇ ਜੁੜੇ ਆ ਸਿੰਘ ਰਿਆਰ ਕੋਬਰਮ ਤੋਂ ਤੇ ਉਹਨਾਂ ਨੇ ਸੈਲਫੀ ਭੇਜੀ ਆ ਜੀ ਸਾਡੀ ਕੱਲ ਇੱਕ ਸੈਲਫੀ ਖਿੱਚੀ ਸੀ ਅਸੀਂ ਪਿਆਰੀ ਜੀ ਇੱਥੋਂ ਤੇ ਮੈਰੀ ਅਮਨਦੀਪ ਸੁਖਦੀਪ ਤੇ ਜੋ ਸੱਜਣ ਸਾਡੇ ਮਿੱਤਰ ਸਾਰੇ ਸਾਰਿਆਂ ਦੀ 4-5 ਜਣਿਆਂ ਦੀ ਸੋ ਬਹੁਤ ਵਧੀਆ ਲੱਗਿਆ ਜੀ ਆਪ ਜੀ ਨਾਲ ਮਿਲ ਕੇ ਗੱਲਾਂ ਬਾਤਾਂ ਸਾਂਝੀਆਂ ਕਰਕੇ ਤੇ ਤੁਸੀਂ ਸਾਡੀ ਫੋਟੋ ਯਾਦਗਾਰ ਭੇਜ ਦਿੱਤੀ ਆ ਉਹਦੇ ਲਈ ਧੰਨਵਾਦ ਆ ਜੀ ਨਵਦੀਪ ਐਲਵਰੀ ਵਾਲੇ ਜੁੜੇ ਆ ਜੀ ਮਿੰਟੂ ਬਰਾੜ ਜੀ ਸਤਿ ਸ਼੍ਰੀ ਅਕਾਲ ਚਾਹ ਪੀ ਲਓ ਭਾਜੀ ਪਹਿਲਾਂ ठंड हड्डा च बड़ी जांदी है जी। सोहनी रिपोर्टिंग कर दियो, जदों टाइम लग्या तुहाडा प्रोग्राम जरूर सुनीदा। नवदीप फ्रॉम एलबरी न्यू सैलो, चंगा जी, रब राखा। सो बहुत मेहरबानी नवदीप जी, तुसी एलबरी तो जुड़े, कल सानू मिले भी उत्थे सज्जन मित्र एलबरी तो, ते बहुत चंगा लग्या, ते तुसी तारीफ कीती आ, ओह तां चंगी लगणी आ जी, इंसान आ। फिर जसपाल सिंह संधू जुड़े आ जी, ते ओह कहिंदे जी उन्हां ने ओह गल चेते कराई आ जी, बड़ी अहम गल आ, मैं फिर तुहानू दोहरा रहा जी भी सानू कानूनन तौर दे उत्ते बहुत सारियां गल्लां दा पता नहीं हुंदा। कानूनन तौर दे उत्ते बहुत सारी असीं मार खा रहे हुंने आ, ते इक मार वसीयत लिखण दे मामले च सानू इह नहीं पता भी असीं जिहड़ी कमाई करी जांदे आ आपदे बच्चां नू चाहुंदे आ बच्चां नू सैट करना, ते हो सकदा असीं सारी दी सारी गमा लईए कंजाण बणे दे विच। सो इस करके इक ना सैमीनार 22 तरीक नू हो रहा जी कैंगरू पॉइंट दे उत्ते 6:30 बजे शाम नू ब्रिसबेन दे विच, ते फेस टू फेस जिहड़ी उत्ते मुलाकात होणी आ ताकि तुसी जिहड़े लीगल एडवाइस उत्थों लै सको, फ्री सैमीनार आ हो, ते असी कोशिश उहनू रेडियो दे उत्ते भी लियाउण दी करांगे, कोशिश उहदी वीडियो भी करन दी करांगे, पर फिलहाल तुसी इह जरूर नोट कर लो जी, जे किसी ने ज्यादा जानकारी आ तां जसपाल सिंह संधू होरां नाल जिहड़ा संपर्क कीता जा सकदा। सो बहुत धन्नवाद आ जी संधू साहब, तुसी सोशल कॉज दे विच इक वड्डा योगदान पा रहे हो इस लई। सो इधर साडे नाल कॉलर जुड़ चुके आ, सति श्री अकाल जी। अंकल जी फिर जुड़ गए, हां जी अंकल जी की हाल है जी।
हां जी बहुत अच्छा जी, मैं थोड़ी जी कबड्डी दिया गल्लां करनी और गेमां बारे थोड़ा जी जानकारी लेनी चाहना हूं
जी। जी
भाई एक एक कबड्डी यह टीम है, एक गेम है जिहदे विच बेस्ट स्टॉपर बेस्ट रेडर
जी
सॉकर दे विच बेस्ट गोलकीपर ते बेस्ट स्कोरर नहीं हो सकदा, या हाकी दे विच नहीं हो सकदा?
बिल्कुल
मैं 1992 तो 92 तो जिस वेले इत्थे ब्रिसबेन गेमां होईयां सी उत्तो जुड़िया होया, बहुत दफा गेमां देखियां ने, गुलगुल के 3-4 दफा, साडे भी 4-5 दफा देखियां कि कबड्डी इक गेम रह गई। मैं दुश्मन नहीं किसे गेम दा, ना मैं कदे किसे दी मुखालफत करदा, पर क्यों ओनू एनी इम्पोर्टेंस क्यों दिती जांदी है? मैं तुहाडा सारा सुन रहा भी वह बाइकाट हो गए, फलाने ऐ हो गए, मैनू याद आ गया कि जिस वेले 1978 दे विच मैक्सीको ओलंपिक हुई सी, उस वेले दो अमेरिकन अथलीट 200 मीटर चो एक गोल्ड मैडलिस्ट सी, एक ब्रोंज मैडलिस्ट सी, जिस वेले अमरीका दा नैशनल फ्लैग नैशनल एंथम बजया उन्होंने मुंह दूए पासे कर लिया, उन्होंने ग्राउंड चो चके समान भी नहीं बजान दिता, चके अमरीका मारे भी थोड़े अर्गे प्लेयर की सानू लोड नहीं है। एक दा नौ स्मिथ सी और जिहड़ी सैकंड पोजीशन सी ओह कोई आस्ट्रेलियन सीगा, मैनू हुण नौ तां याद नहीं रहा कि बहुत चिर हो गया, जिहड़ा गोल्ड मैडल सी ओह स्मिथ सीगा, हां जी, ओह चके उन्हां नू अमरीका मारिया ग्राउंड चो ही, फलाने लड़ना मैं फलाने लड़ना बिस्ला मार मार रेफरी मर जाते, मेरा ख्याल है सॉकर की टीम के 5 मिनट लावे स्क्रैच करके मारते, कबड्डी रूल क्यों नहीं हुंदा? मैं पिछली दफा खैरा साहब ना बुलगुल के गल की सी, हरेक शहर के विचों दो टीम सॉकर दी हुण इत्थे 40-40 टीम इकट्ठिया हो जाने, खेलण का टाइम नहीं मिलता किसी नूं
जी जी जी,
दो टीम अपना लोकल टूरनामेंट कराओ, दो टीम लैके आओ
जी,
टूरनामेंट देखने का भी स्वाद आवे,
होगा यह होगा जी आने वाले दिनों च। ए मेरी पिछले दिन सिख जी नैशनल कमेटी अमनदीप सिद्धू होर गल चल रही थी, इस बार जिम्मे 55 फुटबॉल दीम हो गई तो वह अगले जो होस्ट न अरेज करना भी बहुत औखा हो जाता, तो पद्धर भी नहीं रहा, तो यह एक फिल्टर लगूगा, प्री टूरनामेंट होया करूगा जी, पहला अड्डो अड लीग होया करूगी, उस लीग के फिल्टर लग के फिर चुनमिया दो टीम स्टेट चो आया कर जो उच्च पाए दे जिहड़े मैच आ ओह उत्थे हो पाउण। सो इह आउण वाले दिनां च वी होऊगा, तुहाडा सुझाव सिर मत्थे आ जी,
बहुत बहुत अच्छा प्रोग्राम है, क्योंकि ज्यादा फिर टूरनामेंट इक महीने दे कर दिओ, ठीक है, तिना दिन तां इन्ना कुछ हो सकदा,
तिना
दिन हो सकदा, और मैं कबड्डी वाले
दोनों सुझाव ਦੋਨੇ ਸੁਝਾਅ ਤੁਹਾਡੇ ਨੋਟ ਕਰ ਲਿਆ ਜੀ, ਤੇ ਅਸੀਂ ਕੋਸ਼ਿਸ਼ ਕਰਾਂਗੇ ਐਡਲੇਡ ਦੇ ਵਿਚ ਜਿਹੜਾ ਬੈਸਟ ਜਿਹੜੇ ਇਨ੍ਹਾਂ ਦੇ ਜਾਂ ਹਾਕੀ ਕਬੱਡੀ ਤੋਂ ਲਾ ਕੇ ਹਰ ਗੇਮ ਦੇ ਵਿਚ ਦਿੱਤੇ ਜਾਣ ਜਿਨ੍ਹਾਂ ਦੀ ਚੰਗੀ ਪਰਫਾਰਮੈਂਸ ਹੋਵੇ।
ਔਰ ਦੋ ਚੀਜ਼ਾਂ ਹੁੰਦੀਆਂ ਜੀ, ਇੱਕ ਹੁੰਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ, ਇੱਕ ਬਹੁਤ ਇੰਪੋਰਟੈਂਟ ਆਈਟਮ ਹੁੰਦਾ। ਔਰ ਮੈਂ ਪਿਛਲੀਆਂ ਗੇਮਾਂ ਚ ਵਰਿੰਦਾਵਨ ਦੇਖਿਆ ਕੋਈ ਰਾਈਟ ਕੋਈ ਪ੍ਰਾਈਜ਼ ਡਿਸਟ੍ਰੀਬਿਊਸ਼ਨ, ਜਿਹੜੀ ਮਰਜ਼ੀ ਆਪਣਾ ਕੱਪ ਚੱਕ ਲੈ ਜਾਓ, ਆਪਣਾ ਪ੍ਰਾਈਜ਼ ਚੱਕ ਲੈ ਜਾਓ, ਉਧਰ ਮੈਚ ਚੱਲ ਰਿਹਾ ਕਬੱਡੀ ਦਾ, ਉਧਰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋ ਰਹੀ ਹੈ, ਤੁਸੀਂ ਵੀ ਹਾਜ਼ਰ ਸੀਗੇ ਉੱਥੇ।
ਜੀ 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 ਮੈਂ ਐਡੀਟੋਰੀਅਲ ਚ ਲਿਖੀ ਵੀ ਸੀ ਜੀ ਜੀ ਮੈਂ ਉਹ ਲਿਖੀ ਸੀ ਜੀ ਜੀ ਵੀ ਇੱਕ ਵਾਰੀ ਜ਼ਿੰਦਗੀ ਚ ਪ੍ਰਾਈਜ਼ ਮਿਲਣਾ ਹੁੰਦਾ ਤੇ ਉਹ ਵੀ ਰੁਲ ਜਾਂਦਾ।
ਨਹੀਂ ਮੈਂ ਹੈਰਾਨ ਆ ਇਸ ਗੱਲ ਤੇ ਵੀ ਦੋ ਤਿੰਨ ਚੀਜ਼ਾਂ, ਮਾਰਚ ਪਾਸਟ, ਪ੍ਰਾਈਜ਼ ਡਿਸਟ੍ਰੀਬਿਊਸ਼ਨ ਐਂਡ ਕਲੋਜ਼ਿੰਗ ਸੈਰੇਮਨੀ। ਦਾਸ ਨੇ ਬਹੁਤ ਬਹੁਤ ਹੀ ਮੇਰਾ ਖਿਆਲ ਹੈ 1953 ਤੋਂ ਲੈ ਕੇ ਹੁਣ ਤੱਕ ਬਹੁਤ ਸਪੋਰਟਸ ਦੇਖੀਆਂ, ਨੈਸ਼ਨਲ ਮੀਟ, ਸਲੈਟਿਕ ਮੀਟ, ਜੇ ਮੀਟ, ਖੜਾ ਨੀ ਕਿੰਨੀਆਂ ਕੁ ਦੇਖੀਆਂ, ਗਿਣਤੀ ਨੀ ਕਰ ਸਕਦਾ। ਪਤਾ ਨੀ ਇਹ ਪਤਾ ਨੀ ਇੱਥੇ ਨਵੀਂ ਚੀਜ਼ ਦੇਖੀ ਹੈ, ਕਬੱਡੀ ਹੈ, ਉੱਥੇ ਸਟੇਜ ਲਾ ਲੈਂਦੇ, ਉੱਥੇ ਬੋਲੀ ਜਾਂਦੇ ਆ, ਉਹ ਹੋਰ ਕਿਸੇ ਗੇਮ ਨੂੰ ਕੋਈ ਇੰਪੋਰਟੈਂਸ ਨੀ, ਕੋਈ ਵੀ ਕਮੇਟੀ ਮੈਂਬਰ ਕਿਸੇ ਗੇਮ ਨੂੰ ਹਲਾਸ਼ੇਰੀ ਦੇਣ ਨਹੀਂ ਗਿਆ।
ਜੀ ਜੀ ਬਰਾਬਰ ਤਾਂ ਲਿਆਉਣ ਦੀ ਕੋਸ਼ਿਸ਼ ਕਰਾਂਗੇ,
ਕਿਉਂਕਿ ਗੇਮ ਤਾਂ ਹਰੇਕ ਬਰਾਬਰ ਆ, ਹਾਕੀ ਹੋਵੇ, ਸੌਕਰ ਹੋਵੇ, ਕਬੱਡੀ ਹੋਵੇ, ਕਬੱਡੀ ਨੂੰ ਵੈਲਕਮ ਕਰਦੇ ਆ, ਇਹ ਨੀ ਕਹਿੰਦੇ ਵੀ ਕਬੱਡੀ ਮਾੜੀ ਚੀਜ਼ ਆ, ਲੇਕਿਨ ਉਹ ਕਬੱਡੀ ਵਾਲੇ ਕਿਸਮਾਨ ਪਾ ਕੇ ਬਹਿ ਜਾਂਦੇ, ਮੈਨੂੰ ਸਮਝ ਨਹੀਂ ਆਉਂਦੀ। ਚੰਗਾ ਜੀ, ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ।
ਮਿਹਰਬਾਨੀ ਮਿਹਰਬਾਨੀ ਕੰਗ ਸਾਹਿਬ, ਮਿਹਰਬਾਨੀ। ਸੋ ਦੋਸਤੋ, ਸਾਡੇ ਨਾਲ ਕੰਗ ਸਾਹਿਬ ਗਿਆਨ ਸਿੰਘ ਕੰਗ ਬ੍ਰਿਸਬਨ ਤੋਂ ਫੇਰ ਜੁੜੇ ਹੋਏ ਸਨ ਤੇ ਉਹਨਾਂ ਨੇ ਬਹੁਤ ਅਹਿਮ ਜਿਹੜੇ ਵੱਲ ਸਾਡਾ ਧਿਆਨ ਦਵਾਇਆ ਤੇ ਇਹ ਜ਼ਰੂਰੀ ਹੈ ਜੀ, ਵਿਚਾਰਨਯੋਗ ਮਸਲੇ ਆ ਤੇ ਅਸੀਂ ਜ਼ਰੂਰ ਵਿਚਾਰਾਂਗੇ ਤੇ ਹਰ ਉਹ ਸੱਜਣ ਮਿੱਤਰ ਦਾ ਜਿਹੜਾ ਸਵਾਗਤ ਆ ਜਿਹੜਾ ਇੱਕ ਉਸਾਰੂ ਸੋਚ ਨਾਲ ਤੇ ਉਸਾਰੂ ਸੁਝਾਅ ਸਾਨੂੰ ਦਿੰਦਾ। ਸੋ ਇੱਧਰ ਸਾਡੇ ਨਾਲ ਹਰਮੀਤ ਸਿੰਘ ਚੰਨਾ ਹੋਰਾਂ ਨੇ ਧਿਆਨ ਦਵਾਇਆ ਸੀ, ਕਹਿੰਦੇ ਆਵਾਜ਼ ਜਿਹੜੀ ਵਾਈਬ੍ਰੇਟ ਕਰ ਰਹੀ ਹੈ ਜੀ, ਹੋ ਸਕਦਾ ਨੈੱਟ ਕਾਰਨ ਹੋਵੇ ਤੇ ਜੇ ਕਿਤੇ ਤੁਸੀਂ ਆਪਣਾ ਡਿਵਾਈਸ ਆ ਜਿਹੜਾ ਰੀਸਟਾਰਟ ਕਰ ਲਓ ਜੀ। ਜਗਤਾਰ ਸਿੰਘ ਗਿੱਲ ਢੁੱਡੀ ਕਿਆਂ ਵਾਲਿਆਂ ਨੇ ਫੋਨ ਲਾਈਨ ਚ ਆਉਣ ਲਈ ਫੋਨ ਨੰਬਰ ਛੱਡਿਓ ਜੀ, ਕਿਹਾ ਫੋਨ ਨੰਬਰ ਜਿਹੜਾ ਸਿਡਨੀ ਦਾ ਤਾਂ 02-85-99-28-11 ਜੀ, ਪਰ ਤੁਸੀਂ ਜੇ ਹਾਂਗਕਾਂਗ ਤੋਂ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਸਕਾਈਪ ਦੇ ਉੱਤੇ ਨਾ harman.radio.com ਤਾਂ ਇਹ ਧਿਆਨ ਰੱਖਿਓ, harman.radio.com ਦੇ ਉੱਤੇ ਤੁਸੀਂ ਜਾਓਗੇ ਤਾਂ ਤੁਸੀਂ ਸਾਨੂੰ ਸਕਾਈਪ ਤੇ ਲੱਭ ਸਕਦੇ ਹੋ ਤੇ ਉੱਥੋਂ ਕਾਲ ਕਰ ਲਓ, ਸੌਖੀ ਰਹਿਣੀ ਹੈ ਕਾਲ। ਸੋ ਦੋਸਤੋ, ਕਾਲ ਵੀ ਆਪਾਂ ਨਾਲ ਦੀ ਨਾਲ ਲਈ ਜਾਣੀ ਆ ਤੇ ਇਧਰ ਮੈਸੇਜ ਵੀ ਲੈਣੇ ਆ ਤੇ ਪਰ ਨਾਲ ਨਾਲ ਜਿਹੜੀਆਂ ਗ੍ਰਿਫਤ ਖੇਡਾਂ ਦੇ ਉੱਤੇ ਜਿਹੜੀ ਇਹ ਗੱਲ ਇਹ ਕਰਨੀ ਬਣਦੀ ਆ, ਮੈਂ ਛੇਤੀ ਛੇਤੀ ਗੱਲ ਕਰਨੀ ਚਾਹਾਂਗਾ ਵੀ ਗ੍ਰਿਫਤ ਖੇਡਾਂ ਜਿਹੜੀਆਂ ਕਿ 2 ਦਿਨਾਂ ਲਈ ਕੀਤੀਆਂ ਜਾਂਦੀਆਂ, ਖੇਡਾਂ ਆਰਗੇਨਾਈਜ਼ ਹੁੰਦੀਆਂ, ਉਹਦੇ ਵਿੱਚ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ 100-150 ਕੋ ਘਰ ਜਿਹੜਾ ਗ੍ਰਿਫਤ ਦੇ ਲਾਗੇ ਜਿਹੜਾ ਰਹਿੰਦਾ ਉਹਨਾਂ ਬਣੀਓ ਅਰੇਂਜ ਕੀਤੀਆਂ ਜਾਂਦੀਆਂ। ਸਰਦਾਰ ਤੀਰਥ ਸਿੰਘ ਨਿੱਜਰ, ਜਸਵਿੰਦਰ ਸਿੰਘ ਚਾਹਲ, ਪੁਰਸ਼ੋਤਮ ਸਿੰਘ ਹੋਰ, ਜਿਹੜੇ ਸਾਰੀ ਉਹ ਟੀਮ ਜਿਹੜੇ ਕਿ ਪਿਛਲੇ ਸਾਲਾਂ ਤੋਂ ਲੱਗੀ ਹੋਈ ਆ, ਉਹ ਸਾਰੀ ਦੀ ਸਾਰੀ ਟੀਮ ਬਣੀ ਖੇਡੀ ਹੁੰਦੀ ਆ ਪਰਿਵਾਰਕ ਹੈਲਪ ਦੀ, ਜਿਹੜੇ ਪਰਿਵਾਰ ਉੱਥੇ ਗ੍ਰਿਫਤ ਦੇ ਵਿੱਚ ਰਹਿ ਰਹੇ ਆ ਤੇ ਉਹ ਪਰਿਵਾਰ ਜਿਹੜੀ ਹੈਲਪ ਕਰਦੇ ਆ, ਇੱਕ ਇੱਕ ਮਹੀਨਾ ਪਹਿਲਾਂ ਕੜਾਹੀਆਂ ਚੜ ਜਾਂਦੀਆਂ ਬੀਬੀਆਂ ਆ ਕੇ ਉੱਥੇ, ਜਿਹੜੀ ਪਿੰਨੀਆਂ, ਬਰਫੀਆਂ, ਲੱਡੂ ਕੀ ਨੀ ਬਣਿਆ ਸੀ ਉੱਥੇ ਕੱਲ, ਮੱਠੀਆਂ ਉਹ ਸਾਰੀਆਂ ਬਣਾਈਆਂ ਬਣਾਉਂਦੀਆਂ, ਤਾਂ ਉਹ ਸਾਰਿਆਂ ਦੀ ਮਿਹਨਤ ਸਦਕਾ ਹੀ ਇਹ ਜਿਹੜਾ ਨੇਪਰੇ ਚੜਦਾ। ਤੇ ਕੱਲ ਜਿਹੜਾ ਰਿਕਾਰਡ ਕਾਇਮ ਹੋਇਆ ਜੀ ਵੀ 12,000 ਦਾ ਅੰਕੜਾ, ਕੋਸ਼ਿਸ਼ ਹੋਈ ਆ ਵੀ 12,000 ਅੰਕੜਾ ਦੇ ਪਹੁੰਚਿਆ, 2 ਰਿਕਾਰਡ ਬਣੇ, ਇੱਕ ਬਣਿਆ ਜਿਹੜਾ ਇਕੱਠ ਦਾ ਵੀ ਇਕੱਠ 12,000 ਹੋਇਆ, ਤੇ ਇੱਕ ਜਿਹੜਾ ਇਸ ਗੇਮਾਂ ਦੇ ਵਿੱਚ ਰਿਕਾਰਡ ਬਣਿਆ ਜੀ ਵੀ ਫੌਕਸ ਸਪੋਰਟਸ ਜਿਹੜਾ ਕਿ ਬਹੁਤ ਵੱਡਾ ਅਦਾਰਾ ਇੱਕ ਖੇਡਾਂ ਦੀ ਦੁਨੀਆ ਦੇ ਵਿੱਚ, ਤੇ ਉਹਦੀ ਟੀਮ ਖੁਦ ਜਿਹੜਾ ਉਹਨਾਂ ਦਾ ਸਭ ਤੋਂ ਕਾਮਯਾਬ ਸ਼ੋਅ ਦੇ ਜਿਹੜੇ ਉਹਦੇ ਐਂਕਰ ਆ ਹੈਂਡੀ ਤੇ ਆਪ, ਉਹ ਉੱਥੇ ਖੁਦ ਪਹੁੰਚੇ ਖੇਡੇ ਤੇ ਉਹਨਾਂ ਨੇ ਇਹਦਾ 20 ਮਿੰਟ ਦਾ ਐਪੀਸੋਡ ਦੇਣਾ ਜੀ ਥੋੜੇ ਦਿਨਾਂ ਦੇ ਵਿੱਚ ਫੌਕਸ ਸਪੋਰਟ ਦੇ ਉੱਤੇ, ਤੇ ਜਿਹਦੀ ਕੀਮਤ 1.5-2 ਲੱਖ ਡਾਲਰ ਚ ਵੀ ਨਹੀਂ ਲਈ ਜਾ ਸਕਦੀ ਸੀ, ਤੇ ਜਿਹੜਾ ਉਹਨਾਂ ਨੇ ਖੁਦ ਆ ਕੇ ਜਿਹੜਾ ਰਿਕਾਰਡ ਕੀਤਾ, ਇਹ ਵੀ ਇੱਕ ਗ੍ਰਿਫਤ ਖੇਡਾਂ ਦੀ ਜਿਹੜੀ ਪ੍ਰਾਪਤੀ ਮੰਨੀ ਜਾਊਗੀ। ਸੋ ਕੁਲਦੀਪ ਸਿੰਘ ਔਲਖ ਜੁੜ ਚੁੱਕਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਔਲਖ ਸਾਹਿਬ।
ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਬੂਲ ਆ ਜੀ, ਕਿੱਦਾਂ ਔਨ ਟਰੈਕ ਹੋ ਗਏ ਜੀ ਕੰਮ ਤੇ ਦਿਹਾੜੀ ਤੇ?
ਛੁੱਟੀ ਆ ਭਾਜੀ ਅੱਜ।
ਅੱਜ ਛੁੱਟੀ? ਅੱਛਾ, ਫਿਰ ਤਾਂ ਅੱਜ ਦਿਹਾੜੀ ਆ, ਵਿਹਲਾ ਕੌਲਾ ਮੂਧਾ ਮਰਿਆ ਹੋਇਆ ਅੱਜ।
ਹਾਂਜੀ 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 ਤੇ ਭਾਜੀ, ਮੈਂ ਨਾ ਆਪਣੇ ਗੇਮ ਬਾਰੇ ਗੱਲ ਕਰਨੀ, ਅੰਕਲ ਨਾ ਮੇਰੇ ਦਿਲ ਦੀ ਗੱਲ ਕਹਿ ਗਈ ਸਾਰੀ ਐਕਸਪਲੇਨ ਕਰਕੇ
ਜੀ,
ਕਿਉਂਕਿ ਭਾਈ ਕੋਈ ਵੀ ਜਿਹੜੇ ਗੇਮਸ ਹੁੰਦੀਆਂ, ਚਲੋ ਮੈਂ ਵੀ ਸਪੋਰਟਸ ਨਾਲ ਸ਼ੁਰੂ ਤੋਂ ਜੁੜਿਆ ਕਰਕੇ, ਜਿਹੜੀਆਂ ਦੋ ਚੀਜ਼ਾਂ, ਇੱਕ ਓਪਨਿੰਗ ਸੈਰੇਮਨੀ ਤੇ ਇੱਕ ਕਲੋਜਿੰਗ ਸੈਰੇਮਨੀ, ਜਿਹੜਾ ਨਾ ਬਹੁਤ ਇੱਕ ਇੰਪੋਰਟੈਂਟ ਪਾਰਟ ਆ ਗੇਮ ਦਾ, ਤੇ ਜਾ ਕੇ ਖਿੱਚ ਦਾ ਕੇਂਦਰ ਹੁੰਦੀਆਂ। ਇਹਦੇ ਵਿੱਚ ਮੈਂ ਆਪਣੇ ਵੱਲੋਂ, ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ ਮੈਲਬਨ ਦੇ ਵਿੱਚ ਸਿੱਖ ਗੇਮਸ ਹੋਈਆਂ, ਤੁਹਾਡੇ ਨਾਲ ਉਦੋਂ ਮੈਂ ਮੈਟਰ ਤੇ ਗੱਲ ਕੀਤੀ ਸੀ।
ਜੀ 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 ਬਿਲਕੁਲ ਬਿਲਕੁਲ,
ਕਿਉਂਕਿ ਸਾਡੀਆਂ ਗੇਮ ਦਾ ਲੈਵਲ ਅਸੀਂ ਕਹਿੰਦੇ ਹਾਂ ਕਿ ਬਹੁਤ ਉੱਚਾ ਹੀ ਇੰਟਰਨੈਸ਼ਨਲ ਲੈਵਲ ਆ ਉਹਦੇ ਬਰਾਬਰ ਦੀਆਂ ਗੇਮ ਦਾ, ਤੇ ਪਰ ਅਸੀਂ ਉਹ ਉਸ ਤਰੀਕੇ ਨਾਲ ਸਾਡੇ ਕੋਲ ਆਰਗੇਨਾਈਜ ਨਹੀਂ ਹੋ ਰਹੀਆਂ। ਉਹਦੇ ਵਿੱਚ ਥੋੜਾ ਜਿਹਾ ਮੈਂ ਆਪਣੇ ਵੱਲੋਂ ਕੋਈ ਸੁਜੈਸ਼ਨ ਦੇਣਾ ਜਾਂ ਕੋਈ ਕੀ ਕਾਰਨ ਮੈਂ ਦੱਸਦਾ ਆ, ਕਿਉਂਕਿ ਜਦੋਂ ਸਾਡੇ ਕੋਲ 50-50 ਟੀਮਾਂ ਇੱਕ ਗੇਮ ਦੀਆਂ, ਜਾਂ 20 ਟੀਮਾਂ ਪਹੁੰਚ ਜਾਣਗੀਆਂ ਨਾ ਦੋ ਦਿਨਾਂ ਜਾਂ ਤਿੰਨਾਂ ਦਿਨਾਂ ਦੇ ਟੂਰਨਾਮੈਂਟ ਦੇ ਵਿੱਚ, ਉਦੋਂ ਅਸੀਂ ਇੰਨੇ ਅਨੁਸਾਰ ਨਹੀਂ ਭੁਗਤਾ ਸਕਦੇ। ਇੰਨੇ ਮੈਚ ਜਿਹੜੇ ਆ ਇੰਨੇ ਥੋੜੇ ਟਾਈਮ ਦੇ ਵਿੱਚ ਕਰਾਉਣੇ ਬਹੁਤ ਜ਼ਿਆਦਾ ਔਖੇ ਆ, ਕਿਉਂਕਿ ਉਹਨੂੰ ਟਾਈਮ ਚਾਹੀਦਾ ਹਰ ਮੈਚ ਨੂੰ। ਤੇ ਉਹਦੇ ਲਈ ਮੇਰਾ ਸੁਜੈਸ਼ਨ ਹੈ ਕਿ ਜਿਹੜੇ ਆਪਣੇ ਛੋਟੇ ਟੂਰਨਾਮੈਂਟ ਹੁੰਦੇ ਆ ਨਾ, ਹਰ ਵੱਖੋ ਵੱਖ ਸਿਟੀ ਦੇ ਵਿੱਚ, ਮੈਲਬਰਨ ਹੋ ਗਿਆ, ਬ੍ਰਿਸਬੇਨ ਜਾਂ ਕਿਤੇ ਵੀ, ਜਾਂ ਸ਼ਹੀਦੀ ਟੂਰਨਾਮੈਂਟ ਹੁੰਦਾ ਆ, ਇਹਨਾਂ ਦੇ ਵਿੱਚ ਜਿਹੜੇ ਛੋਟੇ ਅਜੇ ਟ੍ਰਾਇਲ ਲੈ ਜਾਣ ਟੀਮਾਂ ਦੇ, ਜਿਹੜੀਆਂ ਟੀਮਾਂ ਚੰਗੇ ਵਧੀਆ ਪਰਫਾਰਮ ਕਰਦੀਆਂ ਇਹਨਾਂ ਛੋਟੇ ਟੂਰਨਾਮੈਂਟ ਦੇ ਵਿੱਚ, ਜਾਂ ਕੋਈ ਵੱਖਰਾ ਇੱਕ ਵੈਸੇ ਹੀ ਹਰ ਕਲੱਬ ਦੀ ਜ਼ਿੰਮੇਵਾਰੀ ਇਹਨਾਂ ਦੇ ਲਾ ਦਿੱਤੀ ਜਾਵੇ ਇੱਕ ਸ਼ਹਿਰ ਦੇ, ਉਹ ਆਪਣੀਆਂ ਟੀਮਾਂ ਦੇ ਟ੍ਰਾਇਲ ਲੈਣ ਇੱਕ ਸਟੇਟ ਦੇ ਵਿੱਚੋਂ, ਜਿਹੜੀਆਂ ਵਾ ਬੈਸਟ ਦੋ ਟੀਮਾਂ ਹੀ ਟੂਰਨਾਮੈਂਟ ਦੇ ਵਿੱਚ ਜਾਣ, ਜਾਂ ਕੋਈ ਜਿਹੜੇ ਸਿੰਗਲ ਜਿੱਦਾਂ ਕੋਈ ਅਥਲੈਟਿਕ ਦੇ ਵਿੱਚ ਹੈਗੇ ਉਹਨਾਂ ਦੇ ਵਿੱਚ ਜਿੱਦਾਂ ਬੈਸਟ ਹਨ, ਦੋ ਜਾਂ ਤਿੰਨਾਂ ਨੂੰ ਬੈਸਟ ਅੱਗੇ ਖੜ ਦਿੰਦੇ ਆ, ਤੇ ਉਹਦੇ ਨਾਲ ਜਿਹੜਾ ਵਾ ਵੈਲ ਆਰਗੇਨਾਈਜ ਜਿਹੜਾ ਟੂਰਨਾਮੈਂਟ ਹੋ ਸਕਦਾ ਵਾ। ਜਿਹੜਾ ਆਪਾਂ ਆਪਣੇ ਜਿੰਨੇ ਆ ਟੀਮਾਂ ਇੱਕ ਸਟੇਟ, ਇੱਕ ਇਕੱਲੇ ਇਕੱਲੇ ਕਲੱਬ ਨੂੰ ਨਾ ਰੱਖਣ, ਇਹ ਆਪਣੀ ਸਟੇਟ ਨੂੰ ਅੱਗੇ ਰੱਖਣ ਕਿ ਇੱਕ ਸਟੇਟ ਵੱਲੋਂ ਜੇ ਜਿੰਨੇ ਇੱਕ ਸਟੇਟ ਦੇ ਪਲੇਅਰ ਜਾਂਦੇ ਆ, ਆਪਣਾ ਇੱਕ ਫਲੈਗ ਫਲੈਗ ਨਾ।
ਹੈਲੋ ਹੈਲੋ, ਮੈਨੂੰ ਲੱਗਦਾ ਔਲਕ ਸਾਹਿਬ ਦੀ ਜਿਹੜੀ ਆਵਾਜ਼ ਆ, ਹੈਲੋ ਔਲਕ ਸਾਹਿਬ, ਹਾਂਜੀ ਹੈਲੋ,
ਹਾਂਜੀ ਹਾਂਜੀ
ਹਾਂਜੀ, ਆਵਾਜ਼ ਕੱਟੀ ਗਈ ਥੋੜੀ ਜੀ। ਜੀ ਜੀ
ਹਾਂਜੀ, ਉਹਦੇ ਨਾਲ ਓਪਨਿੰਗ ਸੈਰੇਮਨੀ ਦੇ ਵਿੱਚ ਜਿਹੜਾ ਜਿੰਨੇ ਵੀ ਦਰਸ਼ਕ ਉੱਥੇ ਪਹੁੰਚੇ ਆ, ਵਾਕਿਆ ਹੀ ਪਤਲਾ ਹੋਵੇ, ਫੀਲ ਹੋਵੇ ਕਿ ਯਾਰ ਅਸੀਂ ਵਾਕਿਆ ਕਿਸੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਗੇਮ ਦੇ ਉੱਤੇ ਆਏ ਆ, ਓਪਨਿੰਗ ਸੈਰੇਮਨੀ ਹੋ ਰਹੀ ਹੈ, ਸ਼ੁਰੂਆਤ ਹੋਈ ਹੈ ਕਿੱਡੀ ਸੋਹਣੀ। ਤੇ ਉਸ ਤੋਂ ਬਾਅਦ ਜਿੱਦਾਂ ਡਿਸਟ੍ਰੀਬਿਊਸ਼ਨ ਦਾ ਅੰਕਲ ਕਹਿ ਦੱਸ ਕੇ ਗਏ ਆ ਕਿ ਜਿਹੜਾ ਪਲੇਅਰ ਆ ਉੱਥੇ ਉਸ ਮੱਲ ਮਾਰਦਾ ਜਿੱਤਦਾ ਆ, ਪਰ ਉਹਨੂੰ ਬੜਾ ਸਭ ਤੋਂ ਨਾ ਮੇਨ ਉਹਦੇ ਲਈ ਉਹ ਟਾਈਮ ਹੁੰਦਾ ਜਦੋਂ ਉਹਨੂੰ ਸਟੇਜ ਤੇ ਖਿਲਾਰ ਕੇ ਵਧੀਆ ਜਦੋਂ ਉਹਨੂੰ ਪ੍ਰਾਈਜ਼ ਦਿੱਤਾ ਜਾਂਦਾ, ਇਨਾਮ ਦਿੱਤਾ ਜਾਂਦਾ ਉਹਦਾ।
ਜੀ ਜੀ ਜੀ,
ਤੇ ਉਹ ਬਹੁਤ ਜ਼ਰੂਰੀ ਆ ਕਿ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਜਿਹੜਾ ਐਂਡ ਤੇ ਆ ਉਹ ਇੱਕ ਸਟੇਜ ਤੇ ਵੈਲ ਆਰਗੇਨਾਈਜ਼ ਜਿਹੜਾ ਹੋਣਾ ਚਾਹੀਦਾ, ਅਨਾਊਂਸ ਹੋਵੇ ਸਾਰੇ ਸਾਹਮਣੇ ਵੀ ਕਿਹੜੇ ਕਿਹੜੀ ਟੀਮ ਕਿਹੜੇ ਨੰਬਰ ਤੇ ਰਹੀ ਆ, ਕਿਹੜਾ ਪਲੇਅਰ ਆ ਕਿੰਨੇ ਵਧੀਆ ਪਰਫਾਰਮ ਕੀਤਾ, ਕਿੰਨੇ ਜ਼ਿਆਦਾ ਜੱਫੇ ਆਏ ਆ, ਕਿੰਨਾ ਰੇਟ ਵਧੀਆ ਕੱਢੇ ਆ, ਤੇ ਇਸ ਤਰੀਕੇ ਨਾਲ ਥੋੜਾ ਚੱਲਣਾ ਚਾਹੀਦਾ। ਤੇ ਉਹ ਤਾਂ ਹੋ ਸਕਦਾ ਕਿ ਜੇ ਆਪਣੇ ਕੋਲ ਲਿਮਿਟਡ ਟੀਮਾਂ ਹੋਣ ਟੂਰਨਾਮੈਂਟ ਦੇ ਵਿੱਚ, ਦੋ ਦਿਨ ਆ ਜਾਂ ਤਿੰਨ ਦਿਨ ਆ, ਤੇ ਉਹਦੇ ਵਿੱਚ ਜਿਹੜਾ ਅਸੀਂ ਸਾਰੀਆਂ ਟੀਮਾਂ ਨੂੰ ਵਧੀਆ ਆਰਗੇਨਾਈਜ਼ ਕਰ ਸਕੀਏ।
ਪ੍ਰੀ ਮੀਟਿੰਗ ਦਾ ਸਿਲਸਿਲਾ 6 ਮਹੀਨੇ ਪਹਿਲਾਂ ਚੱਲ ਚੁੱਕਿਆ, ਗਰਾਊਂਡ ਬੁੱਕ ਕਰਾ ਦਿੱਤੇ ਗਏ ਆ, ਹੋਰ ਸਾਰੇ ਕੰਮਾਂ ਦੇ ਉੱਤੇ ਪੂਰੀ ਨਿਗਰਾਨੀ ਨਾਲ ਨੌਜਵਾਨ ਕੰਮ ਕਰ ਰਹੇ ਆ। ਐਤਕੀ ਐਡਲੇਡ ਦੇ ਵਿੱਚ ਇੱਕ ਬੜੀ ਨੌਜਵਾਨ ਟੀਮ ਆ ਜਿਹੜੀ ਕੰਮ ਕਰ ਰਹੀ ਆ, ਬੜੀ ਇਸ ਦੀ ਖੁਸ਼ੀ ਆ। ਸਾਡੇ ਪ੍ਰਧਾਨ ਸਾਹਿਬ ਮੋਹਨ ਸਿੰਘ ਨਾਗਰਾ ਬੜੇ ਨੌਜਵਾਨ ਨੇ, ਰੁਪਿੰਦਰ ਆ ਜੀ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹ ਬੜੇ ਨੌਜਵਾਨ ਆ, ਗੁਰਮੀਤ ਢਿੱਲੋਂ ਆ ਵਾਈਸ ਪ੍ਰੈਜੀਡੈਂਟ ਉਹ ਨੌਜਵਾਨ ਆ, ਮਨਿੰਦਰ ਵੀਰ ਢਿੱਲੋਂ ਆ, ਗੁਰਨਾਮ ਸਿੰਘ ਵੀ ਆ, ਸਾਰੇ ਨੌਜਵਾਨ ਜਿਹੜੇ ਜੁੜੇ ਹੋਏ ਆ ਉਹਨਾਂ ਚ ਇਸ ਟੀਮ ਦੇ ਵਿੱਚ, ਮੈਂ ਹੀ ਇੱਕ ਬੁੱਢਾ ਉਸ ਟੀਮ ਦੇ ਵਿੱਚ। ਤੇ ਉਹ ਜਿਹੜੀ ਇਹ ਜਿਹੜੀ ਟੀਮ ਆ ਇਹਦੇ ਤੋਂ ਉਮੀਦ ਆ ਵੀ ਇਹ ਕੰਮ ਕਰੂਗੀ, ਵੱਧ ਕੰਮ ਕਰਕੇ ਕੋਸ਼ਿਸ਼ ਕਰਕੇ ਵਧੀਆ ਕਰੂਗੀ। ਤੇ ਉਹਦੇ ਚ ਜਿਹੜੇ ਸੁਝਾਅ ਆ ਰਹੇ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਲਾਗੂ ਕਰ ਰਹੇ ਆ। ਮੈਂ ਐਡੀਟੋਰੀਅਲ ਚ ਲਿਖਿਆ ਸੀ ਐਤਕੀ ਦੇ ਅਖਬਾਰ ਦੇ ਵਿੱਚ ਵੀ, ਭਾਈ ਜਿਹੜਾ ਜ਼ਿੰਦਗੀ ਚ ਇੱਕ ਪ੍ਰਾਈਜ਼ ਮਿਲਣਾ ਹੁੰਦਾ ਤੇ ਉਹ ਰੌਲੇ ਗੋਲੇ ਚ ਰਹਿ ਜਾਂਦਾ ਜਿਵੇਂ ਤੁਸੀਂ ਦੱਸਿਆ, ਤਾਂ ਉਹਦੇ ਲਈ ਅਸੀਂ ਇਹ ਹੱਲ ਕੱਢਿਆ ਜੀ, ਅਸੀਂ ਕ੍ਰਿਕਟ ਦਾ ਮਾਡਲ ਫਾਲੋ ਕਰ ਰਹੇ, ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੋਣਾ ਨਾ ਇੱਕ ਬੈਨਰ ਲੱਗਦਾ, ਇੱਕ ਸਟੇਜ ਬਣਦੀ ਹੈ ਛੋਟੀ ਜੀ, ਤੇ ਉਹ ਸਟੇਜ ਦੇ ਉੱਤੇ ਬਸ ਇੱਕ ਬੰਦਾ ਇੱਕ ਪਾਸੇ ਚੜ੍ਹਦਾ ਦੂਜੇ ਪਾਸੇ ਉੱਤਰਦਾ, ਉਸ ਕਿਸਮ ਦੀ ਇੱਕ ਸਪੈਸ਼ਲ ਸਟੇਜ ਲਾਈ ਜਾਊਗੀ ਇਸ ਵਾਰ ਇਨਾਮ ਵੰਡ ਵਾਸਤੇ, ਤੇ ਉਹਦੇ ਚ ਸਿਰਫ ਉਹੀ ਦੋ ਬੰਦੇ ਖੜਨਗੇ, ਫੋਟੋ ਫੋਬੀਆ ਵਾਲਾ ਕੋਈ ਨਾ ਚੜ੍ਹਨ ਦਿੱਤਾ ਜਾਊਗਾ, ਜਿਹੜੀ ਕੰਪਨੀ ਉਹਨੂੰ ਸਪਾਂਸਰ ਕਰ ਰਹੀ ਹੈ ਗੇਮ ਨੂੰ, ਤੇ ਜਾਂ ਸਾਡਾ ਕੋਈ ਜਿਹੜੀ ਅਸੀਂ ਰਿਗਾਰਡ ਕਰਾਉਣੇ ਆ ਸਾਡਾ ਕੋਈ VIP, ਉਹ ਦੋ ਜਣੇ ਉੱਤੇ ਖੜਨਗੇ, ਤੇ ਉਦੋਂ ਬਾਅਦ ਇੱਕ ਪਾਸਿਓ ਪਲੇਅਰ ਸਿੰਗਲ ਪਲੇਅਰ ਚੜ੍ਹਦਾ ਜਾਊ, ਦੂਜੇ ਪਾਸੇ ਉੱਤਰਦਾ ਜਾਊ, ਉਸ ਦੌਰਾਨ ਜਿਹੜਾ ਮਾਈਕ ਆ ਉਸ ਟੀਮ ਦੇ ਬੰਦੇ ਕੋਲ ਹੋਊਗਾ ਜਿਹੜਾ ਕਿ ਉਹਨਾਂ ਦੇ ਨਾਂ ਜਾਣਦਾ ਪਲੇਅਰਾਂ ਦੇ ਤੇ ਉਹ ਬੋਲੂਗਾ ਉਹਨਾਂ ਪਲੇਅਰਾਂ ਦੇ ਨਾਂ। ਇਹ ਅਸੀਂ ਐਤਕੀ ਆਰਗੇ ਕਰ ਰਹੇ ਹਾਂ ਤੇ ਜਿਹੜੀ ਪਰੇਡ ਦੀ ਗੱਲ ਆ ਸ਼ੁਰੂ ਦੀ ਉਹ ਪਰੇਡ ਦੇ ਵਿੱਚ ਅਸੀਂ ਐਤਕੀ ਕੋਸ਼ਿਸ਼ ਇਹ ਰੱਖੀ ਆ ਵੀ ਉਹ ਇੱਕ ਘੰਟਾ ਸਾਰੇ ਗੇਮ ਮੈਚ ਬੰਦ ਕਰ ਦਈਏ ਵੀ ਕੋਈ ਮੈਚ ਨਹੀਂ ਹੋਊਗਾ ਜੀ 10 to 11 ਦੇ ਦੌਰਾਨ ਤੇ ਉਦੋਂ ਸਿਰਫ ਪਰੇਡ ਚ ਹਿੱਸਾ ਲੈਣਾ ਪਊਗਾ ਤੁਹਾਨੂੰ ਕੰਪਲਸਰੀ ਕਰਦੀ ਹੈ ਹਰ ਟੀਮ ਨੂੰ ਪਰੇਡ ਚ ਹਿੱਸਾ ਲੈਣਾ ਨੰਬਰ ਇੱਕ। ਨੰਬਰ ਦੋ ਅਸੀਂ ਪਰੇਡ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਪਰੇਡ ਚ ਸ਼ਾਮਲ ਕਰਾਂਗੇ ਜਿਹੜੇ ਕਿ ਵੱਖੋ ਵੱਖਰੇ ਰੂਪ ਦੇ ਵਿੱਚ ਸਿੱਖ ਖੇਡਾਂ ਨੂੰ ਕਾਮਯਾਬ ਕਰਨ ਦੇ ਪਿੱਛੇ ਬੈਕ ਐਂਡ ਤੇ ਕੰਮ ਕਰ ਰਿਹਾ ਚਾਹੇ ਲੰਗਰ ਕਮੇਟੀ ਜਾਊਗੀ ਤੁਰੂਗੀ ਉਹਦੇ ਚ ਜਿਹੜੇ ਸਾਡੇ ਸਪਾਂਸਰਸ ਆ ਉਹ ਚੁਣਨਗੇ ਜਿਨ੍ਹਾਂ ਨੇ ਡੋਨੇਟ ਕੀਤਾ ਕੋਈ ਡੋਨੇਸ਼ਨ ਦਿੱਤੀ ਆ ਉਹ ਤੁਰਨਗੇ ਉਹਦੇ ਵਿੱਚ ਕੰਪਨੀਆਂ ਦੇ ਵੀ ਜਿਹੜੇ ਤੁਰਨਗੇ ਲੋਕ ਟੀਮਾਂ ਦੇ ਨਾਲ ਨਾਲ ਤਾਂ ਕਿ ਇੱਕ ਪੂਰਾ ਭਰਮਾ ਇੱਕ ਜਿਹੜਾ ਓਪਨਿੰਗ ਕੀਤੀ ਜਾ ਸਕੇ। ਸੋ ਬਹੁਤ ਮਿਹਰਬਾਨੀ ਔਲਖ ਸਾਹਿਬ ਤੁਹਾਡੇ ਸੁਝਾਵਾਂ ਲਈ ਤੇ ਅਸੀਂ ਜ਼ਰੂਰ ਇਹਨਾਂ ਨੂੰ ਐਡਲੇਟ ਚ ਲਾਗੂ ਕਰਾਂਗੇ।
ਹਾਂਜੀ ਧੰਨਵਾਦ ਭਾਜੀ, ਬਸ ਇਹੋ ਸੁਜੈਸ਼ਨ ਸੀ ਤੇ ਬਾਕੀ ਹੈ ਕਿ ਚਲੋ ਹੁਣ ਬਾਕੀ ਸਰੋਤੇ ਵੇਖਣ ਡੇ ਹੋਣਗੇ ਆਮ ਆਦਮੀ ਪਾਰਟੀ।
ਜੀ ਜੀ ਬਿਲਕੁਲ ਬਿਲਕੁਲ
ਚੱਲ ਰਹੀ, ਚਲੋ ਬਾਅਦ ਚ ਬਾਅਦ ਚ। ਹਾਂਜੀ
ਜੀ ਬਹੁਤ ਮਿਹਰਬਾਨੀ,
ਚਲੋ ਕੋਈ ਨਾ ਉਹ ਬਾਰੇ ਆਪਾਂ ਬਾਅਦ ਚ ਕਰ ਲਾਂਗੇ ਜੀ, ਹੁਣ ਦੂਜਾ ਵੀਰਾਂ ਦੇ ਸੁਣਦੇ
ਹਾਂ। ਜੀ ਜੀ ਬਹੁਤ ਮਿਹਰਬਾਨੀ। ਸੋ ਕੁਲਦੀਪ ਸਿੰਘ ਔਲਖ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਆ ਕਿਉਂਕਿ ਇੱਕ ਖਿਡਾਰੀ ਹੁੰਦਾ ਉਹਨੂੰ ਖਿਡਾਰੀ ਨੂੰ ਸਾਰੇ ਐਂਗਲਾਂ ਦਾ ਦੂਜੇ ਐਂਗਲਾਂ ਦਾ ਵੀ ਪਤਾ ਹੁੰਦਾ ਪ੍ਰਬੰਧਕਾਂ ਨਾਲੋਂ। ਸੋ ਬਹੁਤ ਮਿਹਰਬਾਨੀ ਦੀ। ਤੇ ਨਿਰਮਲ ਸਿੰਘ ਬਰਾੜ ਸਿਡਨੀ ਤੋਂ ਜੁੜ ਚੁੱਕੇ ਆ ਫਰੀਦਕੋਟ ਵਾਲੇ, ਕੀ ਹਾਲ ਆ ਜੀ ਫਰੀਦਕੋਟ? ਹੈਲੋ ਹਾਂਜੀ
ਭਾਈ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਕੀ ਹਾਲ ਆ ਜੀ?
ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਅੱਜ ਜੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਜੀ ਜੱਸੀ ਜਸਰਾਜ ਬਾਰੇ।
ਆਉਣ ਦਿਓ ਜੀ।
ਹਾਂਜੀ ਉਹ ਇਹ ਗੱਲ ਵੀ ਮੈਂ ਵੀ ਇਸ ਬੰਦੇ ਦੇ ਉਲਟ ਸੀ ਉਲਟ, ਹਾਂ ਹਜੇ ਵੀ ਇਹ ਨੀ ਗੱਲ ਵੀ ਹਜੇ ਵੀ ਇਹਦੇ ਨਾਲ ਸਹਿਮਤ ਆ। ਮੈਂ ਇਹਨੂੰ ਫੋਨ ਲਾ ਕੇ ਵੀ ਕਿਹਾ ਸੀਗਾ ਵੀ ਬਾਈ ਤੇਰੇ ਚ ਆਹ ਕਮੀ ਆ ਵੀ ਤੂੰ ਬਹੁਤ ਜ਼ਿਆਦਾ ਘਰ ਦੀ ਲੜਾਈ ਨੂੰ ਬਾਹਰ ਖਿਲਾਰਨਾ, ਜੇ ਕੋਈ ਗੱਲ ਆ ਤੂੰ ਅੰਦਰੇ ਅੰਦਰ ਕਰ ਸਕਦਾ। ਚਲੋ ਉਹਨੇ ਆਪਦਾ ਰੱਖਿਆ ਵੀ ਬਾਈ ਮੈਂ ਕੀਤਾ ਮੈਂ ਉਹ ਕੀਤਾ ਹਨਾ, ਪਰ ਜਿਹੜਾ ਹੁਣ ਮਾਹੌਲ ਚੱਲ ਰਿਹਾ ਮੈਂ ਇਹ ਵੇਖਿਆ, ਮੈਂ ਕਿਹਾ ਨਾ ਵੀ ਹੁਣ ਜਿਵੇਂ ਨਾਲ ਰੱਖ ਕੇ ਬੰਦੇ ਨੂੰ ਆਪਾਂ ਜਿਵੇਂ 10 ਵੋਟਾਂ ਖਰਾਬ ਕਰਦੇ ਅੱਡ ਕਰਕੇ ਹੁਣ 100 ਕਰ ਰਹੇ ਹਾਂ। ਜਿਵੇਂ ਹੁਣ ਆਪਾਂ ਕਿਸੇ ਨੂੰ ਸਜ਼ਾ ਦੇ ਦਈਏ ਨਾ ਜੀ, ਸਜ਼ਾ ਜੇ ਉਹਨੂੰ ਬਹੁਤ ਜ਼ਿਆਦਾ ਕੋਈ ਵੱਡੀ ਸਜ਼ਾ ਦੇ ਦਈਏ ਵੀ ਉਹ ਅੱਤਵਾਦੀ ਬਣ ਜੇ, ਵੀ ਮੈਨੂੰ ਲੱਗਦਾ ਹੁਣ ਇਹ ਉਹ ਕੰਮ ਹੋਜੂਗਾ ਇਹਨੂੰ ਬਾਹਰ ਰੱਖ ਕੇ ਜ਼ਿਆਦਾ ਨੁਕਸਾਨ ਕਰੂਗਾ। ਕਿਉਂ ਨਾ ਕਿਉਂ ਇਹਨੂੰ ਮਨਾ ਮਨੂ ਕੇ ਚਲੋ ਅੰਦਰ ਵਾੜ ਕੇ ਬਹਾਨੇ ਜੇ ਨਾਲ ਜੇ ਇਹਨਾਂ ਨਾਲ ਲੀਡਰਾਂ ਨਾਲ ਹੀ ਤੁਸੀਂ ਇਹ ਗੱਲ ਕਰੋ ਹਨਾ, ਵੀ ਬਾਹਰ ਰਹਿ ਕੇ ਜ਼ਿਆਦਾ ਨੁਕਸਾਨ ਕਰੂਗਾ ਕਿਉਂਕਿ ਆਪਾਂ ਕਿੰਨਿਆਂ ਕੁ ਨੂੰ ਸਮਝਾਵਾਂਗੇ, ਤੁਸੀਂ ਕਿੰਨਿਆਂ ਕੁ ਨਾਲ ਮੱਥਾ ਮਾਰੋਗੇ, ਆਖਿਰ ਤੁਹਾਡੇ ਤੇ ਵੀ ਉਹ ਸਟੈਂਪ ਲੱਗ ਜੂਗੀ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਲੋਕ ਕਹਿੰਦੇ ਮੋਦੀ ਦੇ ਜੀ ਮੋਦੀ ਭਗਤ, ਆਪਾਂ ਤੁਹਾਡੇ ਤੇ ਲੱਗ ਜੂਗੀ ਆਪ ਭਗਤ ਵੀ, ਇਹ ਵੀ ਨੀ ਕੁਛ
ਸੋਚਦੇ।
ਚਲੋ ਉਹਨੂੰ ਹੋ ਸਕਦਾ ਉਹਦੇ ਵੀ ਦਿਮਾਗ ਚ ਕੁਛ ਗੱਲਾਂ ਆਈਆਂ ਹੋਣ ਵੀ ਮੈਂ ਜੋ ਗੱਲ ਜਿਵੇਂ ਆਪਾਂ ਅਸੀਂ ਡਾਇਰੈਕਟ ਕਾਲਾਂ ਕਰਕੇ ਵੀ ਉਹਨੂੰ ਕਿਹਾ ਗਲਤੀ ਨਾ ਕਰੂਗਾ, ਜਿਵੇਂ ਉਹਨੇ ਵੀ ਹਜੇ ਉਹਦੀ ਏਜ ਕਿੰਨੀ ਕੁ ਅਗਾਂਹ ਸੁਧਰੂਗਾ ਕਿ ਨਹੀਂ। ਕਸੂਰ ਐਂ ਨਾ ਜੀ, ਕਸੂਰ ਇਹਨਾਂ ਲੀਡਰਾਂ ਚ ਵੀ ਹੈ ਕਿ ਉਹਨੂੰ ਹੁਣੇ ਹੀ ਇੱਕੇ ਦਮ ਹੀ ਉਹਨੂੰ MP ਟਿਕਟ ਲੈ ਕੇ ਲੜਾਤਾ, ਉਹਨੂੰ ਵੱਡਾ ਬਣਾਤਾ, ਉਹਨੂੰ ਲੱਗਣ ਲੱਗ ਪਿਆ ਵੀ ਮੈਂ ਕੀ ਜਾ ਕੋਈ ਹਨਾ ਜੀ। ਤੇ ਹੁਣ ਮੈਨੂੰ ਲੱਗਦਾ ਜੀ ਇਹਨਾਂ ਨੂੰ ਬਹਾਨੇ ਬੁਨੇ ਨਾਲ ਕਿਵੇਂ ਨਾ ਕਿਵੇਂ ਉਹਨੂੰ ਵਿੱਚ ਕਰ ਲੈ ਜਾਣਾ ਚਾਹੀਦਾ ਤਾਂ ਕਿ ਬਾਹਰ ਰਹਿ ਕੇ ਉਹ ਜ਼ਿਆਦਾ ਨੁਕਸਾਨ ਨਾ ਕਰੇ, ਕਿਉਂਕਿ ਉਹਦਾ ਮੂੰਹ ਨੀ ਫੜ ਸਕਦੇ ਆਪਾਂ।
ਜੀ ਜੀ ਮੈਂ ਜਿਹੜੀ ਆਬਜ਼ਰਵੇਸ਼ਨ ਕੀਤੀ ਹੈ ਨਾ ਜੀ ਇਸ ਘਟਨਾਕ੍ਰਮ ਦੇ ਵਿੱਚ, ਮੈਂ ਉਹ ਇਹ ਗੱਲ ਨੋਟ ਕੀਤੀ ਹੈ ਵੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਲੀਡਰਾਂ ਨੂੰ ਜਿੰਨੇ ਵੀ ਧਾਰਮਿਕ ਮੁਖੀਆਂ ਨੂੰ ਜਾਣਦਾ, ਉਹਨਾਂ ਦੀ ਕਾਮਯਾਬੀ ਕਿਸੇ ਨੇ ਹਾਸਲ ਕੀਤੀ ਆ ਤਾਂ ਉਹ ਕੀਤੀ ਹੈ ਡਿਸੀਜਨ ਮੇਕਰ ਬੰਦੇ ਨੇ। ਜਿਹੜਾ ਬੰਦਾ ਡਿਸੀਜਨ ਕਰਾਉਣਾ ਤੇ ਜਿਹੜਾ ਕੁਇਕ ਡਿਸੀਜਨ ਲੈਂਦਾ, ਮੈਂ ਨਹੀਂ ਕਹਿੰਦਾ ਵੀ ਕਾਹਲੀ ਚ ਡਿਸੀਜਨ ਲਓ, ਕਾਹਲੀ ਚ ਡਿਸੀਜਨ ਇੱਕ ਹੋਰ ਚੀਜ਼ ਹੁੰਦਾ, ਇੱਕ ਕੁਇਕ ਡਿਸੀਜਨ ਲੈਣ ਦੀ ਪਾਵਰ ਵਰਤਣੀ ਜ਼ਰੂਰਤ ਵਰਤਣੀ ਉਹ ਇੱਕ ਹੋਰ ਚੀਜ਼ ਹੁੰਦੀ ਆ। ਜਿਹੜੀ ਪਾਰਟੀ ਜਿਹੜਾ ਬੰਦਾ ਕੁਇਕ ਡਿਸੀਜਨ ਲੈਣ ਦੇ ਵਿੱਚ ਅੱਜ ਕੱਲ ਕਾਮਯਾਬ ਆ ਉਹ ਕਾਮਯਾਬ ਆ। ਮੈਂ ਇੱਥੇ ਦੇਖ ਰਿਹਾ ਵੀ ਜੱਸੀ ਜਸਰਾਜ ਦੇ ਮਾਮਲੇ ਚ ਜੇ ਪਾਰਟੀ ਨੂੰ ਇਹ ਲੱਗਿਆ ਸੀ ਜਾਂ ਪਾਰਟੀ ਨੂੰ ਪਹਿਲੇ ਦਿਨ ਤੋਂ ਪਤਾ ਲੱਗਿਆ ਸੀ ਵੀ ਇਹ ਗਤੀਵਿਧੀਆਂ ਇਹੋ ਜਿਹੀਆਂ ਹੋਣੀਆਂ ਤਾਂ ਉੱਥੇ ਇੱਕ ਨਾ ਡਿਸੀਜਨ ਇਹ ਲੈਣਾ ਚਾਹੀਦਾ ਸੀ ਵੀ ਉਹ ਕੰਮ ਹੀ ਖਤਮ ਕਰ ਦੇਣਾ ਚਾਹੀਦਾ ਸੀ, ਉੱਥੇ ਉਹਨੂੰ ਬਸ ਬਰਖਾਸਤ ਦਾ ਸਿੱਟ ਵੀ ਲਓ ਜੀ ਜੱਸੀ ਜਸਰਾਜ ਦਾ ਅੱਜ ਤੋਂ ਆ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਬਰਖਾਸਤ ਹੋਈ, ਕੋਈ ਰਾਹ ਨਹੀਂ ਸਾਡੇ ਖੁੱਲੇ, ਠੀਕ ਹੈ ਨਾ ਜੀ। ਤਾਂ ਉਹ ਉਹਦੇ ਤੇ ਬ੍ਰੇਕ ਲੱਗ ਗਿਆ ਸੀ, ਉਹਦੇ ਤੇ ਗੱਲ ਮੁੱਕ ਗਈ ਸੀ। ਇਹ ਡਿਸੀਜਨ ਮੇਕਰ ਦੀ ਕਮੀ ਦਿਖਾਈ ਦੇ ਰਹੀ ਆ, ਜਦੋਂ ਕੋਈ ਗੱਲ ਲਮਕ ਦਿੰਦੀ ਹੈ ਨਾ ਦੇਖ ਲੇਂਗੇ ਦੇਖੇਂਗੇ ਐਵੇਂ ਦੇਖਣਾ ਹੈ ਐਵੇਂ ਕਰਨਾ ਹੈ, ਉਹ ਲੋਕਾਂ ਉਹ ਜ਼ਿਆਦਾ ਚਿਰ ਕਾਮਯਾਬ ਨਹੀਂ ਹੁੰਦੇ। ਜੇ ਸਿੱਖ ਕੌਮ ਦੇ ਵਿੱਚ ਵੀ ਜੇ ਕੋਈ ਆਗੂ ਆਇਆ ਤੇ ਉਹ ਆਗੂ ਕਾਮਯਾਬ ਹੋਇਆ ਤਾਂ ਉਹ ਆਗੂ ਜਿਹੜਾ ਉਹ ਡਿਸੀਜਨ ਮੇਕਿੰਗ ਕਰਕੇ ਹੋਇਆ, ਜੇ ਅੱਜ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਯਾਦ ਕੀਤਾ ਜਾਂਦਾ ਜਾਂ ਉਹਨਾਂ ਦਾ ਨਾਂ ਲਿਆ ਜਾਂਦਾ ਜਾਂ ਕਿਸੇ ਗੱਲ, ਵੱਖਰੀ ਗੱਲ ਆ ਵੀ ਉਹਨਾਂ ਦਾ ਜਿਹੜਾ ਮਾੜੇ ਪਹਿਲੂ ਵਾਲੇ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ, ਉਹ ਵੱਖਰੀ ਗੱਲ ਆ, ਇੱਕ ਉਹ ਅੱਡ ਚੈਪਟਰ ਆ ਵੀ ਸਾਡੇ ਨੌਜਵਾਨ ਉਹ ਹੋਰ ਢੰਗ ਨਾਲ ਉਹਨਾਂ ਨੂੰ ਸਮਝ ਰਹੇ ਆ ਜਾਂ ਹੋਰ ਢੰਗ ਨਾਲ ਪ੍ਰਮੋਟ ਕਰ ਰਹੇ ਆ, ਪਰ ਉਹਨਾਂ ਦੀ ਜਿਹੜੀ ਇੱਕ ਕਲਾ ਡਿਸੀਜਨ ਮੇਕਿੰਗ ਦੀ ਸੀ, ਉਹ ਡਿਸੀਜਨ ਮੇਕਿੰਗ ਮੇਕਰ ਸੀ ਇਨਸਾਨ, ਤੇ ਉਹਨਾਂ ਨੇ ਡਿਸੀਜਨ ਲਏ ਤੇ ਉਹ ਡਿਸੀਜਨ ਲੈਣ ਕਾਰਨ ਹੀ ਜਿਹੜਾ ਉਹ ਅੱਜ ਉਹਨਾਂ ਦੀ ਚਰਚਾ ਹੁੰਦੀ ਆ। ਸੋ ਇਹ ਜਾ ਡਿਸੀਜਨ ਮੇਕਰ ਲੀਡਰ ਦੀ ਘਾਟ ਦਿਖਾਈ ਦੇ ਰਹੀ ਆ ਜੀ ਆਪ ਦੇ ਵਿੱਚ। ਸੋ ਬਹੁਤ ਮਿਹਰਬਾਨੀ ਨਿਰਮਲ ਬਾਈ,
ਇੱਕ ਮਿੰਟ ਜੀ ਮੈਂ ਤੁਹਾਨੂੰ ਦੱਸਦਾ, ਜਿਹੜੀ ਹੋਰ ਵੀ ਗੱਲ ਚੱਲ ਰਹੀ ਹੈ ਕਿ ਲੀਡਰਾਂ ਬਾਰੇ, ਕਿ ਲੀਡਰ ਜਿਹੜੇ ਉਹ ਪੈਰ ਛੱਡ ਚੁੱਕੇ ਆ, ਹੋ ਨਾ ਹੋ ਸਕਦਾ ਵੀ ਇਹ ਸਹੀ ਗੱਲ ਨਾ ਹੋਵੇ ਕਿਤੇ। ਆਪਾਂ ਜਿਵੇਂ ਹਨਾ ਇੱਕ ਸੋਚਦੇ ਆ ਕਿਤੇ, ਕਈ ਵਾਰ ਕਿਉਂਕਿ ਉਹਦੇ ਹੋਮੇ ਕਿਹਦੇ ਅੰਦਰ ਨੀ ਵੜ ਗਈ, ਹੋ ਸਕਦਾ ਉਹਨਾਂ ਦੇ ਅੰਦਰ ਵੀ ਵੜ ਗਈ ਹੋਵੇ, ਠੀਕ ਹੈ ਨਾ ਜੀ। ਪਹਿਲਾਂ ਉਹ ਆਪਣੀ ਫਸਟ ਕਾਲ ਚੱਕ ਲੈਂਦੇ ਸੀਗੇ, ਹੁਣ ਨਾ ਚੱਕਦੇ ਹੁਣ, ਜਾਂ ਹੋਰ ਵੀ ਕੁਛ ਹੋਰ ਦਿਮਾਗ ਚ ਹੋਰ ਗੱਲਾਂ ਆ ਗਈਆਂ, ਹੁਣ ਇਹ ਗੱਲਾਂ ਸੱਚ ਹੋ ਸਕਦੀਆਂ ਜੇ ਲੋਕ ਰੌਲਾ ਪਾਉਂਦੇ ਆ ਨਾ ਜੀ ਉਹਦੇ ਵਿੱਚ ਵੀ। ਆਪਾਂ ਨੂੰ ਇਹ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿਤੇ, ਇਹ ਸੱਚ ਤਾਂ ਨੀ ਵੀ ਅਸੀਂ ਇੱਕ ਥੱਲੋਂ ਨਿਕਲੇ ਦੂਜੇ ਥੱਲੇ ਵੜ ਗਏ ਆ, ਸਿਖਾਈਏ ਧੋਖਾ ਹੀ।
ਜੀ 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 ਸੋ ਨਹੀਂ ਬਿਲਕੁਲ ਇਹ ਵੀ ਇੱਕ ਸੋਚ ਆ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਨਿਰਮਲ ਸਿੰਘ ਜੀ 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 ਜੀ
ਜਿਵੇਂ ਮੋਦੀ ਬਿਲਕੁਲ ਆਪਾਂ ਵੀ ਨਾ ਹੋਈਏ, ਕਿਉਂਕਿ ਅਸੀਂ ਜੇ ਆਪਦੇ ਆਪ ਚ ਫੈਸਲੇ ਲਏ, ਅਸੀਂ ਕਿਸੇ ਦੇ ਥੱਲੇ ਲੱਗ ਕੇ ਫੈਸਲੇ ਨੀ ਲਏ ਗਏ, ਅਸੀਂ ਉੱਥੋਂ ਆਏ ਸੀਗੇ, ਕੋਈ ਕਾਂਗਰਸੀ ਸੀ ਕੋਈ ਅਕਾਲੀ ਸੀ, ਠੀਕ ਹੈ। ਇੱਥੇ
ਜੀ 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 ਬਿਲਕੁਲ ਬਿਲਕੁਲ,
ਅਸੀਂ ਤਾਂ ਕਿਸੇ ਤੋਂ ਲੈਣਾ ਕੁਝ ਨੀਗਾ,
ਫਰੀਦਕੋਟ ਵਾਲੇ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਅਗਲੇ ਕਾਲਰ ਸਾਡੇ ਨਾਲ ਨੰਬਰ ਹੈਗਾ ਜੀ 5860। ਹੈਲੋ
ਬਾਈ, ਕਹਿੰਦੇ
ਆ। ਹੈਲੋ
ਜੀਤ ਬੋਲਦਾ,
ਕਿਆ ਬਾਤ ਆ। ਹਾਂਜੀ ਜੀਤ ਬਾਈ, ਕਿੱਦਾਂ? ਠੀਕ ਆ ਠੀਕ ਆ ਬਾਈ, ਤੂੰ ਦੱਸ ਸਿਰਾ ਲਾਈ ਜਾਣਾ। ਮੈਂ ਤਾਂ ਕਾਹਦਾ ਲਾਉਣਾ ਭਰਾਵੋ,
ਮੈਂ ਤਾਂ ਗੱਲ ਐ ਕਰਦਾ ਸੀ, ਉਹ ਸਾਰੇ ਕਰੀ ਜਾਂਦੇ ਆ ਓਪਨਿੰਗ ਸੈਰਮਨੀ ਸੈਰਮਨੀ, ਮੈਨੂੰ ਐ ਲੱਗਦਾ ਜਿਵੇਂ ਸਾਰੇ ਨੇ $500 ਦੇਤਾ ਹੁੰਦਾ।
ਦੇਣਗੇ ਦੇਣਗੇ, ਕੋਈ ਨੀ, ਆਸ ਰੱਖਣੀ ਚਾਹੀਦੀ ਆ, ਸਾਰੇ ਦੇਣਗੇ ਜਰੂਰ।
ਨਹੀਂ ਉਹ ਬਾਈ, ਉਹ 150 ਘਰ ਆ, ਪਤਾ ਨੀ 120 ਉਹ ਆਪਦੇ ਕੋਲੋਂ ਵਿਚਾਰੇ ਉਹ ਕਰਦੇ ਆ, ਤੇ
ਜੀ ਜੀ
ਜੇ ਉਹਨਾਂ ਨੂੰ ਆਪਾਂ ਕੁਛ ਦਈਏ, ਫੇਰ ਆਪਾਂ ਗਾਹਾਂ ਦੀ ਗਾਹਾਂ ਐਕਸਪੈਕਟ ਕਰੀਏ ਨਾ ਚੰਗੀਆਂ ਚੀਜ਼ਾਂ।
ਜੀ 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 ਨਹੀਂ, ਪਰ ਇਹ ਨਾ ਮੈਂ ਜੀਤ ਬਾਈ, ਇਹ ਤਾਂ ਨਾ ਜਿਹੜੀਆਂ ਸਿੱਖ ਖੇਡਾਂ ਦੀ ਓਪਨਿੰਗ ਦੀ ਗੱਲ ਕਰ ਰਹੇ ਆ, ਸਿੱਖ ਖੇਡਾਂ ਚ ਨਾ ਹੁਣ 3-4 ਸਾਲ ਹੋ ਗਏ ਓਪਨਿੰਗ ਵੇਲੇ ਉਹ ਲੀਡਰ ਲੂਡਰ ਸੱਦ ਲੈਂਦੇ ਆ, ਤੇ ਉਹ ਬੰਦਾ ਬੋਲਣ ਲੱਗਦਾ ਤੇ ਮੂਹਰੇ 10-15 ਬੰਦੇ ਬੈਠੇ ਹੁੰਦੇ ਆ, ਤੇ ਕੋਈ ਬੰਦਾ ਆਉਂਦਾ ਹੀ ਨੀ ਉੱਥੇ ਪਰੇਡ ਦੇ ਵਿੱਚ, ਕੱਲਾ ਐਵੇਂ ਡੰਡੇ ਕੇ ਮੇਰੇ ਵਰਗਾ ਤੁਰ ਪੈਂਦਾ ਵੀ ਐਡਲੇਡ ਦੀ ਟੀਮ, ਮਗਰ ਕੋਈ ਹੁੰਦਾ ਹੀ ਨੀ ਗ੍ਰਿਫਤ ਦੀ। ਤਾਂ ਜੀ ਮੈਂ ਤਾਂ ਕੱਲ ਖੁਦ ਕਹੀ ਹੈ ਗੱਲ, ਉੱਥੇ 1-2 ਬੰਦਿਆਂ ਨੇ ਕਿਹਾ ਜੀ ਸਾਨੂੰ ਫਲਾਨੀ ਚੀਜ਼ ਨੀ ਮਿਲੀ, ਤੇ ਮੈਂ ਕਿਹਾ ਜਿਹੜੀਆਂ ਮਿਲਣਾ ਉਹਨਾਂ ਦਾ ਤਾਂ ਕਿਹਾ ਵੀ ਫਲਾਨੀਆਂ ਚੀਜ਼ਾਂ ਮਿਲ ਗਈਆਂ ਸਾਨੂੰ।
ਬਾਈ ਇਹ ਤਾਂ ਪ੍ਰੋਬਲਮ ਨਾ ਆਪਣੇ, ਇਹ ਤਾਂ ਆਪਣੇ ਉਹ ਕਰਦੇ ਆ, ਜਿਹੜੀ ਮਿਲਦੀ ਆ ਉਹਨੂੰ ਤਾਂ ਨਿੰਦਦੇ ਆ, ਜਿਹੜੀ ਨਹੀਂ ਮਿਲਦੀ ਉਹਨੂੰ ਵੀ ਨਿੰਦਦੇ ਆ,
ਬਸ
ਬਸ ਚੱਲੀ ਜਾਣਾ।
ਜੀ ਜੀ ਜੀ,
ਹੋਰ ਬਾਈ ਸਿਹਤ ਠੀਕ ਆ?
ਮੈਂ ਕਿਹਾ ਚੜ੍ਹਦੀ ਕਲਾ ਬਾਈ ਮੌਜਾਂ ਚ, ਤੇ ਕੋਈ ਨੀ ਜਰੂਰ ਤੁਸੀਂ ਵਧੀਆ ਕਾਲ ਕੀਤੀ, ਤੇ ਆਪਣਾ ਇਹ ਜਿਹੜਾ ਇਹਨਾਂ ਲੋਕਾਂ ਨੂੰ ਹੁੰਗਾਰਾ ਦਿੱਤਾ, ਤੇ ਉਮੀਦ ਆ ਸਿੱਖ ਖੇਡਾਂ ਚ ਪਹਿਲਾਂ ਹੀ ਆਪਦੇ ਆਪਦੇ ਪੈਸੇ ਜਮ੍ਹਾਂ ਕਰਾ ਦੇਣਗੇ, ਫੇਰ ਰਾਏ ਦੇਣਗੇ।
ਬਾਈ ਬਾਈ ਚਾਹੀਦੇ ਆ ਇਹਨਾਂ ਨੂੰ, ਇਹਨਾਂ ਨੂੰ ਘਰ ਦੇ ਕਹਿ ਦੇਣਾ ਮਾੜਾ ਜਿਹਾ ਭੇਜਿਓ, ਉਦੀ ਭੇਜ ਦਿੰਦੇ ਆ।
ਬਿਲਕੁਲ ਜੀ, ਕੋਈ ਕੰਮਾਂ ਚ ਪਾਉਣ। ਓਕੇ ਬਾਈ, ਓਕੇ ਜੀ,
ਮਿਹਰਬਾਨੀ,
ਸਤਿ ਸ੍ਰੀ ਅਕਾਲ। ਸੋ ਬਾਈ ਜੀਤ ਬੋਲ ਰਹੇ ਸੀ ਸਾਡੇ ਨਾਲ ਜੁੜੇ ਸਨ, ਤੇ ਉਹਨਾਂ ਨੇ ਵੀ ਜਿਹੜਾ ਇੱਕ ਹੁੰਗਾਰਾ ਮਾਰਿਆ ਸਾਰਿਆਂ ਨੂੰ, ਉਮੀਦ ਆ ਜੀ ਤੁਹਾਡੇ ਵੀ ਥੋੜਾ ਬਹੁਤ ਵੱਜਿਆ ਹੋਣਾ, ਤੇ ਟਾਈਮ ਕਹਿੰਦਾ ਵੀ ਮੈਂ ਵੀ ਗਿਆ, ਰਹਿ ਗਏ 5-4 ਮਿੰਟ ਜੀ, ਤੇ ਇਹਨਾਂ ਨਾਲ ਮੈਂ ਕੁਝ ਇੱਕ ਮੈਸੇਜ ਲੈਣੇ ਚਾਹਾਂਗਾ। ਥਿੰਦ ਸਾਹਿਬ ਜੁੜਿਆ ਜੀ, ਕਹਿੰਦੇ ਜੇਕਰ ਪਰਿਵਾਰ ਦੀਆਂ, ਅਮਰਦੀਪ ਸਿੰਘ ਪਰਥ ਵਾਲੇ ਉਹਨਾਂ ਨੇ ਜਿਹੜਾ ਮੈਸੇਜ ਥਿੰਦ ਤੋਂ, ਥਿੰਦ ਸਾਹਿਬ ਦੇ ਨਾਂ ਤੇ ਆਇਆ ਜੀ, ਜੇਕਰ ਪਰਿਵਾਰ ਦੀਆਂ ਗੱਲਾਂ ਆਪ ਬਾਹਰ ਭੰਡਦੇ ਫਿਰਾਂਗੇ ਤਾਂ ਆਪਾਂ ਬਾਗੀ ਕਹਿੰਦੇ ਆ। ਜੱਸੀ ਨੇ ਵੀ ਇਹੀ ਗਲਤੀ ਕੀਤੀ ਆ, ਉਸਦਾ ਬੜਬੋਲਾ ਪਾਣੀ ਹੀ ਇਸ ਕੰਡੀਸ਼ਨ ਦਾ ਜ਼ਿੰਮੇਵਾਰ ਆ। ਬਾਕੀ ਪੰਜਾਬ ਕੋਲ ਇਸ ਟਾਈਮ ਇੱਕੋ ਇੱਕ ਉਮੀਦ ਰਹਿ ਗਈ ਆ ਜੀ, ਉਹ ਹੈ ਉਹ ਉਮੀਦ ਹੈ ਭਗਵੰਤ ਮਾਨ ਤੇ ਕੇਜਰੀਵਾਲ ਦਾ ਕਾਫਲਾ। ਸਾਨੂੰ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਦਿੱਲੀ ਸਰਕਾਰ ਗਰੀਬਾਂ ਲਈ ਬਹੁਤ ਕੁਝ ਕਰ ਰਹੀ ਹੈ, ਤਾਂ ਹੀ ਹਸਪਤਾਲ ਨੂੰ ਜੁਰਮਾਨਾ ਲਗਾਇਆ। ਉਮੀਦ ਹੈ ਕਿ ਪੰਜਾਬ ਵਿਚ ਵੀ ਚੰਗੇ ਕੰਮ ਹੋਣਗੇ। ਕੁਰਸੀ ਇੱਥੋਂ ਜਾਂਦੀ ਵੇਖ ਕੇ ਵਿਰੋਧੀਆਂ ਦਾ ਜੀ ਮਚਲਣਾ ਲਾਜ਼ਮੀ ਹੈ। ਸੋ ਬਿਲਕੁਲ ਜੀ, ਇਹ ਵੀ ਇੱਕ ਸੱਚਾਈ ਆ। ਰਾਜਾ ਧਾਲੀਵਾਲ ਬ੍ਰਿਸਬਨ ਤੋਂ ਜੁੜਿਆ ਮਿੰਟੂ ਜੀ, ਪ੍ਰੋਗਰਾਮ ਹਮੇਸ਼ਾ ਇਸ ਤਰ੍ਹਾਂ ਵਧੀਆ ਚੱਲ ਰਿਹਾ ਜੀ, ਬਹੁਤ ਧੰਨਵਾਦ ਜੀ ਓ ਬਾਈ ਜੀ, ਬਹੁਤ ਮਿਹਰਬਾਨੀ ਜੀ ਆਪ ਜੀ ਦੀਆਂ ਦੁਆਵਾਂ ਲਈ। ਤੇ ਇੱਧਰ ਸਾਡੇ ਨਾਲ ਗਰੇਵਾਲ ਸਾਹਿਬ ਜੁੜੇ ਆ ਜੀ, ਸਾਡੇ ਹਾਂਗਕਾਂਗ ਵਾਲੇ, ਤੇ ਅੱਜ ਕਹਿੰਦੇ ਸਿਰਫ ਸਤਿ ਸ੍ਰੀ ਅਕਾਲ, ਬਿਜੀ ਲੱਗਦੇ ਹੋ ਗਰੇਵਾਲ ਸਾਹਿਬ ਅੱਜ, ਤੇ ਕੋਈ ਗੱਲ ਨੀ ਜੀ, ਤੁਹਾਡੀ ਸਤਿ ਸ੍ਰੀ ਅਕਾਲ ਹੀ ਸਾਨੂੰ ਬੂਸਟ ਦਿੰਦੀ ਆ, ਤੁਹਾਡੀ ਹਾਜ਼ਰੀ ਸਾਡੇ ਲਈ ਮਾਣ ਬਣਦੀ ਆ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਹਿੱਸਾ ਪਾਉਂਦੇ ਹੋ, ਏਦਾਂ ਹੀ ਜੁੜੇ ਰਹੋ ਜੀ, ਜੋ ਟਾਈਮ ਮਿਲੇ ਤੇ ਆਪਣੇ ਵਿਚਾਰ ਵੀ ਜ਼ਰੂਰ ਦਿਆ ਕਰੋ। ਜਗਵੀਰ ਸਿੰਘ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ, ਹਰਮਨ ਪਰਵਾਹ ਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਆ ਜੀ, ਧੰਨਵਾਦ ਦੱਬੀ ਚਲੋ ਮਿੰਟੂ ਬਾਈ ਜੀ, ਜਗਵੀਰ ਸਿੱਖੋਂ ਕੇਨਸ, ਬਸ ਬਾਈ ਜੀ ਦੱਬੀ ਆਉਣੇ ਆਪਾਂ ਵੀ, ਜਿੰਨੇ ਕੁ ਦਾਤੇ ਨੇ ਆਪਾਂ ਨੂੰ ਸਵਾਸ ਬਖਸ਼ੇ, ਬਲ ਬਖਸ਼ਿਆ, ਜਿੰਨਾ ਕੁ ਸਾਧਨ ਬਖਸ਼ੇ ਆ, ਉਹਨਾਂ ਤਹਿਤ ਆਪਣਾ ਆਪਦਾ 100% ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਹਰ ਥਾਂ ਪਹੁੰਚਣ ਦੀ, ਹਰ ਥਾਂ ਆਪਦੀ ਹਾਜ਼ਰੀ ਲਵਾਉਣ ਦੀ, ਹਰ ਥਾਂ ਦੀ ਚੰਗੇ ਮਾੜੀ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਚ ਕਿਤਾ ਗ੍ਰਿਫਤ ਖੇਡਾਂ ਦੀਆਂ ਹੋਰ ਵੀ ਬਹੁਤ ਕਰਨੀਆਂ ਸਰ, ਪਰ ਮੈਨੂੰ ਲੱਗਦਾ ਹੁਣ ਕਿਤੇ ਨਾ ਕਿਤੇ ਮੈਂ ਤੇ ਅਮਨ ਬੈਠ ਕੇ ਨਾ ਹੋਰ ਚੀਰ ਫਾੜਾਂਗੇ ਦੋਨੇ, ਕਿਉਂਕਿ ਖੇਡਾਂ ਚ ਅਸੀਂ ਉੱਥੇ ਸੀ ਤੇ ਉਹਨਾਂ ਦੇ ਕੋਲੇ ਵੀ ਕਾਫੀ ਤਜਰਬੇ ਆ, ਤੇ ਉਹ ਖੇਡਾਂ ਦਾ ਆਪਾਂ ਆਉਣ ਵਾਲਾ ਇੱਕ ਹਫ਼ਤਾ ਲਗਾਤਾਰ ਕੋਈ ਨਾ ਕੋਈ ਗੱਲਾਂ ਕਰਦੇ ਰਹਾਂਗੇ ਇਸ ਵਿਸ਼ੇ ਦੇ ਉੱਤੇ। ਤੇ ਪਰ ਕੁੱਲ ਮਿਲਾ ਕੇ ਜਿਹੜੀਆਂ ਇਹ ਖੇਡਾਂ ਉਹਨਾਂ ਲੋਕਾਂ ਲਈ ਸਬਕ ਸੀ, ਜਿਹੜੇ ਲੋਕ ਇਹਨਾਂ ਖੇਡਾਂ ਨੂੰ ਫੇਲ ਕਰਨਾ ਚਾਹੁੰਦੇ ਸੀ, ਉਹਨਾਂ ਲੋਕਾਂ ਲਈ ਜਿਹੜਾ ਮੂੰਹ ਤੇ ਚਪੇੜ ਸਨ, ਜਿਹੜੇ ਲੋਕਾਂ ਨੂੰ ਐਂ ਲੱਗਦਾ ਸੀ ਵੀ ਅਸੀਂ ਨਾ ਗਏ, ਜਾਂ ਜਿਹੜਾ ਅੱਡੇ ਤੇ ਕੁੱਤੇ ਵਾਲੀ ਜਿਹੜੀ ਕਹਾਵਤ ਆ, ਮੈਂ ਸਾਰੀ ਨੀ ਕਹਿਣੀ ਚਾਹੂੰਗਾ, ਸਾਰੇ ਜਾਣਦੇ ਆ, ਪਰ ਕੁਲਦੀਪ ਸਿੰਘ ਔਲਖ ਦੀ ਕੋਈ ਗੱਲ ਰਹਿ ਗਈ ਲੱਗਦੀ ਹੈ। ਸਤਿ ਸ੍ਰੀ ਅਕਾਲ ਔਲਖ ਸਾਹਿਬ,
ਭਾਜੀ ਮਾਫੀ ਚਾਹਾਂਗਾ, ਫੇਰ ਮੈਂ ਨਾ ਆਪਣਾ ਸੁਜੈਸ਼ਨ ਵਾਲੇ ਚੱਲ ਕੇ ਗੱਲ, ਤੇ ਕੱਲ ਵਾਲੀ ਗੇਮਾਂ ਬਾਰੇ ਜੋ ਅਸੀਂ ਗੱਲਬਾਤ ਥੋੜੀ ਜੀ, ਮੈਂ ਸਲਿਊਟ ਵਾਸਤੇ ਦੁਬਾਰਾ ਕਾਲ ਕੀਤੀ ਹੈ ਜੀ ਗ੍ਰਿਫਤ ਵਾਲਿਆਂ ਨੂੰ।
ਜੀ ਜੀ
ਭਾਜੀ, ਕੱਲ ਚਲੋ ਮੈਂ ਤੇ ਪਹਿਲਾਂ ਵੀ ਆਇਆ, ਤੇ ਬਾਕੀ ਮੇਰੇ ਨਾਲ ਜਿਹੜੇ ਆਪਣੇ ਸਾਥੀ ਨਾ, ਉਹ ਪਹਿਲੀ ਵਾਰ ਗ੍ਰਿਫਤ ਗੇਮ ਚ ਗਏ ਸੀ, ਤੇ ਅਸੀਂ ਐਂਟਰ ਹੁੰਦੇ ਆ ਜਦੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਤੇ ਪਹਿਲੀ ਗੱਲ ਮਨ ਦੇ ਵਿੱਚ ਆਈ ਸਾਰਿਆਂ ਦੇ, ਆਂਦੇ ਹਾਂਜੀ ਆਂਦੇ ਕਿ ਪਹਿਲੀ ਗੱਲ ਇਹ ਆਈ, ਕਹਿੰਦੇ ਕਿ ਸਰ ਖਾਲਸਾ ਰਾਜ ਸਾਡਾ ਕਰ ਰਿਹਾ ਹਰ ਜਗ੍ਹਾ ਹੀ, ਤੇ ਸਮਝੋ ਪਰ ਗੱਲ ਹੋਈ ਕਿ 150 ਘਰ ਆ ਇੱਥੇ ਗ੍ਰਿਫਤ ਦੇ ਵਿੱਚ ਆਪਣਾ ਪੰਜਾਬੀਆਂ ਦਾ।
ਜੀ ਜੀ,
ਤੇ ਸਾਨੂੰ ਗੁਰਦੁਆਰਾ ਸਾਹਿਬ ਆਡਾ ਬਣਿਆ, ਏਡਾ ਵਧੀਆ ਦਿਸਿਆ ਰੋਡ ਦੇ ਉੱਤੇ, ਤੇ ਉਸ ਤੋਂ ਬਾਅਦ ਭਾਜੀ 11,000 ਬੰਦਾ ਸਾਹਮਣਾ, ਇਹਨਾਂ ਨੂੰ ਖਾਣਾ ਖਵਾਉਣਾ, ਮਤਲਬ ਏਡੀ ਕੋਈ ਇਹਨਾਂ ਦੇ ਲਫ਼ਜ਼ ਨਹੀਂ ਲੱਭ ਰਿਹਾ ਕਿੱਦਾਂ ਤਾਰੀਫ ਕੀਤੀ ਜਾਵੇ ਉਹਨਾਂ ਦੀ, ਜਿਹੜੇ ਬੰਦੇ ਸੇਵਾ ਕਰ ਰਹੇ ਅਸੀਂ ਵੇਖਣ ਡਿਆ ਲਾਈਨਾਂ ਦੇ ਵਿੱਚ ਲੱਗੇ, ਵਰਤਾਵੇ ਸੀ ਕਿ ਭਾਵੇਂ ਬਾਬੇ ਬਿਧੀ ਚੰਦ ਦੀਆਂ ਦਾਲ ਵਾਲੇ ਸੀ, ਭਾਵੇਂ ਲੰਗਰੇ ਵਾਲੇ ਸੀਗੇ, ਤੇ ਇਹ ਤੇ ਮੈਂ ਕਹੂੰਗਾ ਸਭ ਤੋਂ ਵੱਡੀ ਬੇਵਕੂਫੀ ਹੋਊਗੀ, ਜੇ ਇੱਥੇ ਜਾ ਕੇ ਇੰਨੇ ਮੁਲਕ ਵੀ ਬੰਦਾ ਕੋਈ ਕਹੇ ਕਿ ਮੈਨੂੰ ਕੋਈ ਖਾਣ ਲਈ ਨੀ ਮਿਲਿਆ, ਉਹ ਨੀ ਹੋਇਆ, ਜੇ ਨੀ ਹੋਇਆ, ਬਿਲਕੁਲ ਗਲਤ ਗੱਲ ਆ। ਤੇ ਬਾਕੀ ਜਿਹੜੀ ਸਪੋਰਟ ਦੀ ਗੱਲ ਆ, ਉਹ ਆਪਾਂ ਜਰੂਰੀ ਨੀ ਰੌਲਾ ਪਾਈਏ ਕਿ ਮੈਂ ਇੰਨੇ ਦੇ ਕੇ ਆਇਆ ਵਾ, ਬਾਕੀ ਆ ਵੀ ਜਿੰਨੇ ਕੁ ਜੋਗੇ ਹੈਗੇ ਓਨੀ ਸੇਵਾ ਕਰਕੇ ਆਇਆ ਮੈਂ, ਉੱਥੇ ਕੀਤੀ ਹੈ ਸਾਰੀ ਆਪਣੀ ਟੀਮ ਵੱਲੋਂ ਵੀ,
ਸਾਰੇ ਸੱਜਣਾ ਨੂੰ ਵੀ ਕਰਦੇ ਆ ਔਲਖ ਸਾਹਿਬ, ਜਿਹੜੇ ਸੱਜਣਾ ਨੇ ਕਿਵੇਂ ਨਾ ਕਿਵੇਂ ਇਹਨਾਂ ਖੇਡਾਂ ਦੇ ਵਿੱਚ ਸਹਿਯੋਗ ਦਿੱਤਾ। ਦੇਖੋ ਲੰਗਰ ਦੇ ਵਿੱਚ ਇੱਕ ਮਹੀਨੇ ਪਹਿਲਾਂ ਬੀਬੀਆਂ ਨੇ ਸ਼ੁਰੂ ਕਰਕੇ ਤੇ ਲੰਗਰ ਲਾ ਦੀ ਤਿਆਰੀ ਕੀਤੀ, ਤੇ ਲੰਗਰ ਜਿਹੜਾ 7-8 ਹਜ਼ਾਰ ਬੰਦੇ ਦੀ ਨਜ਼ਰ ਚ ਬਣਾਇਆ ਗਿਆ ਸੀ ਵੀ ਇੰਨਾ ਕੁ ਬੰਦਾ ਆਊਗਾ, ਤੇ ਉੱਥੇ 11-12 ਹਜ਼ਾਰ ਬੰਦਾ ਆਇਆ, ਪਰ ਫੇਰ ਵੀ ਮਸਤਾਨਾ ਸ਼ਬਦ ਸੁਣਨਾ ਨਹੀਂ ਪਿਆ, ਤੇ ਫੇਰ ਵੀ ਉਹਨਾਂ ਨੇ ਜਿਵੇਂ ਮਰਜ਼ੀ ਭੁਗਤਿਆ ਉਹ ਭੁਗਤੇ, ਪਰਦੇ ਦੇ ਪਿੱਛੇ ਜਿੰਨੀ ਮਿਹਨਤ ਕਰਨੀ ਪਈ ਹੋਣੀ ਉਹ ਭੁਗਤਣ ਲਈ, ਉਹ ਹੈਰਾਨਗੀ ਦੀ ਗੱਲ ਸੀ। 4 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀ ਗ੍ਰਿਫਤ ਖੇਡਾਂ ਮੇਰੀ ਨਜ਼ਰੇ, ਉਹਦੇ ਚ ਤੁਸੀਂ ਪੜੋਗੇ ਬਹੁਤ ਸਾਰੀਆਂ ਊਨਤਾਈਆਂ ਦਿਖਾਈਆਂ ਗਈਆਂ ਸੀ ਜਿਹੜੀਆਂ ਉਦੋਂ ਸੀ, ਉਹ ਇੱਕ ਵੀ ਊਨਤਾਈ ਦਿਖਾਈ ਨਹੀਂ ਦਿੱਤੀ ਉਹਨਾਂ ਨੇ, ਇੰਨਾ ਤੋਂ ਇਹਨਾਂ ਚੀਜ਼ਾਂ ਦਾ ਜਿਹੜਾ ਲੋਕਾਂ ਦੀ ਫੀਡਬੈਕ ਆ ਮੇਰੇ ਵਰਗਿਆਂ ਨੇ ਦਿੱਤੀ ਉਹ ਤੋਂ ਸਿੱਖਿਆ। ਤੇ ਕੱਲ ਤੁਸੀਂ ਦੇਖਿਆ ਕਲੀਨਿੰਗ ਦਾ ਕੰਮ ਸੀ, ਉਹ 50 ਬਿਨ ਰੱਖੇ ਹੋਏ ਸਨ, ਤੇ ਨਾਲ ਦੀ ਨਾਲ ਇੱਕ ਪੂਰੀ ਟੀਮ ਕਲੀਨਿੰਗ ਕਰ ਰਹੀ ਸੀਗੀ, ਕਲੀਨਿੰਗ ਸੀਗੀ ਉੱਥੇ, ਕੋਈ ਦਿੱਕਤ ਨਹੀਂ ਆਈ ਬਾਅਦ ਚ ਕੋਈ ਲਿਫਾਫੇ ਉੱਡਣ ਵਾਲੀ। ਤੇ ਦੂਜਾ ਜਿਹੜਾ ਨਾਲ ਨਾਲ ਜਿਵੇਂ ਖਾਲਸਾ ਛਾਉਣੀ ਵਾਲਿਆਂ ਨੇ ਆ ਕੇ ਹੱਥ ਵੰਡਾਇਆ ਲੰਗਰ ਦੇ ਵਿੱਚ, ਉਹ ਵੀ ਉਹਨਾਂ ਦੀ ਵੀ ਤਾਰੀਫ ਕਰਨੀ ਬਣਦੀ ਹੈ ਜੀ, ਉਹਨਾਂ ਨੇ ਬਹੁਤ ਵਧੀਆ ਆਪਦਾ ਜਿਹੜਾ ਰੋਲ ਅਦਾ ਕੀਤਾ। ਤੀਜਾ ਵੱਖੋ ਵੱਖਰੀਆਂ ਚੀਜ਼ਾਂ ਜਿਹੜੀਆਂ ਨਾਲ ਚੱਲ ਰਹੀਆਂ ਸੀ, ਬੱਚਿਆਂ ਦੀਆਂ ਖੇਡਾਂ ਚੱਲ ਰਹੀਆਂ ਸੀ, ਉਹਨਾਂ ਦੀ ਅਥਲੈਟਿਕ ਇੱਕ ਦਸਤਾ ਮੁਕਾਬਲੇ ਕੁਝ ਕੰਟੈਸਟ ਚੱਲ ਰਿਹਾ ਸੀ ਜੀ ਕੌਮੀ ਬਾਜ ਵੱਲੋਂ। ਸੋ ਇਹ ਚੀਜ਼ਾਂ ਸਾਰੀਆਂ ਚੀਜ਼ਾਂ ਨਾਲ ਰਲ ਕੇ ਇੱਕ ਪੂਰਨ ਜਿਹੜਾ ਖੇਡ ਮੇਲਾ ਬਣਿਆ। ਤੇ ਪਰ ਸਭ ਤੋਂ ਵੱਡੀ ਖੁਸ਼ੀ ਦੀ ਇਸ ਗੱਲ ਆ ਜੀ ਵੀ ਸਿਰਫ 100-150 ਘਰ ਦੀ ਇਹ ਕੋਸ਼ਿਸ਼ ਤੇ 20 ਸਾਲਾਂ ਚ ਪਹੁੰਚ ਗਈ ਆ ਤੇ ਐਡਾ ਇੱਕ ਕਾਮਯਾਬ ਮੇਲ ਹੋਇਆ ਜੀ। ਸੋ ਸਲੂਟ ਕਰਨਾ ਬਣਦਾ
ਬਣਦਾ
ਜੀ ਜੀ। ਸੋ ਬਹੁਤ ਮਿਹਰਬਾਨੀ ਔਲਖ ਸਾਹਿਬ, ਤੁਸੀਂ ਦੁਬਾਰਾ ਆਏ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਪਨ ਦੇ ਵਿੱਚ ਹਿੱਸਾ ਪਾਇਆ।
ਹਾਂਜੀ, ਉਹ ਆਪਣਾ ਕਿ ਪਹਿਲਾਂ ਨਾ ਸੁਜੈਸ਼ਨ ਵਾਲੇ ਧਿਆਨ ਚੱਲ ਗਿਆ ਕਰਕੇ ਤੇ ਗੱਲ ਦਿਮਾਗ ਚੋਂ ਨਿਕਲ ਗਈ ਕਿ ਕੱਲ ਪਹਿਲਾਂ ਇਹੀ ਸਾਰੇ ਡਾਪੂ ਵਿੱਚ ਗੱਲਾਂ ਇੱਥੇ ਇਹੀ ਕਰਦੇ ਆ ਕਿ ਯਾਰ ਨਿਕਾ ਜਾ ਘਰ ਦਾ ਕੋਈ ਪ੍ਰੋਗਰਾਮ ਹੋਵੇ ਨਾ ਤੇ ਉਹ ਚ ਬੰਦੇ ਦਾ ਬੰਦਾ ਬੌਂਦਲ ਜਾਂਦਾ ਅੱਧਾ ਪ੍ਰਾਹੁਣੇ ਘਰ ਆ ਜਾਣਾ ਤੇ
ਜਿਹੜਾ
ਹਜ਼ਾਰਾਂ ਜਿੱਦਾਂ 11,000 ਦਾ ਕੱਠ ਸਾਂਭਣਾ ਤੇ ਇੱਕ ਮਾਇਨਾ ਰਖਾਉਂਦੀ ਗੱਲ ਹੈ ਜੀ।
ਬਹੁਤ ਜੀ, ਬਹੁਤ ਮਾਇਨੇ ਵਾਲੀ ਗੱਲ ਹੈ ਜੀ। ਬਹੁਤ ਮਿਹਰਬਾਨੀ ਔਲਖ ਸਾਹਿਬ,
ਧੰਨਵਾਦ ਜੀ ਭਾਈ।
ਸੋ ਕੁਲਦੀਪ ਸਿੰਘ ਔਲਖ ਹੋਰਾਂ ਨੇ ਜੀ ਮੇਰਾ ਕੰਮ ਮੁਕਾਤਾ, ਜਿਹੜਾ ਮੈਂ ਕਹਿਣਾ ਚਾਹੁੰਦਾ ਸੀ ਉਹਨਾਂ ਨੇ ਕਹਿਤਾ ਤੇ ਸਲੂਟ ਕਰਨਾ ਬਣਦਾ ਜੀ, ਪਰ ਨਾਲ ਨਾਲ ਮਾਫੀ ਮੰਗਣੀ ਵੀ ਬਣਦੀ ਹੈ ਜੀ। ਦੇਖੋ ਮੈਂ ਤੜਕੇ ਦੇ ਪ੍ਰੋਗਰਾਮ ਚ ਬੈਠਾ, ਤੈਸ਼ ਚ ਆ ਕੇ ਕਿਤੇ ਕਬੱਡੀ ਵਾਲਿਆਂ ਨੂੰ ਪੈ ਗਿਆ, ਕਿਤੇ ਆਰਗੇਨਾਈਜ਼ਰਾਂ ਨੂੰ, ਕਿਤੇ ਕਿਸੇ ਨੂੰ, ਕਿਤੇ ਕਿਸੇ ਨੂੰ ਕਹਿਤਾ, ਪਰ ਸੋ ਮੈਨੂੰ ਮਾਫੀ ਮੰਗਣਾ ਵੀ ਮੇਰਾ ਫਰਜ਼ ਆ ਤੇ ਮਾਫੀ ਮੰਗਣ ਚ ਮੈਨੂੰ ਕੋਈ ਹਰਜ ਵੀ ਨਹੀਂ ਦਿਖਾਈ ਦੇ ਰਿਹਾ। ਇਸ ਦੌਰਾਨ ਜੇ ਕਿਸੇ ਨੂੰ ਕੋਈ ਗੱਲ ਲੱਗ ਗਈ ਹੋਵੇ ਕਿਸੇ ਦੇ ਗਿੱਟੇ ਤੇ, ਕਿਸੇ ਦੇ ਹੱਡ ਗੋਡੇ ਦੇ ਉੱਤੇ, ਤਾਂ ਉਹ ਮੇਰੀ ਭਾਵਨਾ ਬਿਲਕੁਲ ਉਹਦੇ ਗਿੱਟੇ ਤੇ ਲਾਉਣੀ ਹੀ ਸੀ। ਮੈਂ ਐਵੇਂ ਕਿਉਂ ਮੁੱਕਰਾਂ ਵੀ ਮੈਂ ਐਵੇਂ ਆਖਾਂ ਵੀ ਨਹੀਂ, ਮੇਰੀ ਇਹ ਭਾਵਨਾ ਨਹੀਂ ਸੀ ਅਗਲੇ ਦੇ ਗੋਡਿਆਂ ਤੇ ਮਾਰਨ ਦੀ ਗੱਲ, ਬਿਲਕੁਲ ਮੇਰੀ ਭਾਵਨਾ ਉਦਾਂ ਦੇ ਗਿੱਟੇ ਗੋਡਿਆਂ ਤੇ ਮਾਰਨ ਦੀ ਸੀ। ਮੈਂ ਉਹਨਾਂ ਨੂੰ ਗਿੱਟੇ ਗੋਡਿਆਂ ਤੇ ਮਾਰ ਕੇ ਚਿਤਰਾਉਣਾ ਹੀ ਚਾਹੁੰਦਾ ਸੀ ਵੀ ਆਪਾਂ ਇੱਕ ਅਟੈਂਸ਼ਨ ਹੀ ਦੇਣ ਲਈ ਉਹਨਾਂ ਨੂੰ ਇਹ ਗੱਲਾਂ ਕਹੀਆਂ ਸਨ। ਸੋ ਉਹਦੇ ਲਈ ਮਾਫੀ ਆ ਜੀ, ਜੇ ਪੇੜ ਲੱਗ ਗਈ ਹੋਵੇ ਜਾਂ ਜ਼ਿਆਦਾ ਕਰੜੀ ਵੱਜ ਗਈ ਹੋਵੇ, ਮੇਰਾ ਮਤਲਬ ਤੁਹਾਨੂੰ ਅਟੈਂਸ਼ਨ ਦੇਣੀ ਹੈ। ਖੁਦ ਸਿਆਣੇ ਹੋ, ਖੁਦ ਸੁਲਝੇ ਹੋਏ ਹੋ, ਬਹੁਤ ਤੁਹਾਡੀ ਮਹਿਮਾ। ਸੋ ਬੇਨਤੀ ਹੈ ਜੀ, ਜਿਹੜੀ ਅਸੀਂ ਕੌਮ ਇੰਨੇ ਲੋਕ ਇਕੱਠੇ ਹੋ ਕੇ ਐਡਾ ਵਧੀਆ ਇਵੈਂਟ ਕਰ ਰਹੇ ਹਾਂ, 5-7 ਬੰਦੇ ਦੋਸਤੋ, ਤੁਸੀਂ ਨਾ ਐਵੇਂ ਲੱਤ ਉਡਾਓ, ਨਾ ਅੜਿੱਕੇ ਬਣੋ, ਨਾ ਕੋਈ ਕੋਸ਼ਿਸ਼ਾਂ ਕਰੋ ਐਵੇਂ ਲੱਤਾਂ ਖਿੱਚਣੀਆਂ। ਦੇਖੋ ਚਿੜੀ ਉਹੀ ਅੱਗ ਬੁਝਾਉਣ ਵਾਲੀ ਚਿੜੀ ਦਾ ਹੀ ਨਾਂ ਹੋਣਾ, ਜਿਹੜੀ ਲੱਤ ਖਿੱਚਣ ਵਾਲੇ ਬੰਦੇ ਦਾ ਨਾਂ ਨਹੀਂ ਹੋਣਾ। ਸੋ ਚਰਨਾਮਤ ਸਿੰਘ ਕੱਲ ਬੜੇ ਚੋਟ ਕੇ ਉਹਨਾਂ ਨੇ ਇਸ ਗੱਲ ਦੇ ਵਿੱਚ ਸੁਣਾਏ ਵੀ ਭਾਈ ਕਿਵੇਂ ਅਸੀਂ ਲੱਤਾਂ ਖਿੱਚਦੇ ਹਾਂ ਤੇ ਕੀ ਕੁਛ ਕਰਦੇ ਹਾਂ। ਸੋ ਇਸ ਕਰਕੇ ਬੇਨਤੀ ਆ ਵੀ ਇਹਨਾਂ ਚੀਜ਼ਾਂ ਨੂੰ, ਮੇਰੀਆਂ ਗੱਲਾਂ ਨੂੰ ਤੁਸੀਂ ਸੀਰੀਅਸ ਆਪਣੇ ਉੱਤੇ ਪਰਸਨਲ ਨਾ ਲਾਓ। ਜੇ ਤੁਹਾਡੇ ਚ ਕੋਈ ਕਮੀ ਤੁਹਾਨੂੰ ਤੁਸੀਂ ਕੋਈ ਗੱਲ ਆਈ ਤਾਂ ਮੈਂ ਤੁਹਾਨੂੰ ਕਹੀਆ, ਤੇ ਜੇ ਕੁਛ ਚੰਗੇ ਹੋਏ ਅਸੀਂ ਉਹਨਾਂ ਨੂੰ ਚੰਗੇ ਵੀ ਕਿਹਾ, ਤੇ ਇਹੀ ਜਵਾਨ ਵਾਅਦਾ ਕਰਦਾ, ਇਹੀ ਪਲੇਟਫਾਰਮ ਤੁਹਾਡੇ ਗੁਣਗਾਨ ਵੀ ਗਾਊਗਾ ਜਦੋਂ ਤੁਸੀਂ ਚੰਗਾ ਕਾਰਜ ਕਰੋਗੇ। ਇਹ ਮੈਂ ਵਾਅਦੇ ਨਾਲ ਤੇ ਦਾਅਵੇ ਨਾਲ ਕਹਿਣਾ, ਕੋਈ ਮੇਰਾ ਹੋਮਿਓ ਆੜੇ ਨਹੀਂ ਆਊਗਾ, ਕੋਈ ਪਲੇਟਫਾਰਮ ਦਾ ਹੋਮਿਓ ਨਹੀਂ ਆੜੇ ਆਊਗਾ। ਮੈਂ ਪੂਰੀ ਨਿਮਰਤਾ ਨਾਲ ਤੁਹਾਡੀ ਬਹਿਜਾ ਵੀ ਕਰੂੰਗਾ ਤੇ ਤੁਹਾਡਾ ਨਾਮ ਦਾ ਗੁਣਗਾਨ ਵੀ ਕਰੂੰਗਾ ਤੇ ਤੁਹਾਨੂੰ ਸਲੂਟ ਵੀ ਕਰੂੰਗਾ ਜਿਸ ਦਿਨ ਤੁਸੀਂ ਕਮਿਊਨਿਟੀ ਲਈ ਜਾਂ ਆਪਣਾ ਆਪਦੀ ਹੋਂਦ ਨੂੰ ਛੱਡ ਕੇ ਸੰਸਾਰ ਲਈ, ਦੂਜਿਆਂ ਲਈ, ਲੁਕਾਈ ਲਈ ਕੰਮ ਕਰਨ ਬਾਰੇ ਸੋਚਿਆ। ਸੋ ਇੰਨੇ ਸ਼ਬਦਾਂ ਨਾਲ ਜੀ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਮਨਦੀਪ ਢਿੱਲੋਂ ਹੋਰਾਂ ਨੂੰ ਦਿਓ ਜੀ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ ਤੇ ਤਾਏ ਬਿਸ਼ਨੇ ਦੇ ਤਾਂ ਇਕੱਲੇ ਅੱਜ ਅਸੀਂ ਘਰਾੜੇ ਹੀ ਸੁਣ ਸਕੇ, ਕੋਈ ਨੀ ਅਗਲੇ ਪ੍ਰੋਗਰਾਮ ਚ ਉਹਨਾਂ ਨੂੰ ਜ਼ਰੂਰ ਠਾਵਾਂਗੇ ਕਿਸੇ ਵੇਲੇ। ਸੋ ਬਹੁਤ ਬਹੁਤ ਮਿਹਰਬਾਨੀ ਜੀ।
ਮੇਰੇ ਦਿਲ ਮੈਂ ਤੇਰੀ ਯਾਦੋਂ ਕੇ ਸਾਏ, ਹਵਾ ਜੈਸੇ ਖੰਡਰ ਮੈਂ ਸਰ ਸਰਾਏ, ਮੇਰੇ ਦਿਲ ਮੈਂ ਤੇਰੀ ਯਾਦੋਂ ਕੇ ਸਾਏ, ਹਵਾ ਜੈਸੇ ਖੰਡਰ ਮੈਂ ਸਰ ਸਰਾਏ, ਮੇਰੇ ਦਿਲ ਮੈਂ ਤੇਰੀ ਯਾਦੋਂ ਕੇ ਸਾਏ। ਮੇਰੇ
इमिग्रेशन संबंधी अपने किसी भी किस्म के मसले या मदद लई याद रखो ज्योरिस ऑस्ट्रेलिया लॉयर्स नो पेरेंट वीजा पार्टनर या स्पाउस वीजा एम्प्लॉयर स्पॉन्सरशिप ईएनएस लेबर एग्रीमेंट आरएसएमएस स्टूडेंट या और भी किसी किस्म की प्रोफेशनल वीजा मदद या सलाह लई इजाज खान नु तुरंत संपर्क करो फोन नंबर 02-9687-4748 ते जब वेबसाइट विजिट करो jurisaustralia.com.au ये ऑस्ट्रेलिया पर अपनी सेवावां दिंदे ने
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंट लई स्पेशल डिस्काउंट पता नोट कर लो। 3/61 रॉबिनसन स्ट्रीट डैंडीनोंग मेलबोर्न। फोन नंबर 0387590629।
मोरिंडा मोटर्स पालपंचर ट्रकां कारां ते ट्रेलरां दी संपूर्ण तसल्लीबख्श मुरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग पेंटिंग ते रोडवेयर दी सर्टिफिकेट दा वी पूरा इंतजाम है। समा सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। तो सर्विस का भी प्रबंध है। फोन करो साबी नो मोबाइल नंबर 0430179890। पता नोट करो 15 ब्रुकलेन एवेन्यू डैंडीनोंग मेलबर्न। सानू कोटेशन भेजो, असी उस नु पेट करांगे।
हाँ भाई किदा तू, इना पतला किवें हो गया?
मेरा कुलार आले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सो जांदा सा। पर हुण इस ऑपरेशन तों बाद सारा कुछ ठीक हो गया भाई। 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तो दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल GT रोड पीजा नेड़े खन्ना पंजाब इंडिया। संपर्क नंबर 9878090001, 9880909001। वेबसाइट विजिट करो kularhospital.com।
कोशिशां सदा रहियां ने कि कुछ अजिहा करिए कि साडे अपणियां नूं सदा माण रहे। तुहाडे संग, तुहाडे तों, तुहाडे लई ही सदाए आवाज है।